ਹਾਂਜੀ ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਬਲਪੁਰੇਵਾਲ ਸਿਡਨੀ ਤੋਂ ਇਸ ਵਕਤ ਤੁਹਾਡੇ ਸਾਹਮਣੇ, ਤੇ ਉਮੀਦ ਕਰਦੇ ਹਾਂ ਕਿ ਤੁਸੀਂ ਕੰਮਾਂ ਕਾਰਾਂ ਤੇ ਜਾਣ ਡੇ ਹੋਵੋਗੇ ਜਾਂ ਕੰਮਾਂ ਕਾਰਾਂ ਤੋਂ ਆ ਗਏ ਹੋਵੋਗੇ ਤੇ ਜਾਂ ਅੱਜ ਆਪਣਾ ਡੇ ਆਫ ਮਾਨ ਡੇ ਹੋਵੋਗੇ। ਦਿਨ ਚੜ ਚੁੱਕਾ ਹੈ ਜੀ ਸੋਮਵਾਰ, ਤੇ ਇਸ ਵਕਤ ਸਿਡਨੀ ਚ 8:01 ਹੋ ਚੁੱਕਾ ਹੈ, ਤੇ ਤੈ ਸਮੇਂ ਦੇ ਅਨੁਸਾਰ ਅਸੀਂ ਵੀ ਤੁਹਾਡੇ ਮੂਹਰੇ ਹਾਜ਼ਰ ਹਾਂ ਜੀ। ਤੇ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਇੱਦਾਂ ਹੱਸਦੇ ਮੁਸਕਰਾਉਂਦੇ ਤੇ ਮੋਜਾਂ ਮਾਣਦੇ ਹੋਵੋਗੇ। ਕਰਦੇ ਹਾਂ ਜੀ ਪ੍ਰੋਗਰਾਮ ਦੀ ਸ਼ੁਰੂਆਤ, ਦੀ ਬ੍ਰੇਕਫਾਸਟ ਸ਼ੋ ਲਹਿਰਾ। ਜਿਵੇਂ ਅਸੀਂ ਪਿਛਲੇ ਪ੍ਰੋਗਰਾਮ ਵਿੱਚ ਸੁਣਿਆ ਨਾਵਲਕਾਰ ਨਾਨਕ ਸਿੰਘ ਜੀ ਦਾ ਨਾਵਲ, ਅਸੀਂ ਇਸ ਦੇ 5ਵੇਂ ਭਾਗ ਵਿੱਚ ਹਾਂ। ਪਹਿਲੇ 4 ਭਾਗਾਂ ਵਿੱਚ ਤੁਸੀਂ ਸੁਣਿਆ ਕਿ ਕਿੱਦਾਂ ਕਹਾਣੀ ਸ਼ੁਰੂ ਹੁੰਦੀ ਹੈ ਪੰਨਾ ਲਾਲ ਦੇ ਨਾਲ। ਪੰਨਾ ਲਾਲ ਜਿਹੜਾ ਅਨੇਕਾਂ ਮੁਸੀਬਤਾਂ ਦਾ ਟਾਕਰਾ ਕਰਨ ਡਿਆ ਏ, ਉਹਦੇ ਸਿਰ ਉੱਤੇ ਭਾਰੀ ਕਰਜ਼ਾ ਵੀ ਏ, ਪਰ ਜਿਸ ਦਿਨ ਉਸਨੂੰ ਇੱਕ ਚਿੱਠੀ ਉਸਦੇ ਕੁੜੀ ਯਾਨੀ ਵੀਨਾ ਦੇ ਸਹੁਰਿਆਂ ਵੱਲੋਂ ਹੁੰਦੀ ਏ ਕਿ ਉਹ ਸਾਕ ਲੈਣ ਨੂੰ ਇਨਕਾਰੀ ਨੇ, ਕਿਉਂਕਿ ਅੱਜ ਉਸਦੇ ਸਿਰ ਤੇ ਕਰਜ਼ੇ ਦੀ ਪਾਂਡੇ ਤੇ ਹੋ ਸਕਦਾ ਹੈ ਕਿ ਉਹ ਦਾਜ ਵਿੱਚ ਕੁਛ ਨਾ ਦੇ ਪਾਵੇ। ਇਹ ਸੁਣ ਕੇ ਉਹ ਹੋਰ ਵੀ ਚਿੰਤਾਤੁਰ ਹੋ ਜਾਂਦਾ ਹੈ, ਪਰ ਉੱਥੇ ਹੀ ਉਹਦੀ ਪਤਨੀ ਮਾਇਆ ਜਿਹੜੀ ਉਸਨੂੰ ਕਹਿੰਦੀ ਹੈ ਕਿ ਘਬਰਾਉਣ ਵਾਲੀ ਕੋਈ ਗੱਲ ਨਹੀਂ, ਸਰਦਾਰ ਕੋਲੋਂ ਮਦਦ ਲੈ ਕੇ ਦੇਖਦੇ ਹਾਂ ਕਿ ਉਹ ਸਾਡੀ ਮਦਦ ਜ਼ਰੂਰ ਕਰੇਗਾ, ਤੇ ਕੁੜੀ ਦੇ ਸਹੁਰਿਆਂ ਨੂੰ ਕੁਝ ਦੇ ਕੇ ਸਾਕ ਬਚਾ ਲੈਂਦੇ ਹਾਂ। ਇਹੀ ਸੋਚ ਕੇ ਪੰਨਾ ਲਾਲ ਦੁਕਾਨ ਵੱਲ ਨੂੰ ਤੁਰਦਾ ਹੈ, ਤੇ ਕਦੀ ਸੋਚਦਾ ਹੈ ਕਿ ਮਾਲਕ ਪੈਸੇ ਦੇਵੇਗਾ, ਤੇ ਦੂਜੇ ਹੀ ਪਲ ਸੋਚਦਾ ਹੈ ਕਿ ਉਹ ਕੰਜੂਸ ਕਿੱਥੋਂ ਪੈਸੇ ਦੇਣ ਲੱਗਾ ਹੈ। ਡਿੱਗਦਾ ਢਿੰਦਾ ਆਖਰੋਂ ਦੁਕਾਨ ਤੱਕ ਪਹੁੰਚਦਾ ਹੈ, ਤੇ ਉੱਥੇ ਜਾ ਕੇ ਦੇਖਦਾ ਹੈ ਕਿ ਮਾਲਕ ਨੇ ਇੱਕ ਨਵਾਂ ਬੰਦਾ ਰੱਖ ਲਿਆ ਹੈ। ਮਾਲਕ ਉਸਦੇ ਪਿਛਲੇ ਮਹੀਨੇ ਦੀ ਤਨਖਾਹ ਦੇ ਕੇ ਤੇ ਪਿਛਲੇ ਮਹੀਨੇ ਦੇ ਐਡਵਾਂਸ ਲਈ ਪੈਸੇ ਕੱਟ ਕੇ ਉਸਨੂੰ 26 ਰੁਪਏ ਦੇ ਦਿੰਦਾ ਹੈ, ਜਿਨ੍ਹਾਂ ਨੂੰ ਬੇਦਿਲੇ ਫੜ ਕੇ ਉਹ ਘਰ ਵੱਲ ਤੁਰ ਪੈਂਦਾ ਹੈ। ਥੋੜਾ ਹੀ ਸਮਾਂ ਤੁਰਦਾ ਹੈ ਤੇ ਉਸਦੇ ਪੈਰ ਰੁਕ ਜਾਂਦੇ ਨੇ। ਉਸ ਤੋਂ ਬਾਅਦ ਉਹ ਸ਼ਹਿਰੋਂ ਕਿਸੇ ਬਾਹਰਲੇ ਪਾਸੇ ਨੂੰ ਤੁਰਦਾ ਜਾ ਰਿਹਾ ਹੈ, ਪਤਾ ਨਹੀਂ ਕਿੱਧਰਲੇ ਪਾਸੇ ਨੂੰ। ਤੇ ਅੱਜ ਸੁਣਦੇ ਹਾਂ ਇਸ ਤੋਂ ਅੱਗੇ। ਅੱਜ ਅਸੀਂ ਇਸ ਨਾਵਲ ਦੇ 5ਵੇਂ ਭਾਗ ਦਾ ਆਰੰਭ ਕਰਾਂਗੇ। ਨਾਵਲ ਪਵਿੱਤਰ ਪਾਪੀ, ਨਾਵਲਕਾਰ ਨਾਨਕ ਸਿੰਘ। ਰੋਟੀ ਖਾਣ, ਹਜਾਮਤ ਕਰਾਉਣ ਤੇ ਕੱਪੜੇ ਆਦਿ ਧੋਣ ਵਿੱਚ ਕਿਦਾਰ ਨੂੰ ਬਹੁਤਾ ਚਿਰ ਨਾ ਲੱਗਾ। 3 ਘੰਟਿਆਂ ਵਿੱਚ ਹੀ ਉਹ ਵਿਹਲਾ ਹੋ ਗਿਆ ਤੇ ਮੁੜ ਦੁਕਾਨ ਤੇ ਆ ਗਿਆ। ਆਪਣੇ ਕੰਮ ਵਿੱਚ ਜੁਟਾ, ਜਿਉਂ ਜਿਉਂ ਮਾਲਕ ਦੀ ਉਸ ਉੱਤੇ ਨਜ਼ਰ ਪੈਂਦੀ, ਮਾਲਕ ਵਿੱਚੋਂ ਵਿੱਚ ਪੁੱਛਿਆ ਕਿ ਇਹ ਉਹੀ ਆਦਮੀ ਹੈ ਜਾਂ ਕੋਈ ਹੋਰ। ਅਤਰ ਸਿੰਘ ਨੇ ਕੁਝ ਪੁਰਾਣੀਆਂ ਪਾਕਟ ਘੜੀਆਂ, 2-3 ਟਾਈਮ ਪੀਸ, ਇੱਕ ਪੁਰਾਣਾ ਕਲੋਰਕ ਇਕੱਠੇ ਕਰ ਦਿੱਤੇ ਸੀ, ਤੇ ਨਾਲ ਹੀ ਕੁਝ ਘੜੀ ਸਾਜ ਦੇ ਔਜ਼ਾਰ ਵੀ। ਉਸ ਨੂੰ ਕਲਰਕ ਨਾਲੋਂ ਵੱਧ ਘੜੀ ਸਾਜ ਦੀ ਬਹੁਤੀ ਲੋੜ ਸੀ। ਅਦਰ ਸਿੰਘ ਨੂੰ ਦੁਪਹਿਰ ਦੇ 1:30 ਵਜੇ 1-2 ਘੰਟੇ ਸੌਣ ਦੀ ਆਦਤ ਸੀ। ਉਹ ਸੌ ਗਿਆ ਤੇ ਕੇਦਾਰ ਨੇ ਮੁਰੰਮਤ ਕਰਨੀ ਸ਼ੁਰੂ ਕਰ ਦਿੱਤੀ। ਉਸਨੇ ਘੜੀਆਂ ਖੋਲ ਕੇ ਸਾਫ਼ ਕਰਨੀਆਂ ਸ਼ੁਰੂ ਕਰ ਦਿੱਤੀਆਂ। 2 ਘੜੀਆਂ ਨੂੰ ਮੁਕੰਮਲ ਤੌਰ ਤੇ ਤਿਆਰ ਕਰ ਦਿੱਤਾ ਤੇ 3ਜੀ ਘੜੀ ਨੂੰ ਮੁਕਾ ਹੀ ਰਿਹਾ ਸੀ ਕਿ ਇੱਕ ਅੱਧਖੜ ਉਮਰ ਦਾ ਮੁਸਲਮਾਨ ਉਸਦੇ ਕੋਲ ਆਇਆ ਤੇ ਇੱਕ ਲਿਫਾਫਾ ਫੜਾਉਂਦਿਆਂ ਉਸਨੇ ਕਿਹਾ, ਇਹ ਚਿੱਠੀ ਤੁਹਾਨੂੰ ਪੰਨਾ ਲਾਲ ਬਾਬੂ ਨੇ ਦਿੱਤੀ ਏ ਮੈਨੂੰ। ਉਸਨੇ ਬੜੀ ਹੈਰਾਨੀ ਨਾਲ ਚਿੱਠੀ ਵੱਲ ਤੱਕਿਆ ਤੇ ਨਾਲੇ ਉਸ ਮੁੰਡੇ ਵੱਲ। ਉਸ ਤੋਂ ਬਾਅਦ ਕਹਿਣ ਲੱਗਾ, ਪਰ ਮੇਰਾ ਤੇ ਸ਼ਹਿਰ ਵਿੱਚ ਕੋਈ ਨਹੀਂ, ਕੋਈ ਵਾਕਫ ਵੀ ਨਹੀਂ ਹੈਗਾ, ਕਿਹੜਾ ਪੰਨਾ ਲਾਲ? ਮੁੰਡੇ ਨੇ ਜਵਾਬ ਦਿੱਤਾ, ਜਿਹੜਾ ਇਸ ਦੁਕਾਨ ਤੇ ਕੰਮ ਕਰਦਾ ਏ, ਤੇ ਉਹ ਕਹਿ ਕੇ ਉਹ ਆਦਮੀ ਚਲਾ ਗਿਆ। ਕਿਦਾਰ ਦੀ ਹਥੇਲੀ ਤੇ ਰੱਖ ਕੇ ਚਿੱਠੀ ਰੱਖ ਕੇ ਉਹ ਆਦਮੀ ਉਸ ਵੱਲ ਵੇਖਦਾ ਹੋਇਆ ਮੁੜ ਗਿਆ। ਪੜ੍ਹਦਿਆਂ ਪੜ੍ਹਦਿਆਂ ਕਿਦਾਰ ਦੇ ਹੱਥ ਕੰਬਣ ਲੱਗ ਪਏ। ਉਹ ਇੱਕ ਵਾਰੀ ਉੱਠ ਕੇ ਖੜਾ ਹੋ ਗਿਆ, ਇੱਧਰ ਉੱਧਰ ਘਬਰਾਈ ਨਜ਼ਰ ਨਾਲ ਵੇਖਣ ਲੱਗਾ, ਜਿਵੇਂ ਕੁਝ ਹੋ ਗਿਆ ਹੁੰਦਾ ਏ। ਉਸ ਤੋਂ ਬਾਅਦ ਕਿਸੇ ਚੀਜ਼ ਨੂੰ ਫੜਨ ਦਾ ਸਹਾਰਾ ਲੈ ਕੇ ਕੰਧ ਦੇ ਲਾਗੇ ਹੀ ਖਲੋ ਗਿਆ, ਤੇ ਫਿਰ ਥੋੜੇ ਸਮੇਂ ਬਾਅਦ ਬੈਠ ਗਿਆ ਤੇ ਚਿੱਠੀ ਨੂੰ ਦੁਬਾਰਾ ਪੜ੍ਹਨ ਲੱਗਾ। ਮਾਨੋ ਪਹਿਲੀ ਵਾਰ ਉਸਨੇ ਜੋ ਕੁਝ ਪੜ੍ਹਿਆ ਏ ਉਹ ਕੁਝ ਭਰਮ ਜਿਹਾ ਸੀ, ਚਿੱਠੀ ਵਿੱਚ ਲਿਖਿਆ ਹੋਇਆ ਸੀ, ਮੇਰੇ ਮਿਹਰਬਾਨ, ਤੁਸੀਂ ਬਹੁਤ ਚੰਗਾ ਕੀਤਾ ਕਿ ਮੈਨੂੰ ਇਹ ਮੁਸੀਬਤਾਂ ਭਰੀ ਜ਼ਿੰਦਗੀ ਤੋਂ ਨਿਜਾਤ ਦਵਾ ਦਿੱਤੀ ਜੇ। ਮੇਰੀ ਜ਼ਿੰਦਗੀ ਦੀਆਂ ਸਾਰੀਆਂ ਉਮੀਦਾਂ ਇੱਕ ਮਸ਼ੂਬੀ ਦੇ ਡੂੰਘੇ ਪਾਣੀਆਂ ਵਿੱਚ ਡੁੱਬਦੀਆਂ ਜਾ ਰਹੀਆਂ ਸਨ। ਸਿਰਫ ਇੱਕੋ ਇੱਕ ਆਸ ਬਾਕੀ ਸੀ, ਉਹ ਵੀ ਧੁੰਦਲੀ ਜਿਹੀ, ਤੇ ਇਸੇ ਨੂੰ ਦਿਲ ਵਿੱਚ ਲੈ ਕੇ ਅੱਜ ਮੈਂ ਦੁਕਾਨ ਤੇ ਆਇਆ ਸਾਂ। ਸੋ ਤੁਸੀਂ ਮੇਰੇ ਉੱਤੇ ਬੜਾ ਉਪਕਾਰ ਕੀਤਾ ਜੇ ਕਿ ਤੁਸੀਂ ਮੇਰੀ ਉਹ ਆਖਰੀ ਉਮੀਦ ਨੂੰ ਵੀ ਕੁਚਲ ਦਿੱਤਾ ਏ, ਤੇ ਉਹਦੇ ਨਾਲ ਹੀ ਜਿਹੜਾ ਇੱਕ ਰੋਟੀ ਦਾ ਟੁਕੜਾ ਮੈਂ ਚੋ ਚਾਰ ਮਾਸੂਮ ਬੱਚਿਆਂ ਦੇ ਮੂੰਹ ਵਿੱਚ ਪਾਉਂਦਾ ਸਾਂ, ਤੁਸੀਂ ਉਹ ਵੀ ਖੋਲਿਆ ਜੇ। ਹੁਣ ਮੇਰੀਆਂ ਸਭ ਉਮੀਦਾਂ ਖਤਮ ਹੋ ਚੁੱਕੀਆਂ ਨੇ, ਮੇਰੇ ਲਈ ਕੋਈ ਨਿਸ਼ਾਨਾ ਬਾਕੀ ਨਹੀਂ ਰਹਿ ਗਿਆ ਜਿਸ ਦੀ ਆਸ ਤੇ ਮੈਂ ਜਿਉਂਦਾ ਰਹਿ ਸਕਾਂ। ਮੇਰਾ ਸਭ ਕੁਝ ਮੁੱਕ ਚੁੱਕਾ ਜੇ, ਮੌਤ ਕਬੂਲਣੋਂ ਮੈਨੂੰ ਹੁਣ ਜਰਾ ਦੇਰ ਨਹੀਂ ਲੱਗੇਗੀ। ਇਸ ਵੇਲੇ ਮੈਂ ਉਸ ਦੀ ਅਗੋਸ਼ ਵਿੱਚ ਹੀ ਜਾ ਰਿਹਾ ਵਾਂ, ਜਿੱਥੇ ਜਾ ਕੇ ਮੇਰੇ ਸਭ ਦੁੱਖ ਮੁਸੀਬਤ ਦੂਰ ਹੋ ਜਾਣਗੇ। ਚੌਂ ਬੱਚਿਆਂ ਤੇ ਉਹਨਾਂ ਦੀ ਬਦਨਸੀਬ ਮਾਂ ਦੀ ਮੇਰੇ ਪਿੱਛੋਂ ਕੀ ਹਾਲਤ ਹੋਏਗੀ, ਇਹ ਖੌਫ ਬਰਾਬਰ ਮੇਰਾ ਪਿੱਛਾ ਕਰਨ ਡਿਆ ਏ। ਪਰ ਹੁਣ ਮੈਨੂੰ ਇਹ ਚੀਜ਼ਾਂ ਰੋਕ ਨਹੀਂ ਸਕਦੀਆਂ, ਜਦਕਿ ਮੈਂ ਜਾਣਦਾ ਆ ਕਿ ਜਿਉਂਦੇ ਜੀ ਵੀ ਮੈਂ ਉਹਨਾਂ ਨੂੰ ਇਸ ਮੁਸੀਬਤ ਦੇ ਜਾਲ ਵਿੱਚੋਂ ਨਹੀਂ ਕੱਢ ਸਕਦਾ। ਲੈ ਜਾ, ਮੈਂ ਹੁਣ ਉੱਥੇ ਜਾ ਰਿਹਾ ਵਾਂ ਜਿੱਥੋਂ ਮੁੜ ਕੇ ਵਾਪਸ ਨਹੀਂ ਆਵਾਂਗਾ। ਸਮਝ ਨਹੀਂ ਆਉਂਦੀ ਕਿ ਮੈਂ ਤੁਹਾਨੂੰ ਇਹ ਚਿੱਠੀ ਕਿਉਂ ਲਿਖ ਰਿਹਾ ਆ, ਜਦਕਿ ਮੈਂ ਜਾਣਦਾ ਆ ਕਿ ਤੁਸੀਂ ਨਾ ਸਿਰਫ ਮੇਰੇ ਕੁਝ ਲੱਗਦੇ ਹੋ, ਬਲਕਿ ਮੇਰੀ ਮੌਤ ਤੇ ਮੇਰੇ ਬੱਚਿਆਂ ਦੀ ਆਉਣ ਵਾਲੀ ਮੁਸੀਬਤ ਦਾ ਵੀ ਕਾਰਨ ਹੋ। ਸ਼ਾਇਦ ਇਸੇ ਲਈ ਜਾਂ ਇਹ ਦੱਸਣ ਲਈ ਕਿ ਮੈਂ ਤੁਹਾਡੇ ਸਿਰ ਚੜ ਕੇ ਇਸ ਜ਼ਿੰਦਗੀ ਤੇ ਇਸ ਨੌਕਰੀ ਨੂੰ ਅਲਵਿਦਾ ਕਹਿ ਰਿਹਾ ਆ। ਮੇਰੀਆਂ ਇਹ ਸਤਰਾਂ ਤੁਹਾਨੂੰ ਲਿਖਣ ਦਾ ਇਹੀ ਕਾਰਨ ਹੈ। ਮੈਂ ਉੱਥੇ ਜਾ ਕੇ ਮਰਨਾ ਚਾਹੁੰਦਾ ਆ ਜਿੱਥੇ ਮੇਰਾ ਕੋਈ ਨਾਂ ਵੀ ਨਾ ਜਾਣਦਾ ਹੋਵੇ, ਤਾਂ ਕਿ ਮੇਰੇ ਬੱਚੇ ਤੇ ਉਹਨਾਂ ਦੀ ਮਾਂ ਇਹ ਸਦਮਾ ਸਹਾਰਨ ਤੋਂ ਬਚੇ ਰਹਿਣ। ਤੁਹਾਨੂੰ ਇਹ ਨੌਕਰੀ ਮਿਲਣ ਦੀ ਮੁਬਾਰਕਬਾਦ ਦਿੰਦਾ ਹੋਇਆ ਇੱਕ ਚੀਜ਼ ਹੋਰ ਕਹਾਂ ਕਿ ਤੁਸੀਂ ਇਹ ਨੌਕਰੀ ਹਾਸਲ ਕਰਕੇ ਬੜਾ ਵੱਡਾ ਗੁਨਾਹ ਕੀਤਾ ਜੇ, ਜਿਸ ਦਾ ਪ੍ਰਾਸ਼ਚਿਤ ਸੱਤਾਂ ਜਨਮਾਂ ਵਿੱਚ ਵੀ ਤੁਸੀਂ ਪੂਰਾ ਨਹੀਂ ਕਰ ਪਾਓਗੇ। ਤੁਸੀਂ ਕਦੇ ਸੁੱਖ ਨਹੀਂ ਪਾਓਗੇ, ਤੁਹਾਡੀ ਆਤਮਾ ਨੂੰ ਕਦੇ ਸ਼ਾਂਤੀ ਨਸੀਬ ਨਹੀਂ ਹੋਏਗੀ। ਇਹ ਸ਼ਰਾਬ ਮੇਰੇ ਮੂੰਹੋਂ ਨਿਕਲਣ ਦਿਆ ਜੇ। ਪੰਨਾ ਲਾਲ। ਦੂਜੀ ਵਾਰੀ ਚਿੱਠੀ ਪੜ੍ਹਨ ਤੋਂ ਬਾਅਦ ਕਿਰਦਾਰ ਇਸ ਨੂੰ ਤੀਜੀ ਵਾਰ ਪੜ੍ਹਨ ਲੱਗਾ, ਪਰ ਐਤਕੀ ਉਹ ਪੜ੍ਹ ਨਾ ਸਕਿਆ। ਉਹਦੀ ਹਿੰਮਤ ਹੀ ਨਾ ਪਈ, ਚਿੱਠੀ ਦਾ ਸਾਰਾ ਮਜਨੂਮ ਭੁੱਲ ਚੁੱਕਾ ਸੀ। ਛੇਕੜਲੇ ਪੈਰ ਦੇ ਤਿੰਨ ਚਾਰ ਵਾਕ ਉਸਦੇ ਦਿਮਾਗ ਵਿੱਚ ਗੂੰਜਣ ਡਏ ਸੀ। ਤੁਸੀਂ ਬੜਾ ਪਾਪ ਕੀਤਾ ਜੇ, ਤੁਸੀਂ ਕਦੀ ਸੁੱਖ ਨਹੀਂ ਪਾਓਗੇ, ਤੁਹਾਡੀ ਆਤਮਾ ਨੂੰ ਕਦੇ ਸ਼ਾਂਤੀ ਨਹੀਂ ਮਿਲ ਪਾਏਗੀ। ਉਹ ਉੱਠ ਖਲੋਤਾ ਤੇ ਇਸ ਵੇਲੇ ਉਸਦਾ ਮਾਲਕ ਵੀ ਜਾਗ ਚੁੱਕਾ ਸੀ। ਮੈਂ ਹੁਣੇ ਆਇਆ ਕਹਿ ਕੇ ਤੇ ਉਸਦੀ ਪ੍ਰਵਾਨਗੀ ਉਡੀਕਦਿਆਂ ਹੀ ਦੁਕਾਨ ਤੋਂ ਉੱਤਰ ਕੇ ਇੱਕ ਪਾਸੇ ਨੂੰ ਦੌੜ ਗਿਆ। ਮਾਲਕ ਨੇ ਸਵੇਰੇ ਕਿਰਦਾਰ ਨੂੰ ਜਿਹੜਾ 1 ਰੁਪਿਆ ਦਿੱਤਾ ਸੀ, ਉਸ ਵਿੱਚੋਂ ਉਹ 10 ਆਨੇ ਉਸ ਕੋਲ ਬਾਕੀ ਸੀ। ਉਸਨੇ ਝਟਪਟ ਸਲਾਮ ਟਾਂਗੇ ਵਾਲੇ ਨੂੰ ਦੇ ਕੇ ਰੇਲਵੇ ਸਟੇਸ਼ਨ ਵੱਲ ਦੌੜਿਆ। ਸਟੇਸ਼ਨ ਤੇ ਪਹੁੰਚ ਕੇ ਉਸਨੇ 10 ਆਨੇ ਟਾਂਗੇ ਵਾਲੇ ਨੂੰ ਦੇ ਦਿੱਤੇ ਤੇ ਬਾਕੀ 1 ਆਨੇ ਦੀ ਪਲੇਟਫਾਰਮ ਟਿਕਟ ਲੈ ਕੇ ਪਲੇਟਫਾਰਮ ਦੇ ਅੰਦਰ ਲੰਘ ਗਿਆ। ਸਟੇਸ਼ਨ ਦਾ ਉਸਨੇ ਚੱਪਾ ਚੱਪਾ ਗਾਹ ਮਾਰਿਆ, ਹਰ ਇੱਕ ਖਲੋਤੀ ਗੱਡੀ ਦਾ ਡੱਬਾ ਡੱਬਾ ਫੋਲ ਛੱਡਿਆ, ਪਰ ਉਹ ਜੋ ਕੁਝ ਢੂੰਡਣ ਡਿਆ ਸੀ ਉਸਨੂੰ ਉਹ ਨਾ ਮਿਲਿਆ। ਉਹ ਘਬਰਾ ਕੇ ਵਾਪਸ ਮੁੜਿਆ ਤਾਂ ਸ਼ਾਮ ਤੱਕ ਬਾਜ਼ਾਰ ਵਿੱਚ ਫਿਰਦਾ ਫਿਰਦਾ ਸ਼ਾਮ ਹੀ ਹੋ ਗਈ। ਆਖਿਰ ਉਹ ਟੁੱਟੇ ਦਿਲ ਨਾਲ ਦੁਕਾਨ ਤੇ ਮੁੜ ਆਇਆ। ਮਾਲਕ ਬੜੀ ਬੇਸਬਰੀ ਨਾਲ ਉਸਦੀ ਉਡੀਕ ਕਰ ਰਿਹਾ ਸੀ। ਉਸਦੇ ਜਾਣ ਤੋਂ ਬਾਅਦ ਅਤਰ ਸਿੰਘ ਨੇ ਦੋਵਾਂ ਘੜੀਆਂ ਨੂੰ ਚੱਲਦਿਆਂ ਵੇਖਿਆ ਤਾਂ ਉਸਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਇਹ ਘੜੀਆਂ ਬਿਲਕੁਲ ਬੇਕਾਰ ਸਨ ਜਿਹੜੀਆਂ ਇਸ ਵੇਲੇ ਨਵੀਂ ਨਰੋਈ ਹਾਲਤ ਵਿੱਚ ਉਸਨੂੰ ਨਜ਼ਰ ਆਈਆਂ। ਉਹ ਸੋਚਣ ਲੱਗਾ, ਇਸ ਲੇਖੇ ਤਾਂ ਇਹ ਆਦਮੀ ਮੇਰੇ ਲਈ ਸੋਨੇ ਦੀ ਆਂਡੇ ਦੇਣ ਵਾਲੀ ਮੁਰਗੀ ਸਾਬਤ ਹੋਵੇਗਾ। ਪਰ ਜਿਉਂ ਜਿਉਂ ਕਿਰਦਾਰ ਨੂੰ ਆਉਣ ਵਿੱਚ ਸਮਾਂ ਲੱਗ ਰਿਹਾ ਸੀ, ਅਤਰ ਸਿੰਘ ਦੀ ਘਬਰਾਹਟ ਬਰਾਬਰ ਵੱਧਦੀ ਜਾ ਰਹੀ ਸੀ। ਉਹ ਬੜੇ ਤੋਖਲੇ ਵਿੱਚ ਸੋਚ ਰਿਹਾ ਸੀ ਕਿ ਕਿਤੇ ਉਹ ਗੱਲ ਹੀ ਨਾ ਹੋਏ ਕਿ ਦੁਬਿਧਾ ਮੈਂ ਦੋਨੋਂ ਗਏ, ਨਾ ਮਾਇਆ ਮਿਲੀ ਨਾ ਰਾਮ। ਉਹ ਸੋਚਣ ਡਿਆ ਸੀ ਕਿ ਪਹਿਲੇ ਆਦਮੀ ਨੂੰ ਵੀ ਗਵਾ ਲਿਆ ਤੇ ਦੂਜਾ ਵੀ ਰਫੂ ਚੱਕਰ ਹੋ ਗਿਆ। ਪਰ ਜਿਉਂ ਹੀ ਕੇਦਾਰ ਨੂੰ ਉਸਨੇ ਆਉਂਦਿਆਂ ਤੱਕਿਆ ਤਾਂ ਉਸਦੀ ਜਾਨ ਵਿੱਚ ਜਾਨ ਪਈ। ਅੱਜ ਪਹਿਲੇ ਹੀ ਦਿਨ ਇੰਨਾ ਗੈਰ ਹਾਜ਼ਰ ਰਹਿਣ ਕਰਕੇ ਕੇਦਾਰ ਉੱਤੇ ਮਾਲਕ ਨੂੰ ਗੁੱਸਾ ਤਾਂ ਆਇਆ, ਪਰ ਇੰਨੇ ਕੀਮਤੀ ਆਦਮੀ ਉੱਤੇ ਗੁੱਸਾ ਹੋਣਾ ਉਸਨੂੰ ਮੁਨਾਸਿਫ ਨਾ ਲੱਗਾ। ਕੁਝ ਦੇਰ ਬਾਅਦ ਦੇਰ ਬਾਰੇ ਕੁਝ ਸਧਾਰਨ ਜਿਹਾ ਬਹਾਨਾ ਬਣਾ ਕੇ ਉਹ ਮੁੜ ਆਪਣੇ ਕੰਮ ਵਿੱਚ ਜੁਟ ਗਿਆ। ਪਰ ਉਸਦਾ ਦਿਲ ਜਿਵੇਂ ਸੀਨੇ ਵਿੱਚ ਨਹੀਂ ਸੀ ਠਹਿਰਨ ਡਿਆ। ਦੁਕਾਨ ਬੰਦ ਕਰਨ ਤੋਂ ਬਾਅਦ ਪਹਿਲਾਂ ਉਸਨੇ ਇੱਕ ਹੋਰ ਟਾਈਮ ਪੀਸ ਦੀ ਮੁਰੰਮਤ ਪੂਰੀ ਕਰ ਦਿੱਤੀ ਤੇ ਹਿਸਾਬ ਕਿਤਾਬ ਵੀ ਪੂਰਾ ਠੀਕ ਹੋ ਗਿਆ। ਅਤਰ ਸਿੰਘ ਦੇ ਸਾਹਮਣੇ ਹੁਣ ਇੱਕ ਹੋਰ ਸਮੱਸਿਆ ਸੀ, ਕੇਦਾਰ ਦੀ ਰਿਹਾਇਸ਼ ਦੀ। ਉਸਨੇ ਕਿਹਾ, ਕੇਦਾਰ ਅੱਜ ਤੇ ਕੁਝ ਨਹੀਂ ਹੋ ਸਕਦਾ, ਭਾਲਕੇ ਨਾ ਤੇਰੇ ਲਈ ਕੋਈ ਛੋਟੀ ਮੋਟੀ ਕੋਠੀ ਦਾ ਇੰਤਜ਼ਾਮ ਕਰ ਦਿਆਂਗਾ। ਮੇਰੀ ਸਲਾਹ ਏ, ਅੱਜ ਤੂੰ ਰਾਤ ਨਾ ਇੱਥੇ ਦੁਕਾਨ ਦੇ ਅੱਗੇ ਹੀ ਥੜੇ ਉੱਤੇ ਗੁਜ਼ਾਰ ਲੈ, ਮੰਜਾ ਬਿਸਤਰਾ ਤੈਨੂੰ ਮੈਂ ਉੱਤੋਂ ਭੇਜ ਦਿੰਦਾ ਆ। ਇਸ ਤੋਂ ਬਾਅਦ ਖਰਚੇ ਲਈ 5 ਰੁਪਏ ਦਾ ਇੱਕ ਨੋਟ ਉਸਨੂੰ ਦੇ ਕੇ ਅਤਰ ਸਿੰਘ ਦੁਕਾਨ ਨੂੰ ਅੰਦਰੋਂ ਬੰਦ ਕਰਕੇ ਉੱਪਰ ਚਲਾ ਗਿਆ। ਮੰਜਾ ਬਿਸਤਰਾ ਵੀ ਥੋੜੇ ਸਮੇਂ ਬਾਅਦ ਆ ਗਿਆ। ਕੇਦਾਰ ਬਿਸਤਰਾ ਕਰਕੇ ਉਸਦੇ ਉੱਤੇ ਲੇਟਿਆ ਹੋਇਆ ਸੀ, ਪਰ ਡੂੰਗੀ ਸੋਚ ਵਿੱਚ ਉਸਨੂੰ ਘੜੀ ਮੁੜੀ ਉਹੀ ਗੱਲਾਂ ਚੇਤੇ ਆ ਰਹੀਆਂ ਸਨ, ਮਾਨੋ ਜਿਵੇਂ ਉਸਨੂੰ ਇਹ ਲੱਗਣ ਡਿਆ ਹੋਵੇ ਕਿ ਉਸ ਕੋਈ ਬਹੁਤ ਵੱਡਾ ਪਾਪ ਹੋ ਗਿਆ ਏ। ਉਸਨੂੰ ਏਦਾਂ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਉਸਦੀ ਵੱਖੀ ਵਿੱਚ ਕਿਸੇ ਨੇ ਛੁਰਾ ਖੋਭ ਦਿੱਤਾ ਹੋਵੇ। ਕਿਸੇ ਵੇਲੇ ਉਸਨੂੰ ਇੰਜ ਮਹਿਸੂਸ ਹੁੰਦਾ ਜਿਵੇਂ ਸਾਰਾ ਹੀ ਉਸਦਾ ਸਰੀਰ ਕਿਸੇ ਸਕੰਜੇ ਵਿੱਚ ਕੱਸਿਆ ਜਾ ਚੁੱਕਾ ਏ ਤੇ ਉਸਨੂੰ ਕੁਝ ਸਮਝ ਨਹੀਂ ਸੀ ਆ ਰਿਹਾ। ਉਹ ਆਪਣੀਆਂ ਅੱਖਾਂ ਅੱਗੇ ਆਪਣੇ ਆਪ ਹੀ ਲੁਕ ਜਾਣਾ ਚਾਹੁੰਦਾ ਸੀ। ਘੜੀ ਮੁੜੀ ਚਿੱਠੀ ਦੇ ਉਹ 3 ਵਾਕ ਭੁਚਾਲ ਬਣ ਕੇ ਉਸਦੇ ਅੰਦਰਲੇ ਪਾਸੇ ਨੂੰ ਹਿਲਾ ਰਹੇ ਸਨ। ਤੁਸਾਂ ਪਾਪ ਕੀਤਾ ਜੇ ਤੁਹਾਨੂੰ ਕਦੇ ਸੁੱਖ ਨਹੀਂ ਮਿਲੇਗਾ, ਤੁਹਾਡੀ ਆਤਮਾ ਨੂੰ ਕਦੇ ਸ਼ਾਂਤੀ ਨਹੀਂ ਮਿਲੇਗੀ। ਬਾਜ਼ਾਰ ਵਿੱਚੋਂ ਲੰਘਦੀ ਭੀੜ ਕੇਦਾਰ ਨੂੰ ਇੰਜ ਜਾਪਦੀ ਸੀ ਕਿ ਜਿਵੇਂ ਉਸਦੇ ਵਿਰੁੱਧ ਕੋਈ ਫਰਿਆਦ ਕਰਨ ਲਈ ਜਾਣ ਦੀ ਹੋਵੇ। ਉਸਨੂੰ ਹਰ ਚੀਜ਼ ਪਾਸੋਂ ਡਰ ਆ ਰਿਹਾ ਸੀ। ਟਾਂਗੇ ਮੋਟਰਸਾਈਕਲ ਜਿੰਨੇ ਵੀ ਉਸ ਰਸਤਿਓਂ ਲੰਘਦੇ ਉਸਨੂੰ ਇੰਜ ਲੱਗਦਾ ਜਿਵੇਂ ਇਹਨਾਂ ਸਾਰਿਆਂ ਦੇ ਪਹੀਆਂ ਹੇਠਾਂ ਪੰਨਾ ਲਾਲ ਦੀ ਲੋਦ ਕੁਚਲੀ ਜਾ ਰਹੀ ਹੈ। ਇੱਕ ਕਸ਼ਮੀਰੀ ਹੱਥੋਂ ਪਿੱਠ ਪਿੱਛੇ ਲੱਕੜਾਂ ਪਾ ਕੇ ਤੁਰੀ ਜਾ ਰਿਹਾ ਸੀ। ਕੇਦਾਰ ਨੂੰ ਇੰਜ ਜਾਪਿਆ ਜਿਵੇਂ ਉਹ ਲੱਕੜਾਂ ਕਿਸੇ ਮ੍ਰਿਤਕ ਦਾ ਸੰਸਕਾਰ ਕਰਨ ਲਈ ਮਸਾਣਾ ਵੱਲ ਨੂੰ ਲੈ ਕੇ ਜਾ ਰਿਹਾ ਏ। ਇਸ ਤੋਂ ਬਾਅਦ ਉਸਨੇ ਵੇਖਿਆ ਕਿ 14-15 ਵਰਿਆਂ ਦੀ ਸਡੋਲ ਤੇ ਕੋਮਲ ਅੰਗਾਂ ਵਾਲੀ ਇੱਕ ਲੰਮੀ ਛੰਮੀ ਮੁਟਿਆਰ ਇੱਕ 7-8 ਵਰਿਆਂ ਦੇ ਮੁੰਡੇ ਦਾ ਹੱਥ ਫੜੀ ਇਧਰਲੇ ਪਾਸੇ ਨੂੰ ਤੁਰਦੀ ਆ ਰਹੀ ਏ। ਸ਼ਾਇਦ ਉਹ ਦੋਨੋਂ ਭੈਣ ਭਰਾ ਹੋਣਗੇ। ਦੁਕਾਨ ਦੇ ਸਾਹਮਣੇ ਆ ਕੇ ਦੋਨੋਂ ਰੁਕ ਗਏ। ਇੱਕ ਵਾਰ ਕੁੜੀ ਨੇ ਮੰਜੇ ਉੱਤੇ ਲੇਟੇ ਹੋਏ ਕੇਦਾਰ ਵੱਲ ਤੱਕਿਆ ਤੇ ਫਿਰ ਦੁਕਾਨ ਦੇ ਸਾਈਨ ਬੋਰਡ ਵੱਲ। ਫਿਰ ਉਹ ਦੋਨੋਂ ਇੱਕ ਦੂਜੇ ਵੱਲ ਦੇਖਣ ਲੱਗ ਪਏ। ਮੁੰਡੇ ਦੇ ਕੰਨ ਵਿੱਚ ਕੁਝ ਹੌਲੀ ਜਿਹੀ ਕਹਿੰਦਿਆਂ ਉਹ ਅੰਗਾਲ ਲੰਘ ਗਈ। ਕੇਦਾਰ ਦੀ ਨਜ਼ਰ ਬਰਾਬਰ ਇਹਨਾਂ ਦਾ ਪਿੱਛਾ ਕਰ ਰਹੀ ਸੀ। 2-3 ਦੁਕਾਨਾਂ ਛੱਡ ਕੇ ਕੁੜੀ ਫੇਰ ਖਲੋ ਗਈ ਤੇ ਅੱਗੇ ਜਾ ਕੇ ਮੁੰਡੇ ਨੂੰ ਹੱਥ ਨਾਲ ਇਸ਼ਾਰਾ ਕਰਕੇ ਆਪਣੇ ਵੱਲ ਸੱਦਿਆ। ਦੋਨੋਂ ਫੇਰ ਪਛਾਂ ਮੁੜ ਗਏ ਤੇ ਦੁਕਾਨ ਦੇ ਸਾਹਮਣੇ ਆ ਕੇ ਝੱਟ ਖਲੋਤੇ ਰਹੇ। ਕੇਦਾਰ ਨੇ ਵੇਖਿਆ ਕੁੜੀ ਮੁੰਡੇ ਨੂੰ ਹੌਲੀ ਹੌਲੀ ਕੁਝ ਕਹਿ ਕੇ ਦੁਕਾਨ ਵੱਲ ਧੱਕਣ ਡਈ ਸੀ, ਪਰ ਮੁੰਡਾ ਮੁੜ ਮੁੜ ਕੇ ਪਛਾਂ ਨੂੰ ਕੁੜੀ ਵੱਲ ਜਾ ਰਿਹਾ ਸੀ। ਅੱਗੇ ਕਰਨ ਦੀ ਕੋਸ਼ਿਸ਼ ਕਰਦਿਆਂ ਉਸ ਨੂੰ ਕਹਿ ਰਹੀ ਸੀ ਕਿ ਦੁਕਾਨ ਵੱਲ ਜਾ, ਪਰ ਮੁੰਡਾ ਮੁੜ ਮੁੜ ਕੇ ਪਿੱਛੇ ਨੂੰ ਆ ਰਿਹਾ ਸੀ। ਉਹਨਾਂ ਦੇ ਚਲੇ ਜਾਣ ਤੋਂ ਬਾਅਦ ਕੇਦਾਰ ਦੀਆਂ ਅੱਖਾਂ ਫਿਰ ਆਪਣੇ ਹੀ ਸੋਚ ਵਿੱਚ ਡੁੱਬ ਗਈਆਂ। ਉਸਦਾ ਮਨ ਇਸ ਵੇਲੇ ਕੁੜੀ ਦੇ ਸੁਹੱਪਣ ਬਾਰੇ ਪੜਚੋਲ ਕਰ ਰਿਹਾ ਸੀ। ਉਹ ਅਜੇ ਇੰਨਾ ਹੀ ਸੋਚ ਰਿਹਾ ਸੀ ਕਿ ਝਟਕ ਪਿੱਛੋਂ ਉਹ ਫੇਰ ਦੋਨੋਂ ਇਸ ਪਾਸੇ ਆਉਂਦੇ ਦਿਖੇ। ਐਤਕੀ ਉਹ ਦੋਵੇਂ ਇਸ ਦੁਕਾਨ ਦੇ ਹੋਰ ਨੇੜੇ ਆ ਚੁੱਕੇ ਸਨ। ਕੇਦਾਰ ਨੂੰ ਜਾਪਿਆ ਜਿਵੇਂ ਕੁੜੀ ਸੁਸਤ ਜਿਹੇ ਕਦਮਾਂ ਨਾਲ ਉਸਦੇ ਵੱਲ ਤੁਰੀ ਆ ਰਹੀ ਏ ਤੇ ਉਸਦੇ ਪਿੱਛੇ ਮੁੰਡਾ ਵੀ। ਆਖਿਰ ਕੁੜੀ ਬਿਲਕੁਲ ਉਸਦੇ ਮੰਜੇ ਕੋਲ ਆ ਗਈ, ਪਰ ਮੂੰਹੋਂ ਕੁਝ ਨਾ ਬੋਲੀ। ਫਿਰ ਇੱਕ ਨਜ਼ਰ ਉਸਨੇ ਕੇਦਾਰ ਦੇ ਚਿਹਰੇ ਉੱਤੇ ਸਿੱਟੀ। ਉਸਦੀਆਂ ਲਿਸ਼ਕਦੀਆਂ ਅੱਖਾਂ ਵਿੱਚੋਂ ਜਿਵੇਂ ਮਾਨੋ ਕੋਈ ਪ੍ਰਸ਼ਨ ਕੇਦਾਰ ਨੂੰ ਪੁੱਛ ਰਹੀ ਹੋਵੇ। ਤੇ ਆਖਿਰ ਕੇਦਾਰ ਨੇ ਪੁੱਛ ਹੀ ਲਿਆ क्यों बीबा की गल है जी तानू मेरे पापा जी का पता है कुड़ी ने संगदियां ते कुछ डरदियां होया पुछया तेरे पापा जी किदार उठ के बह गया की ना है तेरे पापा जी का बीबी जी पन्ना लाल कुड़ी दे बोलन तो पहला ही पिछे खलोते मुंडे ने अगां वाद के कहा जी साडे पापा जी अजे तोड़ी घर नहीं आए किदार नू कोई होर सवाल पुछन दी लोड ना रही कुड़ी बोली जी मेरे बेजी ना वड्डे वेले दे रोई जा रहे ने उन्हां रोटी भी नहीं खादी बड़ी चिंता है उन्हां नू किदार नू जिवें सकता मार गया किन्ना ही चिर उसनू कोई उत्तर ना ओड़िया जद कुड़ी ने फिर दोहराया जी तुहानू पता है साडे पापा जी किथे ने ओ इसे हट्टी ते काम करदे ने ते किदार दी होश परती ओ बड़ी मुश्किल नाल अपने अंदर आ रहे तूफान नू बराबर रोकन दी कोशिश करन डिया सी ते इस तो बाद ओ बोलिया हां पता है तुहानू पता है ऐतकी कुड़ी दी आवाज विच इक रो सी हां पता है वो अज शाम दी गड्डी मुंबई चले गए ने किदार ने एदो वड्डा झूठ जा इस तो छेती झूठ उसको कोई होर ना बोलिया गया बंबई बंबई दोना पैना भरावां दे मुंह इकट्ठा ही बंबई निकलिया हां बंबई सरदार ना एक कंपनी दा पुराना हिसाब किताब करन वाला सी जिस दे करके उन्हां ताडे पापा जी नू बंबई भेजता है पर जी ओ घर ते कुछ दस के नहीं गए कुड़ी दियां भोलियां अखां ते हैरानी दोनों बराबर झलक रही सी इधर किदार दे दिल विच ली पीड़ ते उस कोल काबू करना औखा हो रहा सी कुछ कह भी नहीं सी पा रहा कुड़ी दे जवाब विच सब कुछ झूठ कहना चाहुंदा सी जिवें ओ कही जा रहा सी ते इस तों बाद उसने अपने आप नाल धक्का करके कुछ कहण दी कोशिश कीती गड्डी दा वक्त तंग सी ते ना इस करके उन्हां नू जाना पै गया लुकावे ढंग नाल किदार ने अपने अथरू भी रोके ते किसे तरह अपना वाक भी पूरा करन दी कोशिश कीती बीबी मैनू ना जानदे होए आ गए सी कि तुहाडे घरे खबर कर देवां पर ना मैनू तुहाडे घर दा पता नहीं सी पता केड़ी गली च तुहाडा घर जी उसने अपनी गली दा नां दस्या ते कहा जी चौधरी नाथ दे मकान दे लागे वाला घर है अच्छा मैं ना वड्डे वेले तुहाडे घर आवांगा ते अपनी बेजी नू कह दी कि चिंता वाली कोई गल नहीं मैं सवेरे आके उन्हां नू सब कुछ समझा देवांगा इस तो बाद कुड़ी कहन लगी जी तुसी हुणे चलो बेजी ने रोटी नहीं खादी ते रोण भी डए जे कहिंदिआं कहिंदिआं कुड़ी दीआं अखां विच हंझू भर आए किदार फिर सोची पै गया ओह बोलिया मैं तां हुणे ही आ जावां पर पिछों ना कोई बिस्तरा चक के लै जावेगा मैं वड्डे वेले जरूर आवांगा तू हुण जा बीबा ते नाले अपनी बेजी नूं आखी कि फिकर वाली कोई गल नहीं मैं सब कुछ उन्हां नूं सवेरे दस देंगा कुड़ी दे भावां तों जापदा सी कि जिवें अजे भी उसनूं तसल्ली नहीं सी होई ਉਹ ਸੰਗਦੀ ਸੰਗਦੀ ਬੋਲੀ ਜੀ ਤੁਸੀਂ ਮੇਰੇ ਨਾਲ ਚੱਲੋ ਬਸੰਤ ਨੂੰ ਮੈਂ ਇੱਥੇ ਬਿਸਤਰੇ ਦੀ ਰਾਖੀ ਰੱਖ ਜਾਨੀ ਆ ਕਿਦਾਰ ਦੁਬਿਧਾ ਵਿੱਚ ਫਸ ਗਿਆ ਕੁਝ ਚਿਰ ਸੋਚ ਕੇ ਫਿਰ ਕੁੜੀ ਨੂੰ ਕਹਿਣ ਲੱਗਾ ਚੱਲਣ ਨੂੰ ਤਾਂ ਮੈਂ ਹੁਣੇ ਚਲਾ ਜਾਵਾਂ ਪਰ ਮੈਂ ਨਾ ਵੱਡੇ ਵੇਲੇ ਜ਼ਰੂਰ ਆਵਾਂਗਾ ਜਾ ਬੀਬੀ ਰਾਣੀ ਹੁਣ ਤੂੰ ਜਾ ਕੁੜੀ ਆਪਣੀ ਮੰਗ ਨੂੰ ਦੁਹਰਾਉਣ ਲਈ ਕੁਝ ਬੋਲਣਾ ਤਾਂ ਚਾਹੁੰਦੀ ਸੀ ਪਰ ਸ਼ਾਇਦ ਕਿਦਾਰ ਦੇ ਇਨਕਾਰ ਤੋਂ ਬਾਅਦ ਉਸ ਨੂੰ ਹੁਣ ਕੁਝ ਕਹਿਣਾ ਗੁਸਤਾਖੀ ਜਾਪੀ ਉਹ ਮੁੜਨ ਲੱਗੀ ਤੇ ਕਿਦਾਰ ਨੇ ਪੁੱਛਿਆ ਗਲੀ ਦਾ ਕੀ ਨਾਂ ਦੱਸਿਆ ਸੀ ਬੀਬੀ ਤੂੰ ਜੀ ਪੌੜਿਆਂ ਵਾਲੀ ਗਲੀ ਅੱਛਾ ਮੈਂ ਜ਼ਰੂਰ ਵੱਡੇ ਵੇਲੇ ਆਵਾਂਗਾ ਤੂੰ ਜਾ ਕੇ ਘਰੇ ਆਰਾਮ ਕਰ ਤੇ ਬੇਬੇ ਨੂੰ ਕਹੀਂ ਕਿ ਫਿਕਰ ਨਾ ਕਰੇ ਤੇ ਨਾਲੇ ਤੇਰਾ ਨਾਂ ਕੀ ਹੈ ਬੀਬੀ ਜੀ ਮੇਰਾ ਨਾਂ ਵੀਣਾ ਕਹਿ ਕੇ ਉਹ ਭਰਾ ਦਾ ਹੱਥ ਫੜ ਕੇ ਚਲੀ ਗਈ ਇਧਰ ਕਿਦਾਰ ਦੇ ਕੰਨਾਂ ਵਿੱਚ ਉਸਦੇ ਕਹੇ ਹੋਇਆ ਸ਼ੇਖੜਲਾ ਲਵਜ ਵੀਣਾ ਸੱਚਮੁੱਚ ਵੀਣਾ ਦੀ ਆਵਾਜ਼ ਵਾਂਗ ਗੂੰਜ ਰਿਹਾ ਸੀ ਧੰਨਵਾਦ ਅੱਜ ਲਈ ਇੰਨਾ ਹੀ। ਤੁਸੀਂ ਸੁਣ ਰਹੇ ਸੀ ਨਾਵਲਕਾਰ ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਪਵਿੱਤਰ ਪਾਪੀ। ਪਹਿਲੇ ਭਾਗ ਚ ਇੰਨਾ ਹੀ। ਇਸ ਤੋਂ ਬਾਅਦ ਸੁਣਦੇ ਹਾਂ ਇੱਕ ਗਾਣਾ ਤੇ ਉਸ ਤੋਂ ਬਾਅਦ ਪ੍ਰੋਗਰਾਮ ਚ ਫਿਰ ਤੁਹਾਡੇ ਨਾਲ ਸਾਂਝ ਪਾਵਾਂਗੇ। ਤੇ ਅਗਲੇ ਭਾਗ ਵਿੱਚ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਕਾਲ ਕਰਨ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਸਾਨੂੰ ਤੁਸੀਂ ਟੈਲੀਗ੍ਰਾਮ ਤੇ ਵੀ ਮੈਸੇਜ ਕਰ ਸਕਦੇ ਹੋ। ਸਟੂਡੀਓ ਨੰਬਰ ਤੇ ਕਾਲ ਕਰਨ ਲਈ ਨੰਬਰ ਨੋਟ ਕਰ ਸਕਦੇ ਹੋ 02 85 992 811 ਤੇ ਸਾਡੇ ਨਾਲ ਪ੍ਰੋਗਰਾਮ ਚ ਤੁਸੀਂ ਸਾਂਝ ਪਾ ਸਕਦੇ ਹੋ। ਤੇ ਮਿਲਦੇ ਹਾਂ ਜੀ ਇਸ ਗਾਣੇ ਤੋਂ ਬਾਅਦ। ਜਾਣਾ ਕਿਤੇ ਨੀ
ਸਕੂਲ ਚ ਵੀ ਹਰ ਇਮਤਿਹਾਨ ਚ ਫੇਲ। ਪ੍ਰਿੰਸੀਪਲ ਸਾਹਿਬ ਤਾਂ ਮੈਨੂੰ ਦੋ ਵਾਰ ਕਹਿ ਚੁੱਕੇ ਕਿ ਇਹਨੂੰ ਸਕੂਲੋਂ ਹਟਾ ਲੋ। ਪੈਰਾਲਾਈਸਿਸ ਕਰਕੇ ਇਹ ਕਦੇ ਆਮ ਸਧਾਰਨ ਜ਼ਿੰਦਗੀ ਨਹੀਂ ਜੀ ਸਕੇਗਾ। ਮਜ਼ਾਕ ਦਾ ਪਾਤਰ ਬੰਦਾ ਜਾ ਰਿਹਾ।
ਕੀ ਗੁਨਾਹ ਹੋ ਗਿਆ ਰੱਬਾ ਮੇਰੇ ਤੋਂ? ਇੱਕੋ ਇੱਕ ਪੁੱਤ ਦਿੱਤਾ ਤੂੰ ਤੇ ਉਹ ਵੀ ਸ਼ਾਇਦ ਇਹਦੇ ਕਰਮਾਂ ਚ ਹੀ ਕੁਝ ਲਿਖਿਆ। ਯਾਰਾ ਕੀ ਕਰਾਂ ਹੁਣ ਮੈਂ?
ਆਕਾਰਾਂ ਦੀ ਉਸਤਤ ਖਿਆਲਾਂ ਚ ਉਸਰੇ ਮੀਨਾਰਾਂ ਦੀ ਉਸਤਤ ਕਿ ਸੋਭਾ ਕਿ ਸਜਦੇ ਕਿ ਸੋਹਲੇ ਕਸੀਦੇ ਜੰਮਣ ਤੇ ਮਰਨਾ ਬਹਾਰਾਂ ਦੀ ਉਸਤਤ ਰੰਗਾਂ ਦੀ ਉਸਤਤ ਆਕਾਰਾਂ ਦੀ ਉਸਤਤ ਫਕੀਰਾਂ ਦੀ ਉਸਤਤ ਲਹੂਆਂ ਦੀ ਰੌਣਕ ਸਰੀਰਾਂ ਦੀ ਉਸਤਤ ਜੁਰੇ ਤੇ ਦੇ ਆਸ਼ਕ ਨਿਗਾਹਾਂ ਦੇ ਸੁੱਚੇ ਜੁਰੇ ਤੇ ਦੇ ਆਸ਼ਕ ਨਿਗਾਹਾਂ ਦੇ ਸੁੱਚੇ ਉਹ ਨੜੂਏ ਜਹੇ ਸ਼ਾ ਸਵਾਰਾਂ ਦੀ ਉਸਤਤ ਰੰਗਾਂ ਦੀ ਉਸਤਤ ਆਕਾਰਾਂ ਰੁੱਖਾਂ ਮਨੁੱਖਾਂ ਤੇ ਕੁੱਖਾਂ ਦੀ ਉਸਤਤ ਖੇੜੇ ਦੀ ਬੈਠਕ ਚ ਦੁੱਖਾਂ ਦੀ ਉਸਤਤ ਹਵਾਵਾਂ ਦੇ ਢੋਲਕ ਜ਼ਮੀਨ ਦੇ ਵਿਛੋਣੇ ਹਵਾਵਾਂ ਦੇ ਢੋਲਕ ਜ਼ਮੀਨ ਦੇ ਵਿਛੋਣੇ ਕਿ ਰੁੱਤਾਂ ਦੇ ਲਹਿੰਗੇ ਤਿਉਹਾਰਾਂ ਦੀ ਉਸਤਤ ਰੰਗਾਂ ਆਕਾਰਾਂ ਦੀ ਉਸਤਤ
ਤੂੰ ਨਾ ਇਹਦੇ ਵਰਗਾ ਹੀ ਹੈ।
ਟਾਬਾਂ ਦੀ ਉਸਤਤ ਰਬਾਬਾਂ ਦੀ ਉਸਤਤ ਜੋ ਵੰਡੇ ਗਏ ਸੀ ਪੰਜਾਬਾਂ ਦੀ ਉਸਤਤ ਉਹ ਰੋਹੀ ਦੇ ਨਗਮੇ ਉਹ ਕੁੜੀਆਂ ਤੇ ਕੁੰਜਾਂ ਉਹ ਰੋਹੀ ਦੇ ਨਗਮੇ ਉਹ ਕੁੜੀਆਂ ਤੇ ਕੁੰਜਾਂ ਉਹ ਖੂਹਾਂ ਖਤਾਨ ਉਜਾੜਾਂ ਦੀ ਉਸਤਤ ਪਹਾੜਾਂ ਦੀ ਉਸਤਤ ਹੈ ਕਣਕਾਂ ਦੀ ਕਲਗੀ ਸਿਆੜਾਂ ਦੀ ਉਸਤਤ ਉਹ ਸੱਗੀਆਂ ਉਹ ਕੈਂਠੇ ਉਹ ਜੁੱਤੀਆਂ ਤੇ ਜਰਕਾਂ ਉਹ ਚੜ੍ਹਦੀ ਜਵਾਨੀ ਦੇ ਆਰਾਂ ਦੀ ਉਸਤਤ ਰੰਗਾਂ ਦੀ ਉਸਤਤ ਆਕਾਰਾਂ ਦੀ ਉਸਤਤ
ਜੀ ਵੈਲਕਮ ਬੈਕ ਟੂ ਦਾ ਸ਼ੋ ਲਹਿਰਾਂ ਦੀ ਬ੍ਰੇਕਫਾਸਟ ਸ਼ੋ ਤੁਹਾਡਾ ਸਾਰਿਆਂ ਦਾ ਫਿਰ ਤੋਂ ਇੱਕ ਵਾਰੀ ਸਵਾਗਤ ਹੈ ਤੇ ਅੱਜ ਅਸੀਂ ਗੱਲ ਕਰਦੇ ਹਾਂ ਜੀ ਇੱਕ ਬੜੇ ਹੀ ਸੋਹਣੇ ਟੌਪਿਕ ਦੀ ਕਿ ਅਪਾਰਟ ਫਰੋਮ ਕਿ ਜਿੰਨਾ ਚਿਰ ਅਸੀਂ ਕੰਮ ਨਹੀਂ ਕਰਦੇ ਸਾਰਾ ਦਿਨ ਅਸੀਂ ਚਲੋ ਕੰਮ ਕਰਦੇ ਹਾਂ ਜਦੋਂ ਅਸੀਂ ਕੰਮ ਨਹੀਂ ਕਰਦੇ ਆਪਣਾ ਫ੍ਰੀ ਟਾਈਮ ਅਸੀਂ ਕਿੱਦਾਂ ਸਪੈਂਡ ਕਰਦੇ ਹਾਂ ਸੋ ਐਕਚੁਅਲ ਚ ਇਹ ਗੱਲ ਕਿੱਥੋਂ ਆਈ ਕੱਲ ਕਿਸੇ ਇੱਕ ਸੱਜਣ ਨੇ ਫੋਨ ਕੀਤਾ ਤੇ ਕਹਿੰਦਾ ਜੀ ਸਾਰਾ ਟਾਈਮ ਹੀ ਬਿਜ਼ੀ ਰਹਿੰਦੇ ਆ ਤੇ ਤੁਸੀਂ ਫ੍ਰੀ ਵੀ ਹੁੰਦੇ ਹੋ ਤੇ ਜੇ ਫ੍ਰੀ ਹੁੰਦੇ ਹੋ ਤੇ ਕਰਦੇ ਕੀ ਹੋ ਤੇ ਇਹੋ ਹੀ ਆਪਾਂ ਗੱਲ ਕਰਨ ਡੈ ਪਏ ਕਿ ਵੈਸੇ ਆਪਾਂ ਮੋਸਟ ਆਫ ਟਾਈਮ ਜਦੋਂ ਆਪਾਂ ਕੰਮ ਤੇ ਆ ਉਦੋਂ ਤੇ ਮੰਨਿਆ ਪਰ ਜਦੋਂ ਅਸੀਂ ਕੁਛ ਨੀ ਕਰਦੇ ਪਏ ਅਸੀਂ ਫ੍ਰੀ ਆ ਤੇ ਅਸੀਂ ਆਪਣਾ ਟਾਈਮ ਕਿੱਦਾਂ ਸਪੈਂਡ ਕਰਦੇ ਆ ਜੇ ਆਪਾਂ ਕਿਸੇ ਆਪਣੇ ਸੱਜਣ ਨਾਲ ਆਪਣੇ ਦੋਸਤ ਨਾਲ ਆਪਾਂ ਗੱਲ ਕਰੀਏ ਤੇ ਤੁਹਾਨੂੰ ਇਹ ਜਾਣ ਕੇ ਵੈਸੇ ਬੜਾ ਇੰਟਰਸਟਿੰਗ ਟੌਪਿਕ ਆ ਵੈਸੇ ਜੇ ਆਪਾਂ ਅਗਲੇ ਕੋ ਪੁੱਛੀਏ ਜੀ ਅੱਛਾ ਜੇ ਤੁਸੀਂ ਅੱਜ ਤੁਹਾਡਾ ਡੇ ਆਫ ਆ ਤੇ ਤੁਸੀਂ ਕੀ ਕਰਨਾ ਤੇ ਤੁਸੀਂ ਵੇਖੋਗੇ ਨਾ ਉਹਨਾਂ ਕੋਲ ਐਡੀ ਵੱਡੀ ਲਿਸਟ ਹੁੰਦੀ ਆ ਜੀ ਅੱਜ ਮੈਂ ਇੱਥੇ ਜਾਣਾ ਅੱਜ ਮੈਂ ਇੱਥੇ ਜਾਣਾ ਤੁਸੀਂ ਇਹ ਚੀਜ਼ ਦੇਖਿਓ ਕਿ ਉਹ ਹੈਗੀ ਵੈਸੇ ਕਿੰਨੀ ਇੰਟਰਸਟਿੰਗ ਆ ਕਿ ਹਰ ਇੱਕ ਦੀ ਹੋਬੀਜ਼ ਵੱਖਰੀਆਂ ਵੱਖਰੀਆਂ ਹੁੰਦੀਆਂ ਹਰ ਇੱਕ ਦਾ ਆਪਣਾ ਜਿਹੜਾ ਫ੍ਰੀ ਟਾਈਮ ਆ ਉਹਨੂੰ ਸਪੈਂਡ ਕਰਨ ਦਾ ਨਜ਼ਰੀਆ ਜਾਂ ਉਸ ਨੂੰ ਯੂਟੀਲਾਈਜ਼ ਕਰਨ ਦਾ ਤੁਸੀਂ ਕਹਿ ਲਓ ਕਿ ਤਰੀਕਾ ਹਰ ਕਿਸੇ ਦਾ ਅਲੱਗ ਹੁੰਦਾ ਆ ਹੁਣ ਕਈ ਲੋਕ ਇਹੋ ਜਿਹੇ ਹੋਣਗੇ ਜਿਹੜੇ ਆਪਣੇ ਫ੍ਰੀ ਟਾਈਮ ਵਿੱਚ ਕਿਤਾਬਾਂ ਪੜ੍ਹਨੀਆਂ ਪਸੰਦ ਕਰਦੇ ਹੋਣਗੇ ਕਈ ਲੋਕ ਜਿਹੜੇ ਆਪਣਾ ਫ੍ਰੀ ਟਾਈਮ ਆ ਉਹਦੇ ਚ ਕੁਝ ਮਿਊਜ਼ਿਕ ਸੁਣਨਾ ਪਸੰਦ ਕਰਦੇ ਹੋਣਗੇ ਕੁਝ ਜਿਹੜੇ ਆ ਉਹ ਕਹਿੰਦੇ ਹੋਣਗੇ ਕਿ ਨਹੀਂ ਬੋ ਹੋ ਗਿਆ ਹਨਾ ਸਾਰਾ ਵੀਕ ਕੰਮ ਕੀਤਾ ਹੁਣ ਵੀਕਐਂਡ ਆ ਤੇ ਆਪਾਂ ਸੌਣਾ ਆ ਸੋ ਉਹਨਾਂ ਦੇ ਲਈ ਫ੍ਰੀ ਟਾਈਮ ਬਸ ਇਹ ਆ ਕਿ ਉਹਨਾਂ ਉਸ ਫ੍ਰੀ ਟਾਈਮ ਚ ਸੌਣਾ ਆ ਕਈਆਂ ਦਾ ਇਹ ਹੁੰਦਾ ਆ ਕਿ ਕੰਮ ਤੋਂ ਥੱਕੇ ਵੀ ਆਇਆ ਜੇ ਉਹਨਾਂ ਕੋਲ ਟਾਈਮ ਹੈਗਾ ਨਹੀਂ ਫ੍ਰੀ ਆ ਤੇ ਕਿਤੇ ਘੁੰਮਣ ਚੱਲਦੇ ਆ ਕਈਆਂ ਦੇ ਲਈ ਸ਼ਾਇਦ ਫ੍ਰੀ ਟਾਈਮ ਦਾ ਮਤਲਬ ਕਿ ਅੱਜ ਕਿਤੇ ਖਾਣ ਪੀਣ ਚੱਲਦੇ ਆ ਸੋ ਹਰ ਕਿਸੇ ਦਾ ਅਲੱਗ ਆ ਹਨਾ ਅੱਜ ਅਸੀਂ ਜਿਹੜੀ ਗੱਲ ਕਰਨੀ ਆ ਅੱਜ ਤੁਸੀਂ ਦੱਸਣਾ ਆ ਕਿ ਤੁਸੀਂ ਆਪਣਾ ਫ੍ਰੀ ਟਾਈਮ ਕਿੱਦਾਂ ਸਪੈਂਡ ਕਰਦੇ ਹੋ ਜਦੋਂ ਤੁਸੀਂ ਕੰਮ ਤੇ ਨਹੀਂ ਹੁੰਦੇ ਜਾਂ ਜਦੋਂ ਤੁਸੀਂ ਡੇ ਆਫ ਆ ਕਿਉਂਕਿ ਅੱਜ ਜਿਹੜੀ ਇਹ ਚੀਜ਼ ਆ ਵੈਸੇ ਇਹ ਚੀਜ਼ ਤੁਹਾਨੂੰ ਡਿਸਕਸ਼ਨ ਕਰਨੀ ਬਹੁਤ ਜ਼ਰੂਰੀ ਆ ਕਿਉਂਕਿ ਅੱਜ ਸਾਡੇ ਬਹੁਤ ਸਾਰਿਆਂ ਦੇ ਪੇਰੈਂਟਸ ਜਿਹੜੇ ਆ ਇੱਥੇ ਹੋਣਗੇ ਬਹੁਤ ਜਿਹੜੇ ਸਾਡੇ ਮੰਮੀ ਡੈਡੀ ਨੇ ਉਹ ਸਾਰੇ ਜਣੇ ਇੱਥੇ ਰਹਿੰਦੇ ਹੋਣਗੇ ਤੇ ਉਹ ਜਿਹੜੀ ਚੀਜ਼ ਆ ਉਹ ਬੜੀ ਇੰਪੋਰਟੈਂਟ ਆ ਕਿ ਜੇ ਆਪਾਂ ਇਸ ਚੀਜ਼ ਨੂੰ ਡਿਸਕਸ ਕਰੀਏ ਕਿ ਤੁਸੀਂ ਫ੍ਰੀ ਟਾਈਮ ਚ ਕੀ ਕਰਦੇ ਹੋ ਤਾਂ ਕਿ ਇਹਦੇ ਨਾਲ ਕੀ ਫਾਇਦਾ ਹੋਊਗਾ ਇਹਦੇ ਨਾਲ ਇਹ ਹੋਊਗਾ ਕਿ ਉਹਨਾਂ ਨੂੰ ਸਾਡੇ ਮੰਮੀਆਂ ਡੈਡੀਆਂ ਨੂੰ ਜਿਹੜੇ ਘਰਾਂ ਚ ਬੈਠੇ ਆ ਉਹਨਾਂ ਨੂੰ ਇੱਕ ਤਰੀਕਾ ਹੋਰ ਮਿਲ ਜੂਗਾ ਕਿ ਕਿੱਦਾਂ ਵਧੀਆ ਤਰੀਕੇ ਨਾਲ ਆਪਣਾ ਜਿਹੜਾ ਟਾਈਮ ਆ ਉਹਨੂੰ ਸਪੈਂਡ ਕਰ ਸਕਦੇ ਆ ਤੇ ਹੋ ਸਕਦਾ ਆ ਤੁਹਾਡੀ ਦਿੱਤੇ ਗਏ ਵਿਊਜ਼ ਤੁਹਾਡੇ ਦਿੱਤੇ ਗਏ ਵਿਚਾਰ ਕਿਸੇ ਦੇ ਲਈ ਲਾਭਦਾਇਕ ਸਾਬਤ ਹੋਣ ਹੋ ਸਕਦਾ ਹੋਊਗਾ ਕਿ ਤੁਹਾਡੇ ਚੋਂ ਬਹੁਤ ਸਾਰੇ ਸਾਡੇ ਸੱਜਣ ਸਾਡੇ ਭੈਣ ਭਰਾ ਮਾਤਾਵਾਂ ਭੈਣਾਂ ਉਹਨਾਂ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਂਕ ਹੋਊਗਾ ਜੇ ਤੁਸੀਂ ਆਪਣਾ ਇੰਟਰਸਟ ਦੱਸੋ ਆ ਕੇ ਕਿ ਤੁਸੀਂ ਆਪਣੇ ਫ੍ਰੀ ਟਾਈਮ ਚ ਕਿਹੜੀ ਕਿਤਾਬ ਪੜ੍ਹਦੇ ਹੋ ਜਾਂ ਕਿਹੜੀ ਕਿਤਾਬ ਪੜ੍ਹੀ ਆ ਜਾਂ ਕਿਹੜੀਆਂ ਕਿਤਾਬਾਂ ਪੜ੍ਹ ਚੁੱਕੇ ਹੋ ਤੇ ਸ਼ਾਇਦ ਬਾਕੀਆਂ ਲਈ ਵੀ ਇੱਕ ਬਹੁਤ ਵਧੀਆ ਮੈਸੇਜ ਹੋਊਗਾ ਕਿ ਹਾਂ ਜੀ ਕਿ ਸਾਨੂੰ ਆ ਸੱਜਣ ਹੋਰਾਂ ਆ ਚੀਜ਼ ਦੱਸੀ ਸੀ ਤੇ ਉਹ ਆਪਣੀ ਲਾਈਫ ਇੰਪਲੀਮੈਂਟ ਕਰ ਦੇਣ ਹੋ ਸਕਦਾ ਆ ਕਿਸੇ ਨੂੰ ਵੱਖ ਵੱਖ ਜਗ੍ਹਾ ਤੇ ਘੁੰਮਣ ਦਾ ਸ਼ੌਂਕ ਹੋਏ ਮੈਂ ਗੱਲ ਕਰਦਾ ਮੇਰਾ ਇੱਕ ਦੋਸਤ ਆ ਮਾਝੇ ਵੱਲ ਦਾ ਹੀ ਆ। ਸੋ ਉਸ ਨੂੰ ਆਪਣੇ ਫ੍ਰੀ ਟਾਈਮ ਵਿੱਚ ਫੋਟੋਗ੍ਰਾਫੀ ਦਾ ਬਹੁਤ ਸ਼ੌਂਕ ਆ। ਉਹ ਕੰਮ ਤੋਂ ਥੱਕਿਆ ਹਾਰਿਆ ਆਇਆ ਵੀ ਆਪਣਾ ਕੈਮਰਾ ਲੈ ਕੇ, ਹੁਣ ਤੇ ਚਲੋ ਉਸਨੇ ਕੈਮਰਾ ਲੈ ਲਿਆ ਪਹਿਲਾਂ ਫੋਨ ਚ ਹੀ, ਹੈਨਾ, ਕਿ ਉਹਨੇ ਕੀ ਕਰਨਾ ਕਿ ਕੰਮ ਤੋਂ ਆਇਆ ਆਪਣਾ ਖਾਧਾ ਪੀਤਾ ਤੇ ਉਸ ਤੋਂ ਬਾਅਦ ਉਹਨੇ ਸ਼ਾਮ ਦੇ ਵੇਲੇ ਆਪਣਾ ਨਿਕਲ ਜਾਣਾ ਤੇ ਵੱਖ ਵੱਖ ਚੀਜ਼ਾਂ ਦੀਆਂ ਉਸਨੇ ਉਹਨੇ ਫੋਟੋਆਂ ਲੈਣੀਆਂ, ਫਿਰ ਉਹਨੂੰ ਫਿਲਟਰ ਕਰਨਾ, ਆ ਕੇ ਉਹਨੂੰ ਅਪਲੋਡ ਕਰਨਾ, ਆਪਣੀਆਂ ਨੀ ਮਤਲਬ ਨੇਚਰ ਦੀਆਂ, ਹੈਨਾ। ਤੇ ਉਹਨੇ ਜਿਵੇਂ ਹੁੰਦਾ ਕਿ ਕੋਈ ਜਿਵੇਂ ਕੋਈ ਚੀਜ਼ ਆ, ਹੈਨਾ, ਜਿਹੜੀ ਆਪਾਂ ਇਗਨੋਰ ਕਰ ਦਿੰਦੇ ਹਾਂ ਨਾ, ਉਹਨੇ ਉਹੋ ਜਿਹੀਆਂ ਫੋਟੋਆਂ ਖਿੱਚਣੀਆਂ। ਜਿਵੇਂ ਕੋਈ ਸੜਕ ਦੇ ਆਲੇ ਦੁਆਲੇ ਕੋਈ ਛੋਟੇ ਛੋਟੇ ਘਾਹ ਵੀ ਲੱਗਾ ਵਾ, ਉਹਨੇ ਉਸ ਐਂਗਲ ਤੋਂ ਉਹਦੀ ਫੋਟੋ ਖਿੱਚਣੀ ਕਿ ਵੇਖਣ ਵਾਲੇ ਨੂੰ ਲੱਗਣਾ ਕਿ ਸੀਰੀਅਸਲੀ ਆਹ ਚੀਜ਼ ਜਿਹੜੀ ਆ ਕਿੱਥੇ ਆ, ਹੈਨਾ। ਸੋ ਮੈਨੂੰ ਲੱਗਾ ਕਿ ਜਿਵੇਂ ਅਸੀਂ ਕਈ ਵਾਰੀ ਇਗਨੋਰੈਂਟ ਹੁੰਦੇ ਆ ਅਸੀਂ ਆਪਣੀ ਜ਼ਿੰਦਗੀ ਚ, ਰੋਜ਼ ਦੇ ਕੰਮਾਂ ਕਾਰਾਂ ਚ ਬਿਜ਼ੀ, ਹੈਨਾ, ਕਿ ਇਧਰ ਨੂੰ ਭੱਜ ਲਓ ਉਧਰ ਨੂੰ ਭੱਜ ਲਓ, ਹੈਨਾ, ਕਿਤੇ ਨਾ ਕਿਤੇ ਆਪਾਂ ਨੇਚਰ ਦਾ ਉਹ ਪਾਰਟ ਮਿਸ ਕਰ ਦਿੰਦੇ ਆ। ਜਦੋਂ ਅਸੀਂ ਕਿਸੇ ਦੀਆਂ ਨਜ਼ਰਾਂ ਥਾਣੀ ਉਸ ਚੀਜ਼ ਨੂੰ ਵੇਖਦੇ ਆ ਤੇ ਸਾਨੂੰ ਉਹਦੀ ਵੈਲਿਊ ਪਤਾ ਲੱਗਦੀ ਆ। ਸੇਮ ਹੀ ਥਿੰਗ ਇਹ ਆ ਕਿ ਕਈ ਵਾਰੀ ਸਾਡੇ ਸਾਹਮਣੇ ਕੋਈ ਚੀਜ਼ ਹੁੰਦੀ ਆ, ਸਾਨੂੰ ਉਹਦੀ ਓਨੀ ਕਦਰ ਨਹੀਂ ਹੁੰਦੀ, ਪਰ ਜਦੋਂ ਕੋਈ ਆ ਕੇ ਸਾਨੂੰ ਇਹ ਗੱਲ ਦੱਸਦਾ ਆ ਕਿ ਯਾਰ ਆ ਦੇਖ ਆ ਚੀਜ਼ ਨੂੰ ਏਦਾਂ ਯੂਟੀਲਾਈਜ਼ ਕੀਤਾ ਜਾ ਸਕਦਾ, ਆ ਚੀਜ਼ ਨੂੰ ਏਦਾਂ ਵਰਤਿਆ ਜਾਂਦਾ, ਤੇ ਕਿਤੇ ਨਾ ਕਿਤੇ ਸਾਡੇ ਦਿਮਾਗ ਵਿੱਚ ਹੁੰਦਾ ਵਾ, ਅੱਛਾ ਯਾਰ ਮੈਨੂੰ ਤਾਂ ਪਤਾ ਹੀ ਨਹੀਂ। ਇਹ ਬਹੁਤ ਚੀਜ਼ਾਂ ਨਾਲ ਹੋ ਜਾਂਦਾ ਕਈ ਵਾਰੀ, ਸਾਡੇ ਫੋਨ ਚ ਕੋਈ ਫੰਕਸ਼ਨ ਆ, ਸਾਡੇ ਘਰੇ ਕੋਈ ਚੀਜ਼ ਆ, ਸਾਨੂੰ ਉਹਨੂੰ ਵੀ ਯੂਜ਼ ਜਾਂ ਇਸਤੇਮਾਲ ਨਹੀਂ ਕਰਨਾ ਆਉਂਦਾ, ਤੇ ਕਿਸੇ ਕੋ ਸੁਣ ਕੇ ਜਾਂ ਕਿਸੇ ਦੇ ਨਜ਼ਰੀਆ ਦੇਖ ਕੇ ਸਾਨੂੰ ਉਹ ਚੀਜ਼ ਦੀ ਐਕਚੁਅਲ ਵੈਲਿਊ ਜਿਹੜੀ ਆ ਉਹ ਪਤਾ ਲੱਗਦੀ ਆ। ਸੋ ਅੱਜ ਦੇ ਪ੍ਰੋਗਰਾਮ ਵਿੱਚ ਆਪਾਂ ਇਹੀ ਗੱਲ ਕਰਾਂਗੇ ਕਿ ਜਿਹੜਾ ਤੁਹਾਡਾ ਸਮਾਂ ਵਾ, ਜਿਹੜਾ ਤੁਹਾਡਾ ਸਿਰਫ ਜਦੋਂ ਤੁਸੀਂ ਕੰਮ ਕਰ ਲਿਆ, ਠੀਕ ਆ, ਫੈਮਿਲੀ ਨੂੰ ਟਾਈਮ ਦੇ ਦਿੱਤਾ, ਠੀਕ ਆ, ਜਿਹੜਾ ਤੁਹਾਡੇ ਕੋਲ ਟਾਈਮ ਆ ਤੁਹਾਡੇ ਕੋਲ ਆਪਣਾ, ਤੁਸੀਂ ਉਹਨੂੰ ਕਿੱਦਾਂ ਯੂਟੀਲਾਈਜ਼ ਕਰਦੇ ਹੋ। ਤੇ ਖਾਸ ਕਰਕੇ ਜਿਹੜੇ ਰਿਟਾਇਰ ਹੋ ਚੁੱਕੇ ਆ ਜਾਂ ਜਿਹੜੇ ਮੰਮੀ ਡੈਡੀ ਹੁਰੀ ਆ ਕੇ ਇੱਥੇ ਬੈਠੇ ਆ, ਉਹ ਆਪਣਾ ਟਾਈਮ ਕਿਵੇਂ ਸਪੈਂਡ ਕਰਦੇ ਆ, ਤੁਸੀਂ ਵੀ ਦੱਸੋ। ਕਿ ਜਿਵੇਂ ਮੰਨ ਲਓ ਕਿ ਚਲੋ ਤੁਸੀਂ ਆਪਣੀ ਸਾਰੀ ਲਾਈਫ ਉਹਨਾਂ ਬਹੁਤ ਕੰਮ ਕੀਤਾ ਆ ਤੇ ਹੁਣ ਉਹਨਾਂ ਦਾ ਸਮਾਂ ਜਿਹੜਾ ਵਾ ਕਿ ਉਹ ਫ੍ਰੀ ਆ, ਹਨਾ। ਇੱਥੇ ਆ ਕੇ ਮੈਂ ਸਾਹਿਬ ਨਾਲ ਸਭ ਤੋਂ ਵੱਡੀ ਕੰਪਲੇਂਟ ਇਹੀ ਹੁੰਦੀ ਆ ਕਿ ਸਾਡੇ ਕੋਲ ਕਰਨ ਲਈ ਕੁਛ ਨਹੀਂ। ਤੇ ਅੱਜ ਤੁਸੀਂ ਇਸ ਪ੍ਰੋਗਰਾਮ ਵਿੱਚ ਆਓ, ਸਾਡੇ ਨਾਲ ਸਾਂਝ ਪਾਓ ਤੇ ਸਾਨੂੰ ਦੱਸੋ ਕਿ ਤੁਸੀਂ ਕਿੱਦਾਂ ਆਪਣਾ ਟਾਈਮ ਸਪੈਂਡ ਕਰਦੇ ਹੋ। ਕੰਮ ਤੇ ਕਰਨਾ ਹੀ ਆ ਜਾਂ ਕੰਮ ਕਰਦੇ ਹੋ ਕੰਮ ਨਹੀਂ ਕਰਦੇ ਉਹ ਡਿਫਰੈਂਟ ਸਟੋਰੀ ਆ, ਪਰ ਉਸ ਤੋਂ ਇਲਾਵਾ ਤੁਸੀਂ ਆਪਣਾ ਟਾਈਮ ਜਿਹੜਾ ਵਾ ਕਿਸ ਤਰ੍ਹਾਂ ਸਪੈਂਡ ਕਰਦੇ ਹੋ। ਮੈਂ ਆਪਣੇ ਤਜਰਬੇ ਵੀ ਤੁਹਾਡੇ ਨਾਲ ਸ਼ੇਅਰ ਕਰੂੰਗਾ ਤੇ ਆਪਾਂ ਮੈਸੇਜ ਲੈਂਦੇ ਚੱਲੀਏ ਪਹਿਲਾਂ। ਤੇ ਸਟੂਡੀਓ ਨੰਬਰ ਤੇ ਕਾਲ ਕਰਨ ਲਈ ਤੁਸੀਂ ਕਾਲ ਕਰ ਸਕਦੇ ਹੋ 0285992811 ਤੇ। ਸੋ ਸਟੂਡੀਓ ਨੰਬਰ ਤੇ ਕਾਲ ਕਰਨ ਲਈ ਇਹ ਨੰਬਰ ਆ। ਤੇ ਇੱਧਰ ਗੁਰਪ੍ਰੀਤ ਜੀ ਦਾ ਮੈਸੇਜ ਆਇਆ ਕਹਿੰਦੇ ਕਿ ਸਤਿ ਸ੍ਰੀ ਅਕਾਲ ਭਾਜੀ, ਮੈਂ ਆਪਣਾ ਟਾਈਮ ਗਾਣੇ ਸੁਣ ਕੇ ਸਪੈਂਡ ਕਰਦਾ। ਬਹੁਤ ਵਧੀਆ ਜੀ ਗੁਰਪ੍ਰੀਤ ਜੀ, ਐਸ ਲੌਂਗ ਐਸ ਤੁਹਾਨੂੰ ਉਹ ਖੁਸ਼ੀ ਦਿੰਦਾ ਆ। ਤੇ ਇੱਧਰ ਨਰਿੰਦਰ ਰਾਠੌੜ ਜੀ ਦਾ ਮੈਸੇਜ ਆਇਆ ਹੈ, ਕਹਿ ਰਹੇ ਕਿ ਸਤਿ ਸ੍ਰੀ ਅਕਾਲ ਪੁਰੇਵਾਲ ਜੀ ਤੇ ਸਾਰੇ ਸਰੋਤਿਆਂ ਨੂੰ ਵੀ ਫਤਿਹ। ਬਹੁਤ ਬਹੁਤ ਧੰਨਵਾਦ ਨਰਿੰਦਰ ਰਾਠੌੜ ਜੀ, ਸਾਡੇ ਵੱਲੋਂ ਵੀ ਤੁਹਾਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਨਰਿੰਦਰ ਜੀ ਤੁਸੀਂ ਵੀ ਦੱਸੋ ਕਿ ਤੁਸੀਂ ਆਪਣਾ ਫ੍ਰੀ ਟਾਈਮ ਕਿੱਦਾਂ ਸਪੈਂਡ ਕਰਦੇ ਹੋ ਤੇ ਪਾਓ ਸਾਡੇ ਨਾਲ ਸਾਂਝ। ਇੱਧਰ ਮੈਸੇਜ ਆਇਆ ਹੈ ਜੀ ਹਰਮਨਦੀਪ ਜੀ ਦਾ, ਕਹਿ ਰਹੇ ਨੇ ਜੀ ਮੇਰੇ ਵੱਲੋਂ ਹਰਮਨ ਰੇਡੀਓ ਦੀ ਸਾਰੀ ਫੈਮਿਲੀ ਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਹਾਨੂੰ ਵੀ ਜੀ ਸਾਰਿਆਂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਏਦਾਂ ਹੀ ਹੱਸਦੇ ਮੁਸਕੁਰਾਉਂਦੇ ਰਹੋ। ਓ ਵਾਓ ਜੀ, ਕੁਲਵਿੰਦਰ ਜੀ ਨੂੰ ਵੀ ਲੱਗਦਾ ਫੋਟੋਗ੍ਰਾਫੀ ਦਾ ਸ਼ੌਂਕ ਆ। ਕੁਲਵਿੰਦਰ ਜੀ ਨੇ ਇੱਕ ਬਹੁਤ ਸੋਹਣੀ ਫੋਟੋ ਭੇਜੀ ਆ ਸਵੇਰ ਦੀ। ਓਕੇ, ਕਹਿੰਦੇ ਆ ਕਿ ਇਹ ਫੋਟੋ ਮੇਰੇ ਘਰ ਦੇ ਬਾਹਰ ਦੀ ਆ। ਓਕੇ ਜੀ, ਬਹੁਤ ਸੋਹਣੀ ਫੋਟੋ ਆ ਜੀ, ਧੰਨਵਾਦ ਫੋਟੋ ਸ਼ੇਅਰ ਕਰਨ ਲਈ ਸਾਡੇ ਨਾਲ। ਤੇ ਇੱਧਰ ਮੈਸੇਜ ਆਇਆ ਹੋਇਆ ਵਾ ਕੁਲਵੰਤ ਜੀ ਦਾ, ਕਹਿ ਰਹੇ ਨੇ ਕਿ ਸਤਿ ਸ੍ਰੀ ਅਕਾਲ ਭਾਜੀ, ਬਹੁਤ ਵਧੀਆ ਕਹਾਣੀ ਸੀ। ਧੰਨਵਾਦ ਜੀ ਭਾਜੀ, ਬਹੁਤ ਬਹੁਤ ਧੰਨਵਾਦ। ਹਾਂਜੀ, ਬਾਕੀਆਂ ਨੂੰ ਵੀ ਬਾਕੀ ਵੀ ਜਿਹੜੇ ਸਰੋਤੇ ਤੁਹਾਡੇ ਨਾਲ ਸਾਂਝ ਪਾਉਣਾ ਚਾਹੁੰਦੇ ਆ, ਤੁਸੀਂ ਈਮੇਲ ਕਰ ਸਕਦੇ ਹੋ ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ, ਫੋਨ ਕਰ ਸਕਦੇ ਹੋ ਤੇ ਪਲੀਜ਼ ਮੈਸੇਜ ਕਰਕੇ, ਫੋਨ ਕਰਕੇ ਤੁਸੀਂ ਸਾਡੇ ਨਾਲ ਸਾਂਝ ਪਾਓ ਤੇ ਸਾਨੂੰ ਦੱਸੋ ਕਿ ਤੁਸੀਂ ਆਪਣਾ ਫ੍ਰੀ ਟਾਈਮ ਕਿਵੇਂ ਸਪੈਂਡ ਕਰਦੇ ਹੋ। ਓਕੇ, ਜਿੱਥੋਂ ਤੱਕ ਇੱਧਰ ਆਪਾਂ ਇੱਕ ਮੈਸੇਜ ਅਮਨਦੀਪ ਜੀ ਦਾ ਆਇਆ ਹੋਇਆ। ਅਮਨਦੀਪ ਜੀ ਕਹਿ ਰਿਹਾ ਕਿ ਪਰਿਵਾਰ ਜੀ ਤੁਸੀਂ ਦੱਸੋ ਤੁਸੀਂ ਕਿੱਦਾਂ ਸਪੈਂਡ ਕਰਦੇ ਹੋ। ਸਤਿ ਸ੍ਰੀ ਅਕਾਲ ਅਮਨਦੀਪ ਜੀ ਤੇ ਹਾਂਜੀ ਹਾਂਜੀ, ਮੇਰੇ ਤੇ ਮੈਂ ਮੋਸਟਲੀ ਜੇ ਮੈਂ ਆਪਣੇ ਕੰਮ ਚ ਬਿਜ਼ੀ ਨਹੀਂ ਆ, ਜਿਹੜਾ ਮੇਰੇ ਕੋਲ ਫ੍ਰੀ ਟਾਈਮ ਆ, ਯੂਜਲੀ ਮੈਂ ਉਸ ਨੂੰ ਰਿਕਾਰਡਿੰਗ ਤੇ ਯੂਜ ਕਰਦਾ ਆ। ਮੋਸਟਲੀ ਮੈਨੂੰ ਰਿਕਾਰਡ ਕਰਨਾ ਵਧੀਆ ਲੱਗਦਾ ਆ, ਹਨਾ, ਕਿ ਜਿਵੇਂ ਆਡੀਓ ਬੁੱਕਸ ਹੋ ਗਈਆਂ ਜਾਂ ਕੁਛ ਹੋ ਗਿਆ, ਮੈਂ ਮੋਸਟ ਆਫ ਟਾਈਮ ਜਿਹੜਾ ਵਾ ਉਹਦੇ ਚ ਰਿਕਾਰਡਿੰਗ ਚ ਦੇਣਾ ਜ਼ਿਆਦਾ ਵਧੀਆ ਲੱਗਦਾ ਆ ਮੈਨੂੰ, ਕਿ ਹਾਂਜੀ ਜੀ ਕਿ ਆਪਾਂ ਕੁਛ ਰਿਕਾਰਡ ਕਰੀਏ, ਖਾਸ ਕਰਕੇ ਜਿਹੜੇ ਨੋਵਲਸ ਆ ਜਾਂ ਦੂਸਰਾ ਤੀਸਰਾ ਆ। ਤੇ ਉਸ ਤੋਂ ਬਾਅਦ ਜੇ ਕੋਈ ਬੁੱਕਸ ਹੋਣ, ਹਨਾ, ਮੈਂ ਰੀਸੈਂਟਲੀ ਬੁੱਕਸ ਪੜ੍ਹਨੀਆਂ ਜ਼ਿਆਦਾ ਸ਼ੁਰੂ ਕੀਤੀਆਂ ਲਾਸਟ 2 ਈਅਰਸ ਚ, ਜਦੋਂ ਕਰੋਨਾ ਕਾਲ ਦਾ ਵੈਸੇ ਫਾਇਦਾ ਵੀ ਬਹੁਤ ਜਣਿਆਂ ਨੂੰ ਹੋਇਆ, ਹਨਾ, ਬਹੁਤ ਲੋਕਾਂ ਨੇ ਬਹੁਤ ਵਧੀਆ ਵਧੀਆ ਹੈਬਿਟਸ ਵੀ ਅਪਣਾ ਲਈਆਂ ਤੇ ਕਈਆਂ ਦੀਆਂ ਬਹੁਤ ਮਾੜੀਆਂ ਹੈਬਿਟਸ ਛੁੱਟ ਵੀ ਗਈਆਂ। ਸੋ ਮੈਨੂੰ ਕੋਵਿਡ ਕਾਲ ਦੇ ਦੌਰਾਨ ਇੱਕ ਚੀਜ਼ ਜਿਹੜੀ ਮੈਂ ਇੰਪਲੀਮੈਂਟ ਕੀਤੀ ਲਾਈਫ ਚ, ਮੈਂ ਬੁੱਕਸ ਪੜ੍ਹਨੀਆਂ ਸ਼ੁਰੂ ਕੀਤੀਆਂ, ਹਨਾ। ਸੋ ਹੋ ਸਕਦਾ ਤੁਸੀਂ ਵੀ ਕੁਛ ਇੰਪਲੀਮੈਂਟ ਕੀਤਾ ਹੋਏ ਤੇ ਜ਼ਰੂਰ ਸਾਡੇ ਨਾਲ ਸਾਂਝ ਪਾਓ। ਸੋ ਮੈਂ ਉਸ ਟਾਈਮ ਤੋਂ ਬੁੱਕਸ ਪੜ੍ਹਨੀਆਂ ਸ਼ੁਰੂ ਕੀਤੀਆਂ, ਸੋ ਲਾਸਟ 2 ਈਅਰਸ ਤੋਂ, ਤੇ ਯੂਜਲੀ ਮੈਂ ਪੰਜਾਬੀ ਹੀ ਬੁੱਕਸ ਪੜ੍ਹਦਾ ਆ, ਹਨਾ। ਤੇ ਪਹਿਲਾਂ ਕੀ ਸੀ ਕਿ ਜਿਵੇਂ ਮੈਂ ਆਪਣੇ ਫ੍ਰੀ ਟਾਈਮ ਚ ਜਿਵੇਂ ਯੂਟਿਊਬ ਤੋਂ ਕੋਈ ਆਡੀਓ ਬੁੱਕ ਸੁਣ ਲਈ ਜਾਂ ਕੁਛ ਕਰ ਲਈ, ਹਨਾ, ਮੈਨੂੰ ਉਹ ਵਧੀਆ ਲੱਗਦਾ ਸੀ। ਪਰ ਚਲੋ ਜੇ ਟਾਈਮ ਹੈਗਾ ਆ ਫਿਰ ਮੈਂ ਰੀਡ ਕਰਨਾ ਪਸੰਦ ਕਰਦਾ ਆ, ਜੇ ਟਾਈਮ ਨਹੀਂ ਹੈਗਾ ਜਾਂ ਕਿਤੇ ਡਰਾਈਵ ਕਰਦਾ ਪਿਆ ਤੇ ਮੈਂ ਯੂਜਲੀ ਆਡੀਓ ਬੁੱਕਸ ਸੁਣਦਾ ਆ, ਤੇ ਜਾਂ ਮਤਲਬ ਕਿ ਰੇਡੀਓ ਇਜ਼ ਅਨਦਰ ਥਿੰਗ, ਹਨਾ, ਕਿ ਜੇ ਮੈਂ ਡਰਾਈਵ ਕਰਦੇ ਆ। ਤੁਸੀਂ ਵੀ ਡਰਾਈਵ ਕਰਦੇ ਹੋਏ ਜ਼ਰੂਰ ਹਰਮਨ ਰੇਡੀਓ ਸੁਣਿਆ ਕਰੋ, ਤਾਂ ਕਿ ਅਸੀਂ ਇਦਾਂ ਦੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਗੱਲ ਕਰਦੇ ਆ ਜੀ ਅੱਗੇ, ਮੈਸੇਜਸ ਵੱਲ ਫਿਰ ਵੱਧਦੇ ਆ। ਤੇ ਇੱਧਰ ਮੈਸੇਜ ਆਇਆ ਹੋਇਆ ਵਾ ਜੀ ਜਗਤਾਰ ਜੀ ਦਾ, ਕਹਿੰਦੇ ਭਾਜੀ ਬਹੁਤ ਵਧੀਆ ਸ਼ੋਅ ਆ। ਗੁਰਵਿੰਦਰ ਜੀ ਦਾ ਮੈਸੇਜ, ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ ਭਾਜੀ ਸਾਰਿਆਂ ਨੂੰ। ਪ੍ਰੀਤ ਜੀ ਦਾ ਮੈਸੇਜ ਆਇਆ ਹੋਇਆ ਵਾ, ਭਾਜੀ ਮਜ਼ਾ ਆ ਗਿਆ, ਬਹੁਤ ਵਧੀਆ ਭਾਜੀ, ਗੁੱਡ ਆ ਜੀ, ਤੁਸੀਂ ਇੰਜੋਏ ਕਰਦੇ ਪਏ ਹੋ ਸ਼ੋਅ, ਇਸ ਤੋਂ ਵਧੀਆ ਹੋਰ ਕੀ ਗੱਲ ਹੋ ਸਕਦੀ ਆ, ਬਹੁਤ ਵਧੀਆ ਜੀ। ਤੇ ਇਹਦੇ ਨਾਲ ਹੀ ਸੁਣਦੇ ਆ ਇੱਕ ਗਾਣਾ, ਤੇ ਗਾਣੇ ਤੋਂ ਬਾਅਦ ਫੇਰ ਅਸੀਂ ਤੁਹਾਡੇ ਨਾਲ ਪਾਉਂਦੇ ਆ ਸਾਂਝ। ਤੇ
ਜੇ ਅਸੀਂ ਸ਼ਾਇਰੀ ਦੀ ਗੱਲ ਕਰੀਏ ਤੇ ਆਪਣੇ ਨਵੇਂ ਗੀਤ ਰਸੀਦ ਦੇ ਵਿਚ ਸਤਿੰਦਰ ਸਰਤਾਜ ਨੇ ਬਹੁਤ ਖੂਬ ਲਿਖਿਆ ਕਿ ਦੋਹਾਂ ਬੇੜੀਆਂ ਵਿਚ ਵੀ ਕੀ ਪੈਰ ਧਰਨਾ, ਜਾਂ ਤਾਂ ਕੱਖ ਬਣ ਜਾ ਜਾਂ ਕਮਾਲ ਹੋ ਜਾ।
ਔਖੇ ਸੌਖੇ ਹੋ ਕੇ ਜਦੋਂ ਭੇਜੇ ਅਸੀਂ ਮਾਪਿਆਂ ਨੇ, ਔਖੇ ਸੌਖੇ ਹੋ ਕੇ ਜਦੋਂ ਭੇਜੇ ਅਸੀਂ ਮਾਪਿਆਂ ਨੇ, ਸੁਪਨੇ ਉਹ ਪੂਰੇ ਦੱਸੀ ਹੋਏ ਕਿ ਨਹੀਂ ਜੀ, ਤੁਹਾਡੇ ਬਾਪੂ ਜੀ ਵੀ ਪੁੱਛਦੇ ਸੀ, ਪੁੱਤ ਸਾਡੇ ਕਿ ਨਹੀਂ ਜੀ, ਤੁਹਾਡੇ ਬਾਪੂ ਜੀ ਵੀ ਪੁੱਛਦੇ ਸੀ। ਘਰਾਂ ਤੋਂ ਦੂਰ ਹੋਏ ਦੁਨੀਆਂ
ਪਹਿਲਾਂ ਤਾਂ ਵਗਾ ਕੇ ਸੁੱਟ ਦਿੰਦਾ ਸੀ ਭੈਣਾਂ ਦੇ ਅੱਗੇ ਪਹਿਲਾਂ ਤਾਂ ਵਗਾ ਕੇ ਸੁੱਟ ਦਿੰਦਾ ਸੀ ਭੈਣਾਂ ਦੇ ਅੱਗੇ ਇੱਥੇ ਕਦੀ ਆਪ ਲੀੜੇ ਧੋਏ ਕੇ ਨਹੀਂ ਜੀ ਆਈ ਰੱਖੜੀ ਚਿੱਠੀ ਦੇ ਵਿੱਚ ਗੁੱਟ ਉੱਤੇ ਬੰਨ ਖੁਸ਼ ਹੋਏ ਕੇ ਨਹੀਂ ਜੀ ਆਈ ਰੱਖੜੀ ਚਿੱਠੀ ਦੇ ਵਿੱਚ ਵੀਰੇ ਉਹ ਭਰਾਵੋ ਮੇਰੀ ਮਿੱਟੀ ਦੇ ਉਹ ਵਾਰਸ ਹੋਵੇ ਮਿੱਟੀ ਦੇ ਉਹ ਵਾਰਸ ਹੋਵੇ ਵੀਰੇ ਉਹ ਭਰਾਵੋ ਮੇਰੀ ਮਿੱਟੀ ਦੇ ਉਹ ਵਾਰਸ ਹੋਵੇ ਆਸ ਦੀ ਖੂਹੀ ਚੋਂ ਪਾਣੀ ਮੁੱਕ ਜਾਵੇ ਨਾ ਵੇ ਉਹਨਾਂ ਸਦਰਾਂ ਦੀ ਵੇਲ ਹਰੀ ਵੇਖਿਓ ਫੁੱਕ ਜਾਵੇ ਨਾ ਵੇ ਉਹਨਾਂ ਚਦਰਾਂ ਦੀ ਵੇਲ
ਹਾਂਜੀ ਵੈਲਕਮ ਬੈਕ ਟੂ ਦਾ ਸ਼ੋਅ ਜੀ ਤੇ ਸਾਡੇ ਨਾਲ ਇੱਧਰ ਇੱਕ ਕਾਲਰ ਜੁੜ ਚੁੱਕੇ ਨੇ ਗੁਰਪ੍ਰੀਤ ਗਿੱਲ ਜੀ ਫਰੋਮ ਕੈਨਬਰਾ ਤੇ ਕਰਦੇ ਹਾਂ ਉਹਨਾਂ ਨੂੰ ਔਨ ਏਅਰ ਤੇ ਪੁੱਛਦੇ ਹਾਂ ਜੀ ਉਹ ਆਪਣਾ ਟਾਈਮ ਕਿਵੇਂ ਸਪੈਂਡ ਕਰਦੇ ਆ ਸਤਿ ਸ੍ਰੀ ਅਕਾਲ ਗੁਰਪ੍ਰੀਤ ਗਿੱਲ ਸਾਹਿਬ ਕੀ ਹਾਲ ਚਾਲ ਜੀ
ਭਾਈ ਸਤਿ ਸ੍ਰੀ ਅਕਾਲ ਪਹਿਲੀ ਵਾਰੀ ਮੈਂ ਤੁਹਾਡਾ ਸ਼ੋਅ ਸੁਣ ਰਿਹਾ ਤੇ ਤੁਸੀਂ ਅੱਜ ਮੈਂ ਜਦੋਂ ਸ਼ੋਅ ਚ ਟਿਊਨ ਇਨ ਕੀਤਾ ਤੇ ਤੁਸੀਂ ਪਵਿੱਤਰ ਪਾਪੀ ਦਾ ਮੇਰੇ ਖਿਆਲ ਨਾਲ ਪਹਿਲਾ ਭਾਗ ਪੜ੍ਹ ਰਹੇ ਸੀ ਤੇ ਇਹ ਕਹਾਣੀ ਮੈਂ ਜਦੋਂ 15 ਸਾਲ ਦਾ ਸੀ ਨਾ ਮੈਂ ਉਦੋਂ ਪੜ੍ਹੀ ਸੀ ਤੇ ਕਿਉਂਕਿ ਸਾਡੇ ਪਿੰਡ ਚ ਇੱਕ ਛੋਟੀ ਜਿਹੀ ਲਾਇਬ੍ਰੇਰੀ ਹੁੰਦੀ ਤੇ ਮੈਂ ਉੱਥੋਂ ਕਿਤਾਬ ਲੈ ਕੇ ਗਿਆ ਸੀ ਬੜੀ ਵਧੀਆ ਤਰੀਕੇ ਨਾਲ ਕਹਾਣੀ ਲਿਖੀ ਹੋਈ ਹੈ ਜੀ ਤੇ ਜਾਂ ਨਾਵਲ ਕਹਿ ਲਈਏ ਪਰ ਲਾਈਕ ਵੀ ਹੜ ਹੁੰਦਾ ਵੀ ਕਿੱਦਾਂ ਇਹਨੂੰ ਕਹੀਏ ਵੀ ਇਹਦੇ ਤੇ ਜੇ ਮੂਵੀ ਬਣੇ ਨਾ ਤੇ ਲੋਕ ਮੈਨੂੰ ਲੱਗਦਾ ਰੋਂਦੇ ਬਾਹਰ ਆਉਣਗੇ ਵੀ ਇੰਨੀ ਕੁ ਖੂਬਸੂਰਤੀ ਨਾਲ ਇਹਨੂੰ ਲਿਖਿਆ ਗਿਆ ਤੇ ਜਿਹੜੀ ਉਹ ਗਿਲਟ ਹੈ ਨਾ ਬੰਦੇ ਦੇ ਵਿੱਚ ਉਹ ਗਿਲਟ ਉਹਨੂੰ ਕਦੀ ਨੀ ਜੀਣ ਦਊਗੀ ਤੁਸੀਂ ਜਿੱਥੇ ਤੱਕ ਪਹੁੰਚੇ ਮੈਂ ਰਿਵਿਊ ਨੀ ਕਰਨਾ ਚਾਹੁੰਦਾ ਸਪਾਇਲਰ ਨੀ ਲਾਉਣਾ ਚਾਹੁੰਦਾ ਪਰ ਜਿਹੜੀ ਗਿਲਟ ਹੈ ਨਾ ਗਿਲਟ ਨੇ ਉਹਨੂੰ ਖਤਮ ਕਰ ਦੇਣਾ ਵੀ ਗਿਲਟ ਇੰਨੀ ਤਗੜੀ ਚੀਜ਼ ਹੁੰਦੀ ਹੈ ਜੇ ਗਿਲਟ ਉਹਨੂੰ ਲੱਗੇ ਵੀ ਜਿਹੜਾ ਕੋਈ ਆਪਣੇ ਐਥਿਕਸ ਹੈਗੇ ਨੇ ਮੋਰਲ ਹੈਗੇ ਨੇ ਪ੍ਰਿੰਸੀਪਲ ਹੈਗੇ ਨੇ ਗਿਲਟ ਉਹਨੂੰ ਤੰਗ ਕਰ ਦਿੰਦੀ ਜਿਹਨਾਂ ਦੇ ਕੁਛ ਵੀ ਨੀ ਹੁੰਦਾ ਗਿਲਟ ਉਹਨੂੰ ਕੋਈ ਤੰਗ ਨੀ ਕਰ ਦਿੰਦੀ ਜਿੱਦਾਂ ਆਪਣੇ ਲੀਡਰ ਹੁੰਦੇ ਨੇ ਉਹਨਾਂ ਦੀ ਕੋਈ ਗਿਲਟ ਨਹੀਂ ਹੁੰਦੀ ਇਹ ਵੀ ਚੰਗੀਆਂ ਰੂਹਾਂ ਦੀ ਗਿਲਟ ਹੁੰਦੀ ਹੈ ਜੀ
ਬਹੁਤ ਸਹੀ ਗੱਲ ਆ ਗੁਰਪ੍ਰੀਤ ਜੀ ਕਿਉਂਕਿ ਦੇਖੋ ਜਿਹੜੇ ਬੰਦੇ ਚ ਇਨਸਾਨੀਅਤ ਹੁੰਦੀ ਆ ਉਹਨੂੰ ਹੀ ਦੁੱਖ ਲੱਗਦਾ ਆ ਆਪਾਂ ਕੱਲ ਨਾ ਗੁਰਪ੍ਰੀਤ ਜੀ ਇਹੋ ਹੀ ਗੱਲ ਕਰਦੇ ਪਏ ਸੀ ਕਿ ਜਿਹੜਾ ਕੋਈ ਬੰਦੇ ਕੋ ਇੱਕ ਗਲਤੀ ਹੋ ਜਾਂਦੀ ਆ ਜਿਹੜਾ ਮੰਨ ਲਓ ਕੋਈ ਕੈਦੀ ਆ ਜਿਹਦੇ ਕੋਲ ਇੱਕ ਗਲਤੀ ਹੋ ਗਈ ਦੈਟਸ ਫਾਈਨ ਆ ਪਰ ਜਿਹੜੇ ਬੰਦੇ ਨੇ 500 ਬੰਦਾ ਮਾਰ ਛੱਡਿਆ 1000 ਬੰਦਾ ਮਾਰ ਛੱਡਿਆ ਉਹਦੇ ਲਈ ਉਹ ਚੀਜ਼ ਹੀ ਖਤਮ ਹੋ ਜਾਂਦੀ ਉਹਨੂੰ ਆਪਣੇ ਪਛਤਾਵਾ ਨਹੀਂ ਉਹਨੂੰ ਉਸ ਚੀਜ਼ ਤੋਂ ਉਹਦੇ ਨੂੰ ਉਹਨੂੰ ਉਸ ਚੀਜ਼ ਚ ਖੁਸ਼ੀ ਆਉਣੀ ਸ਼ੁਰੂ ਹੋ ਜਾਂਦੀ ਆ ਤੇ ਉਹ ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਜਿਹੜੇ ਇਨਸਾਨੀਅਤ ਆ ਉਹਨੂੰ ਹੀ ਉਸ ਗੁਰਪ੍ਰੀਤ ਜੀ ਉਹ ਚੀਜ਼ ਜਿਹੜੀ ਆ ਉਹਨੂੰ ਰਿਲਾਈਜ਼ ਹੁੰਦੀ ਆ ਤੇ ਕਿੱਥੋਂ ਹੈ ਕਿੱਥੋਂ ਗੁਰਪ੍ਰੀਤ ਜੀ ਕਿਹੜੇ ਪਿੰਡ ਚ ਲਾਇਬ੍ਰੇਰੀ ਤੁਹਾਡੀ ਦੱਸੋ ਤੇ ਸਹੀ ਬਾਕੀਆਂ ਨਾਲ
ਮੇਰੀ ਪਿੰਡ ਸੀ ਮੇਰੀ ਪਿੰਡ ਸੀ ਫਗਵਾੜੇ ਦੇ ਕੋਲ 5 ਕਿਲੋਮੀਟਰ ਤੇ ਪਿੰਡ ਆ ਜੀ ਮੇਰੀ ਨਵੇਂ ਸ਼ਹਿਰ ਜਿਲ੍ਹੇ ਦਾ ਆਖਰੀ ਪਿੰਡ ਆ ਉਸ ਤੋਂ ਬਾਅਦ ਫਿਰ ਕਪੂਰਥਲੇ ਦੀ ਹੱਦ ਸ਼ੁਰੂ ਹੋਈ
ਓਕੇ ਜੀ ਗ੍ਰੇਟ ਆ ਗ੍ਰੇਟ ਆ ਭਾਜੀ ਤੇ ਇੱਥੇ ਭਾਜੀ ਕਿੱਦਾਂ ਆਪਣਾ ਟਾਈਮ ਸਪੈਂਡ ਕਰਦੇ ਹੋ ਜਿਹੜਾ ਫ੍ਰੀ ਟਾਈਮ ਹੁੰਦਾ ਤੇ ਮੇਨ ਕੰਮ ਕਰਦੇ ਕੀ ਹੋ ਤੇ ਜਦੋਂ ਆਪਣਾ ਜੋ ਤੁਸੀਂ ਕੰਮ ਕਰਦੇ ਹੋ ਫ੍ਰੀ ਹੋ ਜਾਂਦੇ ਹੋ ਤੇ ਫਿਰ ਕਿੱਦਾਂ ਟਾਈਮ ਸਪੈਂਡ ਕਰਦੇ ਹੋ
ਇਹ ਨਾ ਬੜਾ ਟ੍ਰਿਕੀ ਜਿਹਾ ਕੁਐਸਚਨ ਹੈ ਜੀ ਫ੍ਰੀ ਟਾਈਮ ਸਪੈਂਡ ਕਰਨਾ ਇਹ ਵੀ ਇੱਕ ਕਲਾ ਹੁੰਦੀ ਹੈ ਜੀ ਮੈਂ ਤਾਂ ਇਹ ਸਮਝਦਾ ਕਿਉਂਕਿ ਤੁਹਾਨੂੰ ਆਪਣੇ ਆਪ ਨੂੰ ਪਛਾਣਨਾ ਪੈਂਦਾ ਵੀ ਤੁਸੀਂ ਤੁਹਾਨੂੰ ਕਿਹੜੀ ਚੀਜ਼ ਪਸੰਦ ਹੈ ਕਿਉਂਕਿ ਅੱਜ ਕੱਲ੍ਹ ਪ੍ਰੋਬਲਮ ਇਹ ਹੋਈ ਪਈ ਆ ਵੀ ਸੋਸ਼ਲ ਮੀਡੀਆ ਕਰਕੇ ਜਾਂ ਬਿੰਜ ਵਾਚਿੰਗ ਨੈਟਫਲਿਕਸ ਹੋ ਗਿਆ ਜਾਂ ਹੋਰ ਜਿੰਨੀਆਂ ਵੀ ਐਪਸ ਹੈਗੀਆਂ ਨੇ ਉਹ ਤੁਹਾਡਾ ਟਾਈਮ ਬਹੁਤ ਛੇਤੀ ਕੰਜ਼ੂਮ ਕਰ ਲੈਂਦੀਆਂ ਨੇ, ਤੁਹਾਨੂੰ ਪਤਾ ਵੀ ਨਹੀਂ ਲੱਗਦਾ ਵੀ ਤੁਸੀਂ 2 ਘੰਟੇ ਹੋ ਗਏ ਤੁਸੀਂ ਟੀਵੀ ਦੇ ਅੱਗੇ ਬੈਠੇ ਹੋਏ ਤੇ ਉਹਦੇ ਵਿੱਚ ਮੈਂ ਇਸ ਚੀਜ਼ ਦਾ ਗਿਲਟੀ ਹਾਂ ਪਰ ਮੈਨੂੰ ਡਾਕੂਮੈਂਟਰੀਜ਼ ਕਹਿ ਲਓ ਸਪੇਸ ਤੇ ਜਾਂ ਹਿਸਟਰੀ ਤੇ ਜਿਹੜੀਆਂ ਡਾਕੂਮੈਂਟਰੀਜ਼ ਨੇ ਜਾਂ ਕੋਈ ਕਹਿ ਲਓ ਕ੍ਰਾਈਮ ਸੀਰੀਜ਼ ਨੇ ਮੈਨੂੰ ਸੁਣਨੀਆਂ ਪਸੰਦ ਨੇ ਜਾਂ ਦੇਖਣੀਆਂ ਪਸੰਦ ਨੇ ਉਹ ਮੈਂ ਇਸ ਕਰਕੇ ਦੇਖਦਾ ਵੀ ਮੈਂ ਇਹ ਜਾਣਨਾ ਚਾਹੁੰਦਾ ਹੁੰਦਾ ਵੀ ਮੇਰੀ ਨਾ ਇੱਕ ਕਹਿ ਲਓ ਮੈਂ ਕਿਊਰੀਅਸ ਹੈ ਇਸ ਚੀਜ਼ ਲਈ ਵੀ ਜਿਹੜੀ ਵੈਸਟਰਨ ਸਭਿਅਤਾ ਆ ਜਾਂ ਵੈਸਟਰਨ ਸਿਵਿਲਾਈਜੇਸ਼ਨ ਆ ਜਾਂ ਯੂਰੋਪੀਅਨ ਜਿਹਦੇ ਵਿੱਚ ਇਨਵੋਲਵ ਨੇ ਉਹ ਸਾਡੇ ਤੋਂ ਇੰਨਾ ਅੱਗੇ ਕਿਉਂ ਨਿਕਲ ਗਏ ਇਹ ਨਾ ਵੀ ਮੈਨੂੰ ਇਹ ਚੀਜ਼ ਬਹੁਤ ਡਿਸਟਰਬ ਕਰਦੀ ਕਿਉਂਕਿ ਦੇਖੋ ਸਾਡੀ ਕੰਟਰੀ ਇੰਨੀ ਫੁੱਲੀ ਰਿਸੋਰਸੇਬਲ ਹੈ ਇੰਨੇ ਸਾਡੇ ਕੋਲ ਰਿਸੋਰਸਿਸ ਨੇ ਸਟਿਲ ਅਸੀਂ ਇਹਨਾਂ ਤੋਂ ਇੰਨਾ ਪਿੱਛੇ ਹਾਂ ਤੇ ਇਹਦੇ ਵਿੱਚ ਕਿਤੇ ਨਾ ਕਿਤੇ ਕੋਈ ਤਾਂ ਗੱਲ ਹੈਗੀ ਹੈ ਤੇ ਜਿੱਥੇ ਤੱਕ ਮੈਂ ਇਸ ਚੀਜ਼ ਦਾ ਸਿੱਟਾ ਕੱਢਿਆ ਮੈਂ ਇੱਕ ਵਾਰੀ ਫੇਸਬੁੱਕ ਤੇ ਪੋਸਟ ਪਾਈ ਸੀ ਜੀ ਵੀ ਗੋਰਿਆਂ ਦੇ ਆਪਣੇ ਬੰਦਿਆਂ ਚ ਇਹ ਫਰਕ ਆ ਵੀ ਜਦੋਂ ਸਾਨੂੰ ਕੋਈ ਸਮੱਸਿਆ ਆਉਂਦੀ ਆ ਅਸੀਂ ਕੋਈ ਸਿਆਣਾ ਲੱਭਦੇ ਹਾਂ ਉਹਦੇ ਬਾਰੇ ਵੀ ਸਿਆਣੇ ਕੋਈ ਚੱਲੀ ਹੈ ਤੇ ਜਿਹੜੇ ਗੋਰੇ ਨੇ ਉਹ ਜਦੋਂ ਸਮੱਸਿਆ ਆਉਂਦੀ ਆ ਉਹ ਸਿਆਣਾ ਬਣਨ ਦੀ ਕੋਸ਼ਿਸ਼ ਕਰਦੇ ਨੇ ਉਹ ਕਿਤਾਬ ਚੱਕਦੇ ਨੇ ਉਹ ਕਹਿੰਦੇ ਵੀ ਇਹਦੀ ਸਮੱਸਿਆ ਦਾ ਹੱਲ ਕੱਢੀਏ ਚਲੋ ਕਿਤਾਬ ਚਲੋ ਚੱਕੀ ਕਿਤਾਬਾਂ ਹਨਾ ਤੇ ਫਾਰਮ ਪ੍ਰੋਫੈਸਰ 70 ਸਾਲ ਦਾ ਵੀ ਹੋਊਗਾ ਉਹ ਬੈਕ ਟੂ ਆਪਣੀ ਲਾਇਬ੍ਰੇਰੀ ਜਾ ਕੇ ਉਹ ਜਿਹੜੀਆਂ ਕਿਤਾਬਾਂ ਉਹਨੇ ਆਪਣੀ ਗ੍ਰੈਜੂਏਸ਼ਨ ਚ ਪੜ੍ਹੀਆਂ ਹੋਣਗੀਆਂ ਮਾਸਟਰ ਚ ਪੜ੍ਹੀਆਂ ਹੋਣਗੀਆਂ ਉਹ ਦੁਬਾਰਾ ਫੇਰ ਪੜ੍ਹੂਗਾ ਉਹ ਕਹੋਗਾ ਵੀ ਸ਼ਾਇਦ ਇੱਕ ਤੋਂ ਕੁਛ ਹੱਲ
ਨਿਕਲੂਗਾ
ਇਹ ਨਾ ਸਾਡੀਆਂ ਜਿਹੜੀਆਂ ਦੋ ਕਮਿਊਨਿਟੀਜ਼ ਨੇ ਗੋਰਿਆਂ ਦੀ ਹੋ ਗਈ ਤੇ ਸਾਊਥ ਈਸਟ ਏਸ਼ੀਅਨ ਇਹਨਾਂ ਚ ਇਹ ਬਹੁਤ ਵੱਡਾ ਫਰਕ ਹੈ ਇਹ ਫਰਕ ਇਹ ਹੈ ਵੀ ਜਿਹੜੇ ਗੋਰੇ ਨੇ ਇਹ ਕੱਟ ਕਾਪੀ ਪੇਸਟ ਨੀ ਕਰਦੇ ਤੇ ਆਪਣੇ ਲੋਕ ਨਾ ਬਹੁਤੇ ਮੈਂ ਸਾਰੇ ਨੀ ਕਹਿੰਦਾ ਬਹੁਤੇ ਕੱਟ ਕਾਪੀ ਪੇਸਟ ਕਰਦੇ ਨੇ ਤੁਹਾਨੂੰ ਤੁਸੀਂ ਦੇਖੋ ਤੁਸੀਂ ਇਸ ਚੀਜ਼ ਨਾਲ ਜੁੜੇ ਹੋ ਤੁਸੀਂ ਰਿਸਰਚ ਕਰਕੇ ਦੇਖ ਲਿਓ ਵੀ ਜਿੰਨੀਆਂ ਪੀ ਐਚ ਡੀ ਪੰਜਾਬ ਚ ਜਾਂ ਇੰਡੀਆ ਚ ਹੋ ਰਹੀਆਂ ਨੇ ਉਹ ਸਾਰੀਆਂ ਕੱਟ ਕਾਪੀ ਪੇਸਟ ਹੋ ਰਹੀਆਂ ਤੇ ਕਿਸੇ ਨਵੀਂ ਚੀਜ਼ ਤੇ ਰਿਸਰਚ ਨਹੀਂ ਹੋ ਰਹੀ ਤੇ ਰਿਸਰਚ ਹੀ ਤੁਹਾਨੂੰ ਅੱਗੇ ਲੈ ਕੇ ਜਾਂਦੀ ਹੈ ਤੇ ਅਸੀਂ ਰਿਸਰਚ ਬਹੁਤ ਪਿੱਛੇ ਹੈ ਬਹੁਤ ਹੀ ਜ਼ਿਆਦਾ ਪਿੱਛੇ ਹੈ ਤੇ ਮੈਂ ਇਸ ਕਰਕੇ ਮੈਨੂੰ ਇਹ
ਚੀਜ਼
ਮੈਂ ਹਾਂਜੀ
ਹਾਂਜੀ ਕੰਸਨਟ੍ਰੇਸ਼ਨ ਸੈਕਿੰਡ ਥਿੰਗ ਆ ਕਿ ਆਪਾਂ ਨਾ ਕੰਸਨਟ੍ਰੇਟ ਵੀ ਗੁਰਪ੍ਰੀਤ ਜੀ ਨਹੀਂ ਕਰਨਾ ਚਾਹੁੰਦੇ ਤੇ ਜਿਹੜੀ ਤੁਸੀਂ ਪਹਿਲੀ ਗੱਲ ਕਹੀ ਸੀ ਨਾ ਮੇਰਾ ਉੱਥੇ ਹਾਸਾ ਤਾਂ ਨਿਕਲ ਗਿਆ ਕਿ ਜਦੋਂ ਤੁਸੀਂ ਕਿਹਾ ਕਿ ਆਪਣੇ ਮਤਲਬ ਕਿ ਆਪਣੀ ਭਾਈਚਾਰੇ ਚ ਜਦੋਂ ਮੁਸੀਬਤ ਹੁੰਦੀ ਆਪਾਂ ਸਿਆਣਿਆਂ ਵੱਲ ਭੱਜਦੇ ਹਾਂ ਉਹ ਵੀ ਸਿਆਣੇ ਗੁਰਪ੍ਰੀਤ ਜੀ ਉਹਦੇ ਚ ਵੀ ਨਾ ਕਿ ਕਿਸਮਾਂ ਆ ਜਾਂਦੀਆਂ ਇੱਕ ਤੇ ਸਿਆਣੇ ਹੁੰਦੇ ਵੀ ਚਲੋ ਅਸੀਂ ਕੋਈ ਜਿਹੜਾ ਬੰਦਾ ਜਿਹਨੂੰ ਜਿਆਦਾ ਨੌਲੇਜ ਆ ਉਹਦੇ ਵੱਲ ਜਾਈਏ ਤੇ ਦੂਜੇ ਸਿਆਣੇ ਬਾਬਿਆਂ ਵੱਲ ਵੀ ਬਹੁਤ ਭੱਜਦੇ ਆ ਵੀ ਬਾਬਿਆਂ ਨੇ ਕੋਈ ਹੱਲ ਕੱਢ ਦੇਣਾ ਹਨਾ ਤੇ ਮੇਰਾ ਤਾਂ ਹਾਸਾ ਨਿਕਲ ਗਿਆ ਕਿ ਸਿਆਣੇ ਆ ਜਾਂਦੇ ਆ ਵੀ ਉਹ
ਮੇਰਾ ਉਹੀ ਉਹੀ ਸਿਆਣੇ ਵੱਲ ਸੀ ਤੇ ਦੂਜੀ ਆਪਣੀ ਆਦਤ ਇਹ ਹੈ ਜੀ ਦੇਖੋ ਮੈਂ ਰੀਅਲ ਸਟੇਟ ਚ ਕੰਮ ਕਰਦਾ ਤੇ ਦੂਜੀ ਮੇਰੀ ਸਾਡੇ ਆਪਣੇ ਲੋਕਾਂ ਦੀ ਆਦਤ ਆ ਵੀ ਮੈਂ ਤੁਸੀਂ ਮੈਨੂੰ ਸਵਾਲ ਕਰੋਗੇ ਨਾ ਵੀ ਗੁਰਪ੍ਰੀਤ ਜੀ ਜੇਐਮ ਵੈਬ ਜਿਹੜਾ ਟੈਲੀਸਕੋਪ ਹੈ ਉਹਦੇ ਬਾਰੇ ਤੁਹਾਨੂੰ ਵੀ ਕੀ ਨੌਲੇਜ ਹੈ ਤੁਸੀਂ ਕੀ ਕਹਿਣਾ ਚਾਹੋਗੇ ਮੈਨੂੰ ਜ਼ੀਰੋ ਨੌਲੇਜ ਹੋਵੇ ਮੈਂ ਫੇਰ ਕੁਛ ਨਾ ਕੁਛ ਮੈਂ ਕਹਿ ਦਊਂਗਾ ਉਹ ਬਹੁਤ ਗਲਤ ਹੀ ਹੋਵੇ ਉਹਦੇ ਨਾਲ ਨੁਕਸਾਨ ਇਹ ਕੀ ਹੈ ਜਿਹੜੇ ਮੈਨੂੰ ਸੁਣ ਰਹੇ ਨੇ ਉਹ ਮੰਨ ਲੈਣਗੇ ਉਸ ਗੱਲ ਨੂੰ ਹਾਂ ਉਹ ਗੋਰਿਆਂ ਦੇ ਨਾਲ ਮੈਂ ਕੰਮ ਕਰਕੇ ਇਹ ਦੇਖਿਆ ਵੀ ਉਹ ਜੇ ਤੁਸੀਂ ਉਹਨਾਂ ਨੂੰ ਪੁੱਛੋਗੇ ਨਾ ਵੀ ਤੈਨੂੰ ਇਹਦੇ ਬਾਰੇ ਪਤਾ ਉਹ ਸਾਫ ਕਹਿ ਦੇਣਗੇ ਵੀ ਸੋਰੀ ਮੈਨੂੰ ਇਹਦੇ ਬਾਰੇ ਪਤਾ ਨੀ ਮੈਂ ਉਹਨੂੰ ਪਤਾ ਕਰਕੇ ਦੱਸ ਦਿਓ ਆਪਣਿਆਂ ਨੂੰ ਤੁਸੀਂ ਹਰੇਕ ਚੀਜ਼ ਬਾਰੇ ਪੁੱਛ ਲਓ ਉਹਨਾਂ ਨੇ ਇਹ ਨੀ ਕਹਿਣਾ ਵੀ ਨਹੀਂ ਯਾਰ ਮੈਨੂੰ ਨੀ ਇਹਦੇ ਬਾਰੇ ਪਤਾ ਉਹਨਾਂ ਨੇ ਕੁਛ ਨਾ ਕੁਛ ਕਹਿ ਦੇਣਾ ਉਹ ਭਾਵੇਂ ਗਲਤ ਹੀ ਹੋਵੇ
ਘਰੇ ਬੈਠਿਆ
ਬੇਨਤੀ ਕਰਦਾ ਨਹੀਂ ਨਹੀਂ ਇੱਕ ਮਿੰਟ ਮੈਂ ਨਾ ਉਹਨਾਂ ਸਾਰੇ ਜਿਹੜੇ ਆਪਣੇ ਰਿਸ਼ਤੇਦਾਰ ਸੁਣ ਰਹੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਤੁਸੀਂ ਇਸ ਚੀਜ਼ ਨਾ ਅਬਜ਼ਰਵ ਕਰਿਓ ਤੁਸੀਂ ਕਿਤੇ ਚਲੋ ਬੈਠੇ ਹੋ ਪਾਰਟੀ ਚ ਬੈਠੇ ਹੋ ਠੀਕ ਹੈ ਨਾ ਕੋਸ਼ਿਸ਼ ਇਹ ਕਰੇ ਵੀ ਬੰਦੇ ਸੋਪਰ ਹੋਣ ਪੈਗ ਪੁੱਗ ਨਾ ਲੱਗਾ ਹੋਵੇ ਪੈਗ ਲੱਗੇ ਫਿਰ ਅਸੀਂ ਬਹੁਤ ਅੱਗੇ ਨਿਕਲ ਜਾਂਦੇ ਸੋਪਰ ਬੰਦੇ ਨੂੰ ਤੁਸੀਂ ਕਿਸੇ ਵੀ
ਭਾਜੀ
ਏਦਾਂ ਹਾਂ ਉਹਨਾਂ ਨੇ ਤੁਹਾਨੂੰ ਕੁਛ ਨਾ ਕੁਛ ਦੱਸ ਜ਼ਰੂਰ ਦੇਣਾ ਉਹ ਭਾਵੇਂ ਗਲਤ ਹੋਵੇ ਉਹ ਤੁਹਾਡੀ ਹੁਣ ਵੀ ਉਹ ਜਿੱਦਾਂ ਹੁੰਦਾ ਨਾ ਸਵਾਰੀ ਆਪਣੇ ਸਵਾਨ ਕੇ ਆਪ ਜ਼ਿੰਮੇਵਾਰ ਹੈ ਉਹ ਬੜਾ ਸੁਭਾਅ ਹੋ ਜਾਂਦਾ ਵੀ ਉਹ ਸਲਾਹ ਦੇਤੀ ਹੈ ਇਹ ਤੂੰ ਦੇਖਣਾ ਵੀ ਤੈਨੂੰ ਇਹ ਸਹੀ ਤੇਰੇ ਗਿੱਟੇ ਲੱਗੂਗੀ ਤੇਰੇ ਮੱਥੇ ਲੱਗੂਗੀ, ਤੇਰਾ ਕੀ ਨੁਕਸਾਨ ਕਰੂਗੀ, ਹੈ ਨਾ। ਪਰ ਇਹ ਆਦਤ ਨਾ ਬਹੁਤ ਮਾੜੀ ਆ। ਮੈਂ ਇਹ ਚੀਜ਼ ਤੋਂ ਸਿੱਖਿਆ ਵੀ ਯਾਰ ਤੁਸੀਂ ਸਲਾਹ ਦੇ ਦਿੰਦੇ ਹੋ, ਤੁਹਾਡੇ ਜਿਹੜੇ ਵਰਡ ਤੁਸੀਂ ਮੂੰਹ ਚੋਂ ਕੱਢਦੇ ਹੋ ਨਾ, ਇਹ ਮੈਟਰ ਕਰਦੇ ਨੇ ਕਿ ਤੁਹਾਡੇ ਲਈ ਭਾਵੇਂ ਨਾ ਮੈਟਰ ਕਰਦੇ ਹੋਣ, ਇਹ ਕਿਸੇ ਲਈ ਮੈਟਰ ਕਰਦੇ ਜਿਹੜਾ ਤੁਹਾਨੂੰ ਸੁਣ ਰਿਹਾ ਨਾ। ਇਸੇ ਕਰਕੇ ਮੈਂ ਬਹੁਤ ਕ੍ਰਿਟੀਸਾਈਜ਼ ਕਰਦਾ ਹੁੰਦਾ ਪੱਤਰਕਾਰਾਂ ਨੂੰ, ਆ ਜਿਹੜੇ ਪੰਜਾਬੀ ਪੱਤਰਕਾਰ ਨੇ, ਇੱਕ ਡਾਇੰਗ ਬਰੀਡ ਹੈ ਜੀ, ਪੱਤਰਕਾਰ ਤੋਂ ਮੁੱਕੀ ਚੱਲੇ ਆਪਣੇ। ਤੇ ਮੈਂ ਇਹਨਾਂ ਨੂੰ ਕੁਐਸਚਨ ਇਹ ਕਰਦਾ ਹੁੰਦਾ ਵੀ ਜੋ ਤੁਸੀਂ ਕਹਿ ਰਹੇ ਹੋ ਨਾ, ਘੱਟੋ ਘੱਟ ਉਹ ਤੁਹਾਡਾ ਸਹੀ ਹੋਣਾ ਚਾਹੀਦਾ। ਉਹਨੂੰ 5 ਸਾਲ ਬਾਅਦ ਵੀ ਕੋਈ ਚੈੱਕ ਕਰੇ ਨਾ, ਉਹ ਹਮੇਸ਼ਾ ਸਹੀ ਨਿਕਲੇ, ਕਿਉਂਕਿ ਤੁਹਾਡੀ ਰਿਸਪੋਂਸੀਬਿਲਟੀ ਬਹੁਤ ਹੈ। ਤੁਸੀਂ ਲੋਕਾਂ ਨੂੰ ਕੁਛ ਦੱਸ ਰਹੇ ਹੋ, ਜੇ ਝੂਠ ਦੱਸੋਗੇ ਉਹ ਸਮਾਜ ਨੂੰ ਬਹੁਤ ਡਿਸਟਰਬ ਕਰਦੀ ਉਹ ਚੀਜ਼। ਇਹ ਆਪਣੇ ਲੋਕਾਂ ਚ ਨਾ ਇੰਨੀਆਂ ਕੁ, ਮੈਂ ਜਿਹੜੀਆਂ ਆਸਾਂ ਇੰਨੀਆਂ ਕੁ ਨੋਟਿਸ ਕੀਤੀਆਂ ਨੇ, ਮੈਂ ਕੋਈ ਸੰਤ ਮਹਾਤਮਾ ਤਾਂ ਹੈ ਨੀ, ਮੇਰੇ ਚ ਬਹੁਤ ਗਲਤੀਆਂ ਨੇ ਨਾ, ਪਰ ਮੇਰੀ ਕੋਸ਼ਿਸ਼ ਇਹ ਹੁੰਦੀ ਵੀ ਘੱਟੋ ਘੱਟ ਆਪਣੇ ਨੌਲੇਜ ਵਿੱਚ ਵਾਧਾ ਕੀਤਾ ਜਾਵੇ। ਤੁਹਾਡਾ ਉਹ ਸਪੈਸ਼ਲਿਟੀ ਦਾ ਏਰੀਆ ਹੋਵੇ ਵੀ ਨਾ, ਤੁਹਾਨੂੰ ਤਾਂ ਵੀ ਪਤਾ ਹੋਣਾ ਚਾਹੀਦਾ ਵੀ ਤੁਹਾਡੇ ਆਲੇ ਦੁਆਲੇ ਕੀ ਵਾਪਰ ਰਿਹਾ, ਤੁਹਾਡੀ ਸਰਕਾਰ ਕੌਣ ਚਲਾ ਰਿਹਾ, ਤੁਹਾਡੇ ਲੋਕਲ ਮੈਂਬਰ ਜਿਹੜਾ ਕੌਂਸਲ ਚ ਆ ਉਹ ਕੌਣ ਆ, ਉਹ ਕੀ ਕੰਮ ਕਰ ਰਿਹਾ। ਮੈਂ ਤੁਹਾਨੂੰ ਭਾਜੀ ਇੱਕ ਨਿੱਕੀ ਜਿਹੀ ਐਗਜ਼ਾਮਪਲ ਦਿੰਦਾ। ਮੈਂ ਰੇਡੀਓ ਤੇ ਕਿਤੇ ਕਹਿ ਬੈਠਾ ਵੀ ਸਾਨੂੰ ਸਾਰਿਆਂ ਨੂੰ ਨਾ ਲਾਈਫ ਇੰਸ਼ੋਰੈਂਸ ਲੈਣੀ ਚਾਹੀਦੀ ਹੈ, ਠੀਕ ਹੈ ਜੀ। ਮੈਨੂੰ ਇੰਨੇ ਕੁ ਹੱਥੋਂ ਹੀ ਨੀ ਫੋਨ ਆਏ ਨਾ ਵੀ, ਮੈਨੂੰ ਇੱਕ ਬਾਈ ਨੇ ਤਾਂ ਇਹ ਪੁੱਛ ਲਿਆ ਸੀ, ਕਹਿੰਦਾ ਭਾਜੀ ਇਹ ਲੱਭਣੀ ਕਿੱਦਾਂ ਲਾਈਫ ਇੰਸ਼ੋਰੈਂਸ। ਮੈਂ ਕਿਹਾ ਭਾਜੀ ਗੂਗਲ ਕਰ ਲਓ ਨਾ, ਗੂਗਲ ਚੱਲਦੀ ਸਾਰਿਆਂ ਦੇ। ਦੇਖੋ ਆਪਣੀ ਕਮਿਊਨਿਟੀ ਨਾ ਬਹੁਤ ਬਹੁਤ ਪਿਆਰੀ ਕਮਿਊਨਿਟੀ ਆ, ਅਸੀਂ ਭੋਲੇ ਲੋਕ ਆ, ਪਰ ਸਾਨੂੰ ਭੋਲੇ ਹੋਣਾ ਨੀ ਚਾਹੀਦਾ। ਮੈਂ ਭੋਲੇ ਪਾਉਣ ਤੋਂ ਮੈਨੂੰ ਬਹੁਤ ਖਿੱਚ ਚੜਦੀ ਹੈ, ਕਿਉਂਕਿ ਭੋਲੇ ਲੋਕ ਨੂੰ ਨਾ ਹਰੇਕ ਕੋਈ ਮੂਰਖ ਬਣਾ ਦਿੰਦਾ। ਅਸੀਂ ਭੋਲੇ ਸੀ ਤਾਂ ਹੀ ਸਾਨੂੰ ਗੋਰੇ ਮੂਰਖ ਬਣਾ ਗਏ ਝੂਠੀਆਂ ਗੱਲਾਂ ਕਹਿ ਕੇ, ਨਹੀਂ ਤਾਂ ਜੇ ਅਸੀਂ ਚਾਈਨਾ ਵਰਗੇ ਹੁੰਦੇ ਨਾ, ਅਸੀਂ ਪੈਰ ਨੀ ਸੀ ਲੱਗਣ ਦੇਣੇ ਉਹਨਾਂ ਦੇ। ਭੋਲਾਪਣ ਕਿਸੇ ਹੱਦ ਤੱਕ ਠੀਕ ਹੁੰਦਾ, ਭੋਲਾਪਣ ਬੱਚਿਆਂ ਤੇ ਸਹੀ ਲੱਗਦਾ। ਹਾਂਜੀ
ਬਿਲਕੁਲ ਸਹੀ ਗੱਲ ਕਹਿ ਰਹੇ ਹੋ ਗੁਰਪ੍ਰੀਤ ਜੀ, ਇਹੀ ਰੀਜ਼ਨ ਆ ਕਿ ਅੱਜ ਤੱਕ ਵੀ ਪੰਜਾਬ ਚ ਇਹੀ ਤੇ ਹੋ ਰਿਹਾ, ਕਦੀ ਕਿਸੇ ਦੇ ਪਿੱਛੇ ਲੱਗ ਜਾਂਦੇ ਆ, ਕਦੀ ਕਿਸੇ ਦੇ ਪਿੱਛੇ ਲੱਗ ਜਾਂਦੇ ਆ। ਐਂਡ ਦੀ ਐਂਡ ਉਹੋ ਹੀ ਗੱਲਾਂ ਵਾ ਵੀ ਤਰੱਕੀ ਤੇ ਪੰਜਾਬ ਦੀ ਫੇਰ ਉੱਥੇ ਦੀ ਉੱਥੇ ਆ ਨਾ, ਉਹੋ ਹੀ ਉਹ ਜਿਵੇਂ ਆਪਾਂ ਗੱਲ ਕਰਦੇ ਸੀ ਕਿ ਉਹਦੇ ਮੂਸੇਵਾਲੇ ਦੀ ਗੱਲ ਕਰਦੇ ਸੀ ਪਿਛਲੇ ਤੋਂ ਪਿਛਲੇ ਸ਼ੋਅ ਨਾ SYL ਤੇ ਕੀਤਾ ਸੀ ਅਸੀਂ, ਤੇ ਉਹਦੇ ਚ ਉਹਨੇ ਕਿਹਾ ਸੀ ਕਿ ਸਰਕਾਰਾਂ ਤੇ ਉਹੀ ਆ, ਸਿਰਫ ਲੋਗੋ ਹੀ ਚੇਂਜ ਹੋਇਆ। ਤੇ ਆਈ ਥਿੰਕ ਕਿਤੇ ਨਾ ਕਿਤੇ ਉਹ ਚੀਜ਼, ਚਲੋ ਕਿਸੇ ਦੀ ਕੋਈ ਗੱਲ ਚ ਕਿਤੇ ਸੱਚਾਈ ਹੁੰਦੀ ਆ, ਚਲੋ ਕੋਈ ਕਿਸੇ ਨੂੰ ਲਾਈਕ ਕਰੇ ਨਾ ਕਰੇ ਉਹ ਡਿਫਰੈਂਟ ਸਟੋਰੀ ਆ, ਪਰ ਗੱਲ ਫਿਰ ਉਹੀ ਆ ਵੀ ਅਸੀਂ ਬੜੀ ਛੇਤੀ ਪਿੱਛੇ ਲੱਗ ਜਾਂਦੇ ਆ ਵੀ ਆਹ ਬੰਦਾ ਨਾ, ਆਹ ਬੰਦਾ ਨਵਾਂ ਵਾ, ਇਹ ਸ਼ਾਇਦ ਕੁਛ ਚੰਗਾ ਕਰ ਦੂਗਾ ਜਾਂ ਕੁਛ ਕਿਸੇ ਨੇ ਕੀਤਾ ਵੀ ਹੋਏ। ਪਰ ਮੇਨ ਗੱਲ ਇਹ ਆ ਵੀ ਅਸੀਂ ਐਕਸਪੈਕਟੇਸ਼ਨਸ ਬੜੀਆਂ ਵਧਾ ਲੈਂਦੇ ਆ ਉਹ ਚੀਜ਼ ਨੇ ਕਰਨਾ ਵਾ, ਆਪਾਂ ਰਿਸਰਚ ਨਹੀਂ ਕਰਦੇ ਵੀ ਅੱਜ ਤੱਕ ਇਹ ਬੰਦੇ ਨੇ ਕੀ ਕੀਤਾ ਵਾ, ਜਾਂ ਆਪਾਂ ਉਹਨੂੰ ਸੋਚਦੇ ਵੀ ਨਹੀਂ ਵੀ ਅੱਜ ਜੇ ਬੰਦੇ ਨੂੰ ਅਸੀਂ ਚੁਣਿਆ ਵਾ ਤੇ ਕੀ ਕਰਦਾ ਪਿਆ ਵਾ,
ਉਹਦਾ ਟਰੈਕ ਰਿਕਾਰਡ ਨਹੀਂ ਦੇਖਦੇ ਨਾ। ਅਸੀਂ ਵਕੀਲ ਬੰਦੇ ਨੂੰ ਫਾਈਨੈਂਸ ਮਿਨਿਸਟਰ ਲਾ ਦਿੰਦੇ, ਇੱਕ ਵਕੀਲ ਬੰਦਾ ਫਾਈਨੈਂਸ ਮਿਨਿਸਟਰ ਕਿੱਦਾਂ ਲੱਗ ਸਕਦਾ, ਤੁਸੀਂ ਮੈਨੂੰ ਇਹ ਦੱਸੋ। ਵਕੀਲ ਦਾ ਕੰਮ ਕੀ ਹੁੰਦਾ, ਵਕੀਲ ਦਾ ਕੰਮ ਹੁੰਦਾ ਬਹਿਸ ਕਰਨੀ, ਕਾਨੂੰਨ ਦਾ ਪਤਾ ਹੋਵੇ ਉਹਨੂੰ, ਇਕਨੋਮਿਕਸ ਦਾ ਦੁੱਕੀ ਨੀ ਉਹਨੂੰ ਪਤਾ, ਉਹਨੂੰ ਤੁਸੀਂ ਫਾਈਨੈਂਸ ਮਿਨਿਸਟਰ ਲਾ ਦਿੱਤਾ। ਕੋਈ ਇੱਕ ਪੜ੍ਹੇ ਲਿਖੇ ਬੰਦਿਆਂ ਦੀ ਗੱਲ ਹੈ ਦੱਸੋ, ਜਦ ਪੜ੍ਹਾਈ ਨੂੰ ਆਪਾਂ ਇਗਨੋਰ ਹੀ ਕਰ ਦਈਏ, ਸਕੂਲ ਬੰਦ ਹੀ ਕਰ ਦਈਏ ਵੀ ਨਹੀਂ ਲੋੜ ਹੀ ਹੈ ਨੀ ਪੜ੍ਹਾਈ ਦੀ ਆਪਾਂ ਨੂੰ, ਜਾਂ ਇਕਨੋਮਿਕਸ ਪੜ੍ਹਾਉਣੀ ਬੰਦ ਕਰ ਦਈਏ ਵੀ ਇਕਨੋਮਿਕਸ ਪੜ੍ਹਾਉਣ ਦਾ ਕੀ ਮਤਲਬ ਹੈ, ਆਪਾਂ ਤਾਂ ਜਿਹੜੇ ਮਰਜ਼ੀ ਨੂੰ ਆਪਾਂ ਫਾਈਨੈਂਸ ਮਿਨਿਸਟਰ ਲਾ ਦਾਂਗੇ, ਸਿਹਤ ਮਿਨਿਸਟਰ ਲਾਉਣਾ ਜਿਹੜਾ ਮਰਜ਼ੀ ਲਾ ਦੋ ਚੱਕ ਕੇ। ਇਹ ਇੰਨਾ ਕੁ ਖਲਾਰਾ ਪਿਆ ਹੋਇਆ ਨਾ ਭਾਜੀ, ਇੱਥੇ 5 ਘੰਟੇ ਦਾ ਪ੍ਰੋਗਰਾਮ ਕਰ ਲਈਏ ਨਾ ਤਾਂ ਵੀ ਥੋੜਾ
ਨਹੀਂ। ਰਾਈਟ ਗੱਲ ਆ ਭਾਜੀ, ਜਿਹੜੀ ਨਾਲੇ ਤੁਸੀਂ ਜਿਹੜੀ ਪਹਿਲੀ ਗੱਲ ਕਹੀ ਹੈ ਨਾ, ਉਹਨਾਂ ਮੈਂ ਪਰਸਨਲੀ 100% ਸਹਿਮਤ ਆ ਕਿ ਇੱਕ ਜਿਹੜਾ ਸਭ ਤੋਂ ਜਿਹੜੀ ਬੈਸਟ ਥਿੰਗ ਆ ਜਿਹੜੀ ਵੈਸਟਰਨ ਕਲਚਰ ਦੀ ਆ, ਕਿ ਜੇ ਤੁਹਾਨੂੰ ਕੋਈ ਚੀਜ਼ ਨਹੀਂ ਆਉਂਦੀ ਨਾ, ਤੁਸੀਂ ਸਿੰਪਲੀ ਕਹਿ ਦੋ ਕਿ ਓਕੇ ਮੈਂ ਇਹਦੇ ਬਾਰੇ ਰਿਸਰਚ ਕਰਕੇ ਮੈਂ ਤੁਹਾਨੂੰ ਦੱਸੂਗਾ ਮੈਨੂੰ ਨਹੀਂ ਆਉਂਦੀ। ਮੈਂ ਖੁਦ ਯੂਨੀਵਰਸਿਟੀ ਟੀਚਰ ਆ, ਹਨਾ, ਮੈਂ ਵਿਕਟੋਰੀਆ ਯੂਨੀਵਰਸਿਟੀ ਜਿਹੜੀ ਤੁਹਾਡੀ ਆ, ਸਾਡੇ ਇੱਥੇ ਸਿਡਨੀ ਚ ਵੀ ਹੈਗੀ, ਹਨਾ, ਮੈਂ ਉਹਦੇ ਚ ਟੀਚ ਕਰਦਾ। ਸੋ ਮੈਂ ਸਟਾਰਟਿੰਗ ਤੇ ਇੱਕ ਚੀਜ਼ ਇੰਪਲੀਮੈਂਟ ਕਰਨ ਲੱਗਿਆ ਵੀ ਬੜਾ ਟਾਈਮ ਲੱਗ ਜਾਂਦਾ ਭਾਜੀ, ਕਿ ਆਪਣੇ ਆਪ ਨੂੰ ਉਸ ਚੀਜ਼ ਕਹਿਣਾ ਵੀ ਹਾਂ ਵੀ ਆਹ ਚੀਜ਼ ਮੈਨੂੰ ਨਹੀਂ ਆਉਂਦੀ, ਹਨਾ। ਪਰ ਮੈਂ ਤੁਹਾਨੂੰ ਕਹਿੰਦਾ ਕਿ ਉਹ ਇੱਕ ਕਹਿੰਦੇ ਨਾ ਕਿ ਇੱਕ ਈਗੋ ਦਾ ਲੈਵਲ ਮਾਰ ਕੇ ਉਹ ਫੇਰ ਚੀਜ਼ ਆਉਂਦੀ ਆ, ਤੇ ਉਸ ਚੀਜ਼ ਨੂੰ ਮੈਨੂੰ ਕਰਦਿਆਂ ਬੜਾ ਟਾਈਮ ਲੱਗ ਗਿਆ। ਪਰ ਹਾਂ, ਉਹ ਚੀਜ਼ ਜਿਹੜੀ ਤੁਸੀਂ ਕਹਿੰਦੇ ਪਏ ਹੋ ਨਾ, ਉਹ ਬਹੁਤ ਚੀਜ਼ ਵਧੀਆ ਵਾ ਕਿ ਤੁਹਾਨੂੰ ਨਈ ਚੀਜ਼ ਆਉਂਦੀ, ਕਿ ਵੀ ਵਿਲ ਗੈਟ ਬੈਕ ਟੂ ਯੂ। ਹਨਾ ਕਿ ਆਮ ਨੋਟ ਸ਼ੋਰ ਵੀ ਵਿਲ ਗੈਟ ਬੈਕ ਟੂ ਯੂ
ਸਿੰਪਲ ਵਰਡ ਹੈ ਦੇਖੋ
ਆ ਜਿਹੜੇ ਲੋਕੀ ਹੈ ਨਾ ਕਈ ਵਾਰੀ ਹਾਂਜੀ
ਹਾਂਜੀ ਉਹ ਦੇਖੋ ਗੋਰਿਆਂ ਨੇ ਇੱਕ ਹੋਰ ਵਧੀਆ ਟਰਮ ਯਾਦ ਕੀਤੀ ਆ ਵੀ ਸੌਰੀ ਆਈ ਕਾਂਟ ਫੋਲ ਇਟ ਠੀਕ ਹੈ ਜੀ ਉਹ ਆਪਣੇ ਕਹਿੰਦੇ ਵੀ ਚਾਦਰ ਪਿੱਛੋਂ ਜ਼ਿਆਦਾ ਪੈਰ ਪਸਾਰਨੇ ਹਨਾ ਗੋਰਿਆਂ ਨੂੰ ਤੁਸੀਂ ਕੁਛ ਵੀ ਜਿੱਦਾਂ ਹੁਣ ਮੈਂ ਰੀਅਲ ਸਟੇਟ ਚ ਕੰਮ ਕਰਦਾ ਨਾ ਤੇ ਮੈਨੂੰ ਕਈ ਫੋਨ ਕਰਦੇ ਨੇ ਵੀ ਅਸੀਂ ਏਦਾਂ ਦਾ ਘਰ ਲੱਭ ਰਹੇ ਹਾਂ ਫਿਰ ਤੁਸੀਂ ਇਹਨੂੰ ਪ੍ਰੋਪਰਟੀ ਦਿਖਾਉਂਦੇ ਹੋ ਉਹ ਤੁਹਾਨੂੰ ਗੋਲੀ ਨੀ ਪਾਉਂਦੇ ਗੋਲੀ ਮਤਲਬ ਵੀ ਤੁਹਾਡਾ ਟਾਈਮ ਨੀ ਖਰਾਬ ਕਰਦੇ ਔਰ ਤੁਹਾਨੂੰ ਸਿੱਧਾ ਕਹਿ ਦੇਣਗੇ ਵੀ ਨਹੀਂ ਯਾਰ ਇਹ ਮੇਰੇ ਨਾ ਬਜਟ ਤੋਂ ਉੱਤੇ ਆ ਜੇ ਹੁਣ ਤੁਹਾਨੂੰ ਆਪਣੀ ਕਮਿਊਨਿਟੀ ਦਾ ਕਲਾਇੰਟ ਮਿਲ ਜਾਵੇ ਉਹਨੇ ਤੁਹਾਡਾ ਟਾਈਮ ਇੱਦਾਂ ਖਰਾਬ ਕਰਨਾ ਵੀ ਜੇ ਮੰਨ ਲਓ ਸਪੋਜ਼ ਕਰੋ ਮਿਲੀਅਨ ਡਾਲਰ ਦੀ ਪ੍ਰੋਪਰਟੀ ਹੈ ਨਾ ਭਾਜੀ 8 ਲੱਖ ਚ ਕਰ ਦੋ 9 ਲੱਖ ਚ ਕਰ ਦੋ ਬੰਦਾ ਕਹਿੰਦਾ ਵੀ ਮੇਰੀ ਤਾਂ ਹੈ ਹੀ ਨੀ ਭਰਾਵਾ ਜਿਹੜਾ ਵੇਚ ਰਿਹਾ ਆ ਉਹਨੇ ਇੰਨਾ ਮੰਗ ਰਿਹਾ ਤੇ ਹੁਣ ਉਹ ਤੂੰ ਮੇਰੇ ਨਾਲ ਅੱਧਾ ਘੰਟਾ ਫੋਨ ਤੇ ਬਹਿਸ ਕਰੇਗਾ ਇਹ ਤਾਂ ਚੰਗਾ ਹੋਰ ਕੋਈ ਬੰਦਾ ਕੰਮ ਕਰ ਲਵੇ ਮੈਂ ਹੋਰ ਕੋਈ ਕੰਮ ਕਰ ਲਵਾਂ ਤੈਨੂੰ ਵੀ ਪਤਾ ਪੈਸੇ ਨਹੀਂ ਘਟਣੇ ਪਰ ਸਟਿਲ ਉਹ ਗੱਲ ਕਹਿਣ ਤੋਂ ਨਹੀਂ ਭਾਜੀ ਮੈਂ ਨਾ ਇੰਨੇ ਨੀ ਖਰਚਣੇ ਵੀ ਤੁਸੀਂ ਮੈਨੂੰ ਹੋਰ ਕੋਈ ਦਿਖਾ ਦਿਓ ਗੱਲ ਖਤਮ ਅਸੀਂ ਲੋਕ ਨਾ ਜਿਹੜੀਆਂ ਬਹਿਸਬਾਜ਼ੀਆਂ ਨੇ ਉਹਦੇ ਵਿੱਚ ਇੰਨਾ ਕੁ ਟਾਈਮ ਖਰਾਬ ਕਰਦੇ ਆ ਨਾ ਇੰਨਾ ਕੁ ਜ਼ਿਆਦਾ ਟਾਈਮ ਵੀ ਉਹ ਜ਼ੀਰੋ ਪ੍ਰੋਡਕਟਿਵ ਵਾਲਾ ਟਾਈਮ ਆ ਜਿਹੜਾ ਗੋਰਾ ਬੰਦਾ ਜਾਂ ਵੈਸਟਰਨ ਕਲਚਰ ਵਾਲੇ ਨੇ ਉਹ ਇੰਨੀ ਗੱਲ ਪਿਆ ਕਿ ਅੱਗੇ ਨਿਕਲ ਜਾਂਦੇ ਨੇ ਵੀ ਆਈ ਕਾਂਟ ਅਫੋਰਡ ਇਟ ਜਾਂ ਆਈ ਵਿਲ ਗੈਟ ਬੈਕ ਟੂ ਯੂ ਠੀਕ ਹੈ ਜੀ ਅਸੀਂ ਸਾਡੀਆਂ ਟਰਮਾਂ ਨੇ ਵੀ ਪਾਣੀ ਚ ਮਧਾਣੀ ਵਾਲੀ ਗੱਲ ਆ ਵੀ ਉਹ ਪਾਈ ਰੱਖਣੀ
ਗੁਰਪ੍ਰੀਤ ਜੀ ਜਿਹੜੀ ਏਦਾਂ ਤੁਸੀਂ ਕਹਿ ਰਹੇ ਹੋ ਨਾ ਇੱਕ ਨਾ ਰਸਲ ਪੀਟਰ ਆ ਮਤਲਬ ਕਿ ਉਹ ਕੈਨੇਡੀਅਨ ਬੋਰਨ ਪੰਜਾਬੀ ਆ ਰਸਲ ਪੀਟਰ ਤੁਸੀਂ ਹਨਾ ਉਹਦੀ ਨਾ ਇੱਕ ਬਹੁਤ ਫੇਮਸ ਹੋਈ ਸੀ ਵੀ ਇੰਡੀਅਨ ਤੇ ਚਾਈਨੀਜ਼ ਇਕੱਠੇ ਕੰਮ ਨਹੀਂ ਕਰ ਸਕਦੇ ਹੁੰਦੇ ਪਤਾ ਕਿਉਂ ਆਂਦੇ ਇੰਡੀਅਨ ਨੇ ਮਤਲਬ ਕਿ ਜਵਾਨੀ ਛੱਡਣੀ ਨੀ ਤੇ ਉਹ ਦੂਜੇ ਨੇ ਜਵਾਨੀ ਘਟਾਉਣੀ ਨੀ ਆਪਾਂ ਨਾ ਬਾਰਗੇਨ ਕਰਕੇ ਨਾ ਆਪਾਂ ਇਹ ਚਾਹੁੰਦੇ ਹਾਂ ਵੀ ਅਸੀਂ ਜਵਾਨੀ ਵੱਧ ਨੀ ਦੇਣੀ ਉਹਨੇ ਹਾਂਜੀ
ਉਹਨੇ ਨਾ ਉਹਦੇ ਵਿੱਚ ਐਗਜ਼ਾਮਪਲ ਦਿੱਤੀ ਸੀ ਇੱਕ ਉਹਨੇ ਕਿਹਾ ਸੀ ਵੀ ਜਿਹੜਾ ਜਿਹੜਾ ਜੂਸ਼ ਬੰਦਾ ਨਾ ਜੂਸ਼ ਬੰਦਾ ਵੀ ਕੰਜੂਸ ਹੁੰਦਾ ਪੈਸੇ ਨੀ ਖਰਚਦਾ ਪਰ ਉਹ ਇੱਦਾਂ ਦਾ ਕੰਜੂਸ ਆ ਕਿ ਉਹਨੇ ਮਾੜੀ ਚੀਜ਼ ਤੇ ਪੈਸੇ ਨੀ ਖਰਚਣੇ
ਹਾਂਜੀ
ਉਹਨੇ ਉਹਨੇ ਇਹ ਨੀ ਹੈ ਵੀ ਆਹ ਮਾੜੀ ਚੀਜ਼ ਹੈ ਸਸਤੀ ਲੱਗੀ ਮੈਂ ਖਰੀਦ ਲੂ ਉਹਨੇ ਇਹ ਨੀ ਕੰਮ ਕਰਨਾ ਉਹਨੇ ਵੇਟ ਕਰਨੀ ਹੈ ਵੀ ਜਿਹੜੀ ਵਧੀਆ ਚੀਜ਼ ਹੈ ਕਦੋਂ ਸਸਤੀ ਹੋਊਗੀ ਮੈਂ ਉਦੋਂ ਲਵਾਂ ਇਹ ਚ ਫਰਕ ਹੁੰਦਾ
ਹਾਂਜੀ
ਸਾਡੇ ਇੱਥੇ ਤੁਸੀਂ ਜਦੋਂ ਬੋਕਸਿੰਗ ਡੇ ਦੀ ਸੇਲ ਲੱਗਦੀ ਆ ਮੈਂ ਦੇਖ ਲਓ ਮੈਨੂੰ 15-16 ਸਾਲ ਹੋ ਗਏ ਆਸਟ੍ਰੇਲੀਆ ਦੇ ਅੰਦਰ ਮੈਂ ਕਦੀ ਵੀ 26 ਇੱਕ ਵਾਰੀ ਮੈਂ ਗਿਆ ਸੀ 26 ਜਿਹੜੀ ਆ ਦਸੰਬਰ ਨੂੰ ਸੇਲ ਹੁੰਦੀ ਬੋਕਸਿੰਗ ਡੇ ਦੀ ਮਾਇਰ ਦੇ ਵਿੱਚ ਮੈਂ ਚਲ ਗਿਆ ਲੋਕ ਇੱਕ ਦੂਜੇ ਦੇ ਉੱਤੇ ਚੜੀ ਜਾਣ ਮੈਂ ਕਿਹਾ ਯਾਰ $10 ਬਚਾਉਣ ਲਈ ਇੰਨੀ ਬੇਇੱਜ਼ਤੀ ਕਰਾਉਣੀ ਮੈਂ ਤਾਂ ਨਹੀਂ ਮੰਨਦਾ ਮੈਂ ਮੁੜ ਕੇ ਕਦੀ ਨੀ ਜੀ ਗਿਆ ਵੀ ਇਹ ਕੋਈ ਹਰਕਤਾਂ ਨੀ ਹੁੰਦੀਆਂ ਨਾ ਵੀ ਹਾਂ ਵੀ ਠੀਕ ਆ ਇਹ ਪਾਰਟ ਆਫ ਦਾ ਕਲਚਰ ਐਂਡ ਵਟ ਨਾਟ ਪਰ ਜਿਹੜੇ ਜੂਇਸ਼ ਲੋਕ ਨੇ ਉਹ ਇਸ ਚੀਜ਼ ਦਾ ਸਟੈਂਡਰਡ ਰੱਖਦੇ ਨੇ ਵੀ ਜਦੋਂ ਵਧੀਆ ਚੀਜ਼ ਉਹਨਾਂ ਨੂੰ ਲੱਗੇ ਵੀ ਹਾਂ ਇਹ ਵਰਥ ਪਾਈ ਗਿਆ ਤੇ ਇਹਦਾ ਪ੍ਰਾਈਜ਼ ਵੀ ਜਾਇਜ਼ ਹੈ ਉਹਨਾਂ ਨੂੰ ਉਦੋਂ ਪੈਸੇ ਖਰਚਣੇ ਪਰ ਸਾਡੇ ਆ ਵੀ ਗੁਆਂਢੀ ਨੇ ਆਹ ਵਾਲੀ 4-wheel ਡਰਾਈਵ ਲੈਂਦੀ ਆ ਹੁਣ ਅਸੀਂ ਮੈਂ ਇਥੋਂ ਮਹਿੰਗੀ ਲੈ ਕੇ ਆਉਣੀ $10,000 ਮਹਿੰਗੀ ਸੋ ਇਹ ਕਲਚਰ ਪਤਾ ਨੀ ਇਹ ਤੁਸੀਂ ਭਾਜੀ ਇਹ ਵੀ ਦੇਖਿਓ ਇਹ ਜਿਹੜਾ ਕਲਚਰ ਹੈ ਨਾ ਇੱਕ ਦੂਜੇ ਨੂੰ ਬੀਟ ਕਰਨ ਦਾ ਇਹ ਉਹੀ ਕਮਿਊਨਿਟੀਆਂ ਚ ਪਾਇਆ ਜਾਂਦਾ ਜਿਨ੍ਹਾਂ ਦੀਆਂ ਕੰਟਰੀਆਂ ਹਜੇ ਤੱਕ ਡਿਵੈਲਪਿੰਗ ਕੰਟਰੀ ਦੀ ਕੈਟੇਗਰੀ ਚ ਆਉਂਦੀਆਂ
ਐਗਜੈਕਟਲੀ ਨਹੀਂ ਉਹ ਤੇ ਹੈ ਭਾਜੀ ਜੇ ਆਪਾਂ ਇੱਕ ਦੂਜੇ ਦੇ ਨਾਲ ਨਹੀਂ ਨਾ ਚੱਲਾਂਗੇ ਇੱਕ ਦੂਜੇ ਨੂੰ ਦੇਖੋ ਹੁਣ ਇੱਕ ਆਪਣੇ ਨਾ ਤੁਸੀਂ ਇੱਕ ਚੀਜ਼ ਦੇਖੀ ਹੋਣੀ ਆ ਕਿ ਮੰਨ ਲਓ ਸਾਨੂੰ ਜਿਵੇਂ ਤੁਹਾਡੇ ਕੋਲ ਮੰਨ ਲਓ ਕੋਈ ਕਾਰ ਆ ਹਨਾ ਤੁਸੀਂ ਉਸ ਤੋਂ ਖੁਸ਼ੀ ਤੁਹਾਨੂੰ ਪਤਾ ਕਦੋਂ ਹੋਊਗੀ ਜਦੋਂ ਤੁਹਾਡੇ ਸਾਹਮਣੇ ਵਾਲੇ ਕੋਲ ਨਾ ਉਸ ਤੋਂ ਛੋਟੀ ਆ ਜੇ ਉਸਨੇ ਉਸ ਤੋਂ ਵੱਡੀ ਲੈ ਹੁੰਦੀ ਹੈ ਨਾ ਕਰਜ਼ਾ ਚੱਕ ਕੇ ਵੀ ਅਸੀਂ ਲਿਆਉਣੀ ਆ ਅਸੀਂ ਉਸ ਤੋਂ ਵੱਡੀ ਲਿਆਉਣੀ ਆ ਇਹ ਚੀਜ਼ਾਂ ਜਿੱਥੇ ਆ ਜਾਂਦੀਆਂ ਵਾ ਉੱਥੇ ਬੰਦਾ ਪਰਸਨਲ ਡਿਵੈਲਪਮੈਂਟ ਵੱਲ ਘੱਟ ਜਾਂਦਾ ਆ ਗੁਰਪ੍ਰੀਤ ਜੀ ਜਾਂਦੇ ਜਾਂਦੇ
ਜਿਹੜੇ ਪਰਸਨਲ ਡਿਵੈਲਪਮੈਂਟ ਇੱਕ ਮਿੰਟ ਮੈਂ ਸਿਰਫ ਮੈਂ 10 ਸਕਿੰਟ ਲਊਂਗਾ ਆ ਜਿਹੜਾ ਪਰਸਨਲ ਡਿਵੈਲਪਮੈਂਟ ਵਾਲਾ ਵਰਡ ਹੈ ਨਾ ਇਹ ਮੈਂ ਪਲੀਜ਼ ਆਪਣੇ ਲਿਸਨਰਸ ਜਿਹੜੇ ਆਪਣੇ ਸੁਣਨੇ ਨੂੰ ਕਹਿੰਦਾ ਮੈਂ ਬੇਨਤੀ ਕਰਦਾ ਇਹਨੂੰ ਐਡ ਕਰੋ ਆਪਣੀ ਡਿਕਸ਼ਨਰੀ ਚ ਆਪਣੇ ਆਪ ਨੂੰ ਤੁਸੀਂ ਇੰਪਰੂਵ ਹਜੇ ਕਰ ਸਕਦੇ ਹੋ ਦੂਜੀ ਗੱਲ ਇਹ ਆ ਸਭ ਤੋਂ ਵੱਡੀ ਜਿਹੜੀ ਗੱਲ ਹੈ ਨਾ ਉਹ ਤੁਸੀਂ ਆਲੇ ਦੁਆਲਾ ਜੋ ਤੁਸੀਂ ਦੇਖ ਰਹੇ ਹੋ ਵੀ ਮੇਰੇ ਦੋਸਤ ਨੇ ਮਹਿੰਗੀ ਗੱਡੀ ਲੈ ਆਉਂਦੀ ਆ ਤੇ ਤੁਹਾਡੇ ਕੋਲ ਨਾਰਮਲ ਗੱਡੀ ਆ ਜੇ ਤੁਸੀਂ ਉਸ ਚੀਜ਼ ਨੂੰ ਇਗਨੋਰ ਕਰ ਦੋਗੇ ਇਹ ਤੁਹਾਡਾ ਨੈਕਸਟ ਸਟੈਪ ਆ ਜਿੱਦਾਂ ਮੋਕਸ਼ ਦੀ ਪ੍ਰਾਪਤੀ ਵੱਲ ਵੀ ਤੁਸੀਂ ਪਰਵਾਹ ਹੀ ਨੀ ਕਰਦੇ ਵੀ ਤੁਹਾਡੇ ਆਲੇ ਦੁਆਲੇ ਕੀ ਹੋ ਰਿਹਾ ਤੁਸੀਂ ਮੈਂਟਲੀ ਤੁਸੀਂ ਹੈਲਦੀ ਹੋ ਮੈਂਟਲੀ ਖੁਸ਼ ਹੋ ਤੇ ਇਹ ਤੁਹਾਡੇ ਤੁਹਾਡਾ ਪਾਰਟਨਰ ਤੁਹਾਡੇ ਤੋਂ ਖੁਸ਼ ਆ ਤੁਹਾਡੇ ਬੱਚੇ ਤੁਹਾਡੇ ਤੋਂ ਖੁਸ਼ ਆ ਇਹ ਤੁਹਾਡਾ ਨੈਕਸਟ ਲੈਵਲ ਆ
ਤੁਹਾਡੇ ਕੋਲ ਗੱਡੀ ਕਿਹੜੀ ਆ, ਇਟ ਡਜ਼ਨਟ ਮੈਟਰ। ਜੇ ਤੁਸੀਂ ਆਪਣੇ ਬੱਚੇ ਨੂੰ ਹਮੇਸ਼ਾ ਝਿੜਕਾ ਮਾਰਦੇ ਹੋ ਨਾ, ਬੱਚਾ ਹੀ ਡਜ਼ਨਟ ਗਿਵ ਐਫ ਅਬਾਊਟ ਯੋਰ ਕਾਰ, ਵੀ ਉਹਨੂੰ ਨੀ ਪਰਵਾਹ ਹੈਗੀ ਤੁਹਾਡੇ ਕੋਲ ਗੱਡੀ ਕਿਹੜੀ ਆ। ਜੇ ਤੁਸੀਂ ਉਹਨੂੰ ਜਾਂਦੇ ਨੂੰ ਝਿੜਕਾ ਮਾਰਦੇ ਹੋ, ਝਿੜਕਾ ਕਿਉਂ ਮਾਰ ਰਹੇ ਹੋ? ਕਿਉਂਕਿ ਤੁਹਾਡੀਆਂ ਕਿਸ਼ਤਾਂ ਨੀ ਪੂਰੀਆਂ ਹੋ ਰਹੀਆਂ, ਤੇ ਤੁਸੀਂ ਉਹ ਗੁੱਸਾ ਵਿਚਾਰੇ ਉਹ ਨਾਰਮਲ ਬੱਚੇ ਤੇ ਕੱਢ ਰਹੇ ਹੋ। ਸੋ ਮੈਂ ਇੰਨਾ ਕਿ ਟਾਈਮ ਲਊਂਗਾ ਭਾਜੀ, ਮੈਨੂੰ ਪਤਾ ਕਾਫੀ ਟਾਈਮ ਕੰਜ਼ਿਊਮ ਕਰ ਲਿਆ, ਤੇ ਪਰ ਤੁਸੀਂ ਵਧੀਆ ਪ੍ਰੋਗਰਾਮ ਕਰ ਰਹੇ ਹੋ, ਆਪਾਂ ਫਿਊਚਰ ਚ ਵੀ ਗੱਲਬਾਤ ਜਾਰੀ ਰੱਖਾਂਗੇ।
ਬਿਲਕੁਲ ਜੀ ਗੁਰਪ੍ਰੀਤ ਜੀ, ਤੁਸੀਂ ਜੁੜਿਆ ਕਰੋ। ਤੁਹਾਨੂੰ ਨਰਿੰਦਰ ਰਥੋੜ ਜੀ ਦਾ ਮੈਸੇਜ ਆਇਆ ਹੋਇਆ, ਕਹਿ ਰਹੇ ਕਿ ਗੁਰਪ੍ਰੀਤ ਭਾਜੀ ਨੇ ਦਿਨ ਬਣਾਤਾ ਸਾਡਾ। ਸੋ ਧੰਨਵਾਦ ਨਰਿੰਦਰ ਜੀ, ਤੁਸੀਂ ਰੌਣਕਾਂ ਲਾਤੀਆਂ ਭਾਜੀ। ਤੁਸੀਂ ਵਾਕਈ ਤੁਸੀਂ ਰੀਅਲ ਇਸਟੇਟ ਦਾ ਮਤਲਬ ਕਿ ਥੋੜਾ ਛੱਡ ਕੇ ਨਾ ਇੱਕ ਦਿਨ, ਤੇ ਤੁਸੀਂ ਕੀ ਕਹਿੰਦੇ ਆ ਕਿ ਤੁਸੀਂ ਪਬਲਿਕ ਸਪੀਕਿੰਗ ਕਰਿਆ ਕਰੋ, ਵਧੀਆ ਬੋਲ ਲੈਂਦੇ ਹੋ ਤੁਸੀਂ।
ਮੈਂ ਕੀਤੀ ਹੈ ਜੀ, ਮੇਰਾ ਪ੍ਰੋਗਰਾਮ ਤਿਆਰ ਸੀ, ਨਜ਼ਰੀਆ ਮੈਂ ਕੀਤਾ ਸੀ ਰਿਕਾਰਡ, ਤੇ ਉਹ ਕਿਸਮਤ ਦੇਖ ਲਓ ਵੀ ਉਹਦੇ ਵਿੱਚ ਚੱਲਣਾ ਸੀ ਦਿਲ ਵਾਲੀ ਗੱਲ ਦੇ ਵਿੱਚ, ਤੇ ਪੰਜਾਬ ਸਰਕਾਰ ਨੇ ਪਟਿਆਲੇ ਦੀ ਬੱਤੀ ਉਡਾ ਦਿੱਤੀ ਮੇਰਾ ਪ੍ਰੋਗਰਾਮ ਨਾ ਚੱਲੇ, ਤੇ ਪ੍ਰੋਗਰਾਮ ਚੱਲਿਆ ਜੀ, ਉਹ ਬੱਤੀ ਉੱਡ ਗਈ,
ਪ੍ਰੋਗਰਾਮ ਨਹੀਂ ਚੱਲਿਆ ਮੇਰਾ। ਹਾਂਜੀ, ਵੀ ਹਾਂਜੀ, ਅੱਛਾ ਤੁਸੀਂ ਰਿਕਾਰਡ ਕਰਕੇ ਕਰਨਾ, ਨਹੀਂ ਤਾਂ ਭਾਜੀ ਤੁਸੀਂ ਤਾਂ ਡਾਇਰੈਕਟ ਹੀ ਗੱਲਾਂ ਇੰਨੀਆਂ ਸੋਹਣੀਆਂ ਕਰਦੇ ਹੋ, ਤੁਸੀਂ ਕੋਈ ਨੀ ਤੁਸੀਂ ਸਾਂਝ ਪਾਇਆ ਕਰੋ, ਤੇ ਮੰਡੇ ਬਣਾਤਾ ਤੁਸੀਂ ਕਈਆਂ ਦਾ ਘਰੇ ਬੈਠਾ ਹੋਇਆ। ਬਹੁਤ ਵਧੀਆ ਗੁਰਪ੍ਰੀਤ ਜੀ, ਕਰੋ ਇੰਜੋਏ, ਤੇ ਆਪਾਂ ਨਹੀਂ ਨਹੀਂ ਜੁੜਿਆ ਕਰੋ ਭਾਜੀ, ਤੁਸੀਂ ਰੌਣਕ ਲਾਤੀ ਆ ਜਾ ਕੇ, ਹੈ ਧਿਆਨ ਰੱਖਿਓ ਭਾਜੀ, ਕਰੋ ਇੰਜੋਏ, ਓਕੇ ਸਤਿ ਸ੍ਰੀ ਅਕਾਲ ਜੀ। ਇਹ ਸੀ ਜੀ ਸਾਡੇ ਰੌਣਕੀ ਗੁਰਪ੍ਰੀਤ ਗਿੱਲ ਜੀ ਫਰੋਮ ਕੈਨਬਰਾ, ਭਾਜੀ ਨੇ ਸੱਚੀ ਆ ਕੇ ਅੱਜ ਰੌਣਕਾਂ ਹੀ ਲਾਤੀਆਂ, ਤੇ ਗੱਲ ਵਾਕਈ ਉਹ ਹੀ ਕਰਦੇ ਪਏ ਸੀ ਕਿ ਮੋਸਟ ਆਫ ਟਾਈਮ ਕੀ ਹੁੰਦਾ ਵਾ ਕਿ ਅਸੀਂ ਇਸ ਕਰਕੇ ਨੀ ਦੁਖੀ ਹੁੰਦੇ ਕਿ ਸਾਡੇ ਕੋਲ ਘੱਟ ਆ, ਅਸੀਂ ਇਸ ਕਰਕੇ ਦੁਖੀ ਹੁੰਦੇ ਆ ਕਿ ਨਾਲ ਦੇ ਕੋਲ ਜ਼ਿਆਦਾ ਆ, ਤੇ ਕਿਤੇ ਨਾ ਕਿਤੇ ਇਹ ਚੀਜ਼ ਤੇ ਸਾਨੂੰ ਜ਼ਰੂਰ ਵਰਕਆਊਟ ਕਰਨਾ ਚਾਹੀਦਾ ਵਾ, ਕਿਉਂਕਿ ਕੀ ਕਹਿੰਦੇ ਆ ਕਿ ਜੇ ਆਪਾਂ ਕੁਰਸੀ ਤੇ ਬੈਠੇ ਆ ਨਾ, ਤੇ ਜਿਹੜਾ ਨਾਲ ਦੇ ਅਸੀਂ ਖਲੋਤੇ ਆ ਤੇ ਨਾਲ ਦੇ ਵਾਲਾ ਕੁਰਸੀ ਤੇ ਬੈਠਾ ਵਾ, ਸਾਨੂੰ ਇਹ ਦੁੱਖ ਨਹੀਂ ਆ ਕਿ ਅਸੀਂ ਖੜੇ ਆ, ਸਾਨੂੰ ਇਹ ਦੁੱਖ ਆ ਕਿ ਉਹ ਕੁਰਸੀ ਤੇ ਬੈਠਾ, ਫਿਰ ਅਸੀਂ ਟਰਾਈ ਕਰਦੇ ਆ ਕਿ ਸਾਡੇ ਕੋਲ ਕਿਸੇ ਤਰ੍ਹਾਂ ਕੁਰਸੀ ਆ ਜਾਏ ਤੇ ਅਸੀਂ ਫੇਰ ਖੁਸ਼ ਹੋ ਜਾਂਗੇ, ਫਿਰ ਅਸੀਂ ਕਿਤੋਂ ਨਾ ਕਿਤੋਂ ਪੈਸੇ ਕਰਕੇ ਕੁਰਸੀ ਲੈ ਕੇ ਆਉਂਦੇ ਆ, ਤੇ ਕੁਰਸੀ ਤੇ ਬੈਠੇ ਹੀ ਹੁੰਦੇ ਆ ਤੇ ਅਸੀਂ ਵੇਖਦੇ ਆ ਕਿ ਸਾਹਮਣੇ ਵਾਲੇ ਨੇ ਸੋਫਾ ਲਿਆ ਹੁੰਦਾ, ਫਿਰ ਸਾਨੂੰ ਕੁਰਸੀ ਤੇ ਵੀ ਉਹ ਮਜ਼ਾ ਨਹੀਂ ਆਉਂਦਾ, ਫਿਰ ਅਸੀਂ ਟਰਾਈ ਕਰਦੇ ਆ ਕਿ ਹੁਣ ਕਿਸੇ ਤਰ੍ਹਾਂ ਕੁਛ ਵੇਚ ਕੇ ਕਿਸ਼ਤਾਂ ਤੇ ਲੈ ਕੇ ਕੁਛ ਕਰਕੇ ਅਸੀਂ ਜਾ ਕੇ ਤੇ ਅਸੀਂ ਸੋਫਾ ਲੈ ਕੇ ਆਈਏ, ਫਿਰ ਅਸੀਂ ਸੋਫਾ ਲੈ ਆਉਂਦੇ ਹਾਂ, ਜਿੰਨਾ ਚਿਰ ਨੂੰ ਅਸੀਂ ਸੋਫਾ ਲਿਆਉਂਦੇ ਹਾਂ ਅਗਲਾ ਕਿਹੜਾ ਆਰਾਮ ਨਾਲ ਬੈਠਾ ਹੁੰਦਾ, ਅਗਲਾ ਉਹਨੇ ਚਿਰ ਨੂੰ ਕੁਛ ਹੋਰ ਲੈ ਆਉਂਦਾ ਵਾ। ਇਹ ਜਿਹੜੀ ਦੌੜ ਆ ਵੀ ਕਿਸੇ ਦੇ ਵੱਲ ਵੇਖ ਕੇ ਆਪਾਂ ਨੂੰ, ਜੇ ਅਸੀਂ ਆਪਣੇ ਆਪ ਨੂੰ ਕੰਪੇਅਰ ਕਰਾਂਗੇ ਤੇ ਸਾਰੀ ਜ਼ਿੰਦਗੀ ਹੀ ਚੱਲਦੀ ਰਹੂਗੀ, ਕਦੀ ਆਪਾਂ ਖੁਸ਼ ਰਹਿ ਨਹੀਂ ਸਕਦੇ। ਤੇ ਗੁਰਪ੍ਰੀਤ ਜੀ ਨੇ ਉਹ ਬਹੁਤ ਵਧੀਆ ਗੱਲ ਕਹੀ ਕਿ ਇਹ ਸਭ ਕੁਛ ਆਪਣੀ ਪਰਸਨਲ ਡਿਵੈਲਪਮੈਂਟ ਦੇ ਨਾਲ ਹੀ ਹੋਣਾ ਵਾ। ਦੂਜੀ ਗੱਲ ਜਿਹੜੀ ਗੁਰਪ੍ਰੀਤ ਜੀ ਦੀ ਕਿ ਹਾਂਜੀ ਜੀ, ਜੇ ਕਿਸੇ ਚੀਜ਼ ਦੀ ਨਹੀਂ ਨੌਲੇਜ ਤੇ ਅਸੀਂ ਕਿਸੇ ਨੂੰ ਉਹ ਇਨਫੋਰਮੇਸ਼ਨ ਨਾ ਦਈਏ, ਰੀਅਲੀ ਗੁੱਡ ਪੁਆਇੰਟ ਆ ਕਿ ਕਿਸੇ ਨੂੰ ਗਲਤ ਸਲਾਹ ਦੇਣ ਨੂੰ ਚੰਗਾ ਵਾ ਕਿ ਉਹਨੂੰ ਇਹ ਕਹਿ ਦੋ ਕਿ ਭਾਜੀ ਮੈਨੂੰ ਇਹਦੀ ਨੌਲੇਜ ਨਹੀਂ ਹੈਗੀ, ਸੋ ਤਾਂ ਕਿ ਅਗਲਾ ਤੁਹਾਡੀ ਸਲਾਹ ਕਰਕੇ ਕਿਸੇ ਦੀ ਲਾਈਫ ਨਾ ਖਰਾਬ ਹੋਏ, ਕਿਸੇ ਨੂੰ ਐਟਲੀਸਟ ਕੋਈ ਘਾਟਾ ਨਾ ਪਏ। ਤੇ ਇਧਰ ਨੂੰ ਮੈਸੇਜ ਜਿਸ ਵੱਲ ਜਾਂਦੇ ਆ, ਤੇ ਇਧਰ ਹਰਜਿੰਦਰ ਜੀ ਦਾ ਮੈਸੇਜ ਆਇਆ ਹੋਇਆ ਵਾ, ਕਹਿ ਰਹੇ ਪੁਰੇਵਾਲ ਜੀ ਸਤਿ ਸ੍ਰੀ ਅਕਾਲ, ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ, ਤੰਦਰੁਸਤੀ ਦਵੇ, ਖੁਸ਼ੀਆਂ ਖੇੜਿਆਂ ਨਾਲ ਜ਼ਿੰਦਗੀ ਬਤੀਤ ਕਰੋ, ਚੰਗੀਆਂ ਕਿਤਾਬਾਂ ਪੜ੍ਹੋ, ਤੇ ਤਾਂ ਕਿ ਉਹਨਾਂ ਚੋਂ ਇਨਸਾਨ ਬਹੁਤ ਕੁਝ ਸਿੱਖਦਾ ਵਾ। ਤੇ ਮੈਂ ਇਹੋ ਕਹੂੰਗਾ ਕਿ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਨੇ। ਹਰਜਿੰਦਰ ਸਿੰਘ ਘੁੰਮਣ, ਐਡੀਲੇਟ ਪਾਸੀ ਪਠਾਣਾ। ਧੰਨਵਾਦ ਹਰਜਿੰਦਰ ਜੀ, ਬਹੁਤ ਵਧੀਆ ਜੀ ਤੁਹਾਨੂੰ ਸੁਜੈਸ਼ਨ ਦੇਣ ਲਈ। ਭਾਜੀ ਕਹਿ ਰਹੇ ਨੇ ਕਿ ਸਾਨੂੰ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਨੇ, ਸਾਨੂੰ ਬਹੁਤ ਕੁਝ ਕਿਤਾਬਾਂ ਚੋਂ ਸਿੱਖਣ ਨੂੰ ਮਿਲਦਾ ਆ। ਅਗਲਾ ਮੈਸੇਜ, ਸਤਿ ਸ੍ਰੀ ਅਕਾਲ ਟੂ ਆਲ ਹਰਮਨ ਰੇਡੀਓ ਫੈਮਿਲੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਮਾਈ ਫਰੀ ਟਾਈਮ ਇਜ਼ ਮੋਸਟਲੀ ਇਨ ਮਾਈ ਗਾਰਡਨ ਵਿਦ ਨੇਚਰ। ਕਿਆ ਬਾਤ ਹੈ ਭਾਜੀ, ਆਈ ਲਵ ਇਟ, ਹਨਾ, ਬਹੁਤ ਵਧੀਆ ਗੱਲ ਆ। ਤੇ ਯੋਰ ਪ੍ਰੋਗਰਾਮ ਇਜ਼ ਗੋਇੰਗ ਵੈਰੀ ਗੁੱਡ ਵਿਦ ਅ ਲਾਈਟ ਮਿਊਜ਼ਿਕ ਐਟ ਦਾ ਬੈਕ, ਕੀਪ ਦਾ ਸਪਿਰਿਟ ਹਾਈ, ਚੜ੍ਹਦੀ ਕਲਾ, ਚੇਅਰਸ, ਗੁਰਸ਼ਰਨ ਸਿੰਘ ਕੰਡੋਲਾ। ਧੰਨਵਾਦ ਭਾਜੀ, ਬਹੁਤ ਸਵੀਟ ਮੈਸੇਜ ਆ ਜੀ ਤੁਹਾਡਾ, ਜਿੱਦਾਂ ਲਾਈਟ 뮤직 ਸਾਡੇ ਪਿੱਛੇ ਚੱਲਣ ਡਿਆ, ਇਹੋ ਜਿਹਾ ਲਾਈਟ ਲਾਈਟ ਜਿਹੜੇ ਆ ਪਾਵਰਫੁਲ ਮੈਸੇਜਸ ਜਿਹੜੇ ਤੁਹਾਡੇ ਹੁੰਦੇ ਆ ਨਾ, ਰੌਣਕ ਵਧਾ ਦਿੰਦੇ ਆ ਪ੍ਰੋਗਰਾਮ ਦੀ, ਟੂ ਬੀ ਓਨੈਸ ਹੈ ਨਾ। ਚਲੋ ਤੇ ਇਹਦੇ ਨਾਲ ਹੀ ਤੁਸੀਂ ਵੀ ਕਰੋ ਸਾਨੂੰ ਕਾਲ, ਤੇ ਦੇਖੋ ਘਬਰਾਓ ਨਾ, ਗੱਲ ਕਰਕੇ ਆਪਾਂ ਗੱਲ ਹੀ ਕਰਨੀ ਆ, ਆਪਾਂ ਸਾਂਝ ਪਾਉਣੀ ਆ ਬਾਕੀਆਂ ਨਾਲ, ਤੁਹਾਡੇ ਜਿਹੜੇ ਸਾਰੇ ਜਣੇ ਆਪਣੇ ਸੱਜਣ ਸਾਨੂੰ ਸੁਣਦੇ ਪਏ ਆ, ਜਿਹੜੇ ਸਰੋਤੇ ਭੈਣ ਭਰਾ ਮਾਵਾਂ ਭੈਣਾਂ ਮਾਤਾਵਾਂ ਸਾਨੂੰ ਸੁਣਦੀਆਂ ਪਈਆਂ ਵਾ, ਸਾਰਿਆਂ ਨਾਲ ਸਾਂਝ ਪਾਉਣੀ ਆ। ਸੋ ਪ੍ਰੋਗਰਾਮ ਚ ਕਾਲ ਕਰੋ 02859928111 ਤੇ, ਜਾਂ ਤੁਸੀਂ ਸਾਨੂੰ ਟੈਲੀਗ੍ਰਾਮ ਤੇ ਵੀ ਮੈਸੇਜ ਕਰ ਸਕਦੇ ਹੋ, ਸਾਨੂੰ ਤੁਸੀਂ ਈਮੇਲ ਵੀ ਕਰ ਸਕਦੇ ਹੋ, ਤੇ ਹੋਰ ਸਾਡੇ ਸਟੂਡੀਓ ਚ ਵੀ ਆ ਸਕਦੇ ਹੋ। ਸੋ ਸਟੂਡੀਓ ਤੇ ਕਾਲ ਕਰਨ ਲਈ ਮੈਂ ਨੰਬਰ ਰਿਪੀਟ ਕਰੂੰਗਾ 02859928111। ਓਕੇ, ਸੋ ਇਹਦੇ ਨਾਲ ਆਪਾਂ ਆਪਣਾ ਜਿਹੜਾ ਗਾਣਾ ਵਾ ਉਹਨੂੰ ਕੰਪਲੀਟ ਕਰਦੇ ਹਾਂ, ਤੇ ਉਹਨਾਂ ਚਿਰ ਤੁਸੀਂ ਪ੍ਰੋਗਰਾਮ ਚ ਸਾਂਝ ਪਾਉਣੀ ਹੋਏ ਤੁਸੀਂ ਜ਼ਰੂਰ ਸਾਨੂੰ ਕਾਲ ਕਰੋ, ਤਾਂ ਕਿ ਪ੍ਰੋਗਰਾਮ ਚ ਆਪਾਂ ਸਾਂਝ ਪਾ ਸਕੀਏ, ਤੇ ਅਸੀਂ ਆਪਣਾ ਗਾਣਾ
ਬਣ ਕੇ ਸਿਆਣੇ ਅਤੇ ਬਣ ਵੀ ਪੇਰਾਣੇ ਤੁਸੀਂ, ਬਣ ਕੇ ਸਿਆਣੇ ਅਤੇ ਬਣ ਵੀ ਪੇਰਾਣੇ ਤੁਸੀਂ, ਛੇਤੀ ਛੇਤੀ ਕਰ ਲੋ ਪੜਾਈਆਂ ਪੂਰੀਆਂ, ਫੇ ਤੁਹਾਡੇ ਵਿਆਹ ਵੀ ਤਾਂ ਕਰਨੇ ਨੇ, ਕਮਾਈਆਂ ਪੂਰੀਆਂ ਫੇ ਤੁਹਾਡੇ ਵਿਆਹ ਵੀ ਤਾਂ ਕਰਨੇ ਨੇ, ਉੱਗਾ ਚੁੱਕਾ ਜੋੜਿਆ ਰੁਪਇਆ 1500, ਜਦੋਂ ਜਾਣ ਲੱਗੇ ਅੰਮੀ ਨੇ ਲੁਕਾ ਕੇ ਬਾਕੀਆਂ ਤੋਂ ਪਾਇਆ ਲਾਡਲੇ ਦੀ ਜੇਬ ਵਿੱਚ, ਗੱਡੀ ਵਾਲੀ ਧੂੜ ਨੂੰ ਹਾਰੇ ਸਾਕੀਆਂ ਚੋਂ ਪਾਇਆ ਲਾਡਲੇ ਦੀ ਜੇਬ ਵਿੱਚ, ਅੰਮੀ ਨੂੰ ਵਿਚਾਰੀ ਨੂੰ ਤਾਂ ਇੱਕੋ ਹੀ ਫਿਕਰ ਰਹਿੰਦਾ, ਅੰਮੀ ਨੂੰ ਵਿਚਾਰੀ ਨੂੰ ਤਾਂ ਇੱਕੋ ਹੀ ਫਿਕਰ ਰਹਿੰਦਾ, ਲਾਲ ਮੇਰੇ ਚੰਗੀ ਤਰ੍ਹਾਂ ਸੋਏ ਕੇ ਨਹੀਂ ਜੀ, ਗੱਲ ਸਰਤਾਜ ਪੁੱਛੇ ਤੁਸੀਂ ਵੀ ਯਾਦਾਂ ਚ ਕਦੀ ਰੋਏ ਕੇ ਨਹੀਂ ਜੀ, ਇੱਕ ਗੱਲ ਸਰਤਾਜ ਪੁੱਛੇ ਸੁਪਨੇ ਉਹ ਪੂਰੇ ਦੱਸੀ ਹੋਏ ਕੇ ਨਹੀਂ ਜੀ, ਇੱਕ ਗੱਲ ਸਰਤਾਜ ਪੁੱਛੇ
ਜੀ। ਕੀ ਗੱਲ, ਅੱਜ ਕੱਲ ਨਜ਼ਰ ਨੀ ਆਉਂਦੇ ਤੁਸੀਂ?
ਉਹ ਯਾਰ ਕੀ ਦੱਸਾਂ, ਆਫਿਸ ਦੇ ਅਕਾਊਂਟਸ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ, ਟੈਕਸ ਫਾਈਲਿੰਗ ਦੀਆਂ ਡੇਟਸ ਲਾਗੇ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਹੀ ਨਹੀਂ ਮਿਲ ਰਿਹਾ।
ਲੈ ਬਸ ਇੰਨੀ ਜੀ ਗੱਲ, ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ, ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ। ਭਾਵੇਂ ਤੁਸੀਂ ਕਰਵਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ, ਬੁੱਕ ਕੀਪਿੰਗ ਐਂਡ ਪੇਰੋਲ, ਕੰਪਨੀ ਐਂਡ ਟਰਸਟ ਸੈਟਅਪ, GST ਐਂਡ ਬੇਸ ਲੋਜਮੈਂਟਸ, ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300 9411 80 1300 941 180।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਾਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ ਡੋਟ ਕਾਮ ਡੋਟ ਏ ਯੂ ਜਾਂ ਫੋਨ ਕਰੋ 0428 895 564।
ਦਲਜੀਤ ਥਿੰਦ ਐਂਡ ਐਮੀ ਵਿਲ ਪ੍ਰੈਜ਼ੈਂਟ ਅ ਰੋਮਾਂਟਿਕ ਕਾਮੇਡੀ ਮੂਵੀ ਸ਼ੇਰ ਬੱਗਾ।
ਬੇਬੇ ਹੱਕ ਕਿਹਦਾ ਹੁੰਦਾ ਅੰਡੇ ਤੇ?
ਹੱਕ ਤਾਂ ਪੁੱਤ ਕੁੱਕੜੀ ਦਾ ਹੁੰਦਾ।
ਕੁੱਕੜ ਦਾ ਕੁਝ ਨਹੀਂ ਹੁੰਦਾ,
ਕੁੱਕੜ ਸਾਲਾ ਲੱਗਦਾ।
ਸਟਾਰਿੰਗ ਐਮੀ ਵਿਰਕ ਐਂਡ ਸੋਨਮ ਬਾਜਵਾ।
ਕੋਈ ਨਾ ਕੋਈ ਟੂਣਾ ਟੱਪਾ ਤਾਂ ਤੂੰ ਲਾਜ਼ਮੀ ਕੀਤਾ, ਨਹੀਂ ਐਡਾ ਵੀ ਕੋਈ ਐਮੀ ਵਿਰਕ ਨਹੀਂ ਹੈ ਤੂੰ।
24 June ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ। ਫੋਰ ਮੋਰ ਇਨਫੋ ਵਿਜ਼ਿਟ whitehillstudios.com।
The Migration Show ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਬੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਬੀਰ ਸਿੰਘ ਓਨਲੀ ਔਨ ਹਰਮਨ ਰੇਡੀਓ।
ਤੁਹਾਡੇ ਪਰਿਵਾਰ ਜਾਂ ਘਰ ਵਿੱਚ ਕੋਈ ਤੁਹਾਡੇ ਸੋਸ਼ਲ ਮੀਡੀਆ ਵਰਤਣ ਤੇ ਕਾਬੂ ਕਰਦਾ ਹੈ?
ਕੀ ਉਹਨਾਂ ਨੂੰ ਗੁੱਸਾ ਆਉਂਦਾ ਹੈ ਜਦੋਂ ਤੁਸੀਂ ਉਹ ਨਹੀਂ ਕਰਦੇ ਜੋ ਉਹ ਚਾਹੁੰਦੇ ਹਨ?
ਕੀ ਉਹ ਅਜਿਹੀਆਂ ਗੱਲਾਂ ਕਹਿੰਦੇ ਹਨ ਜਿਨ੍ਹਾਂ ਤੋਂ ਤੁਹਾਨੂੰ ਡਰ ਲੱਗਦਾ ਹੈ ਜਾਂ ਬੁਰਾ ਲੱਗਦਾ ਹੈ?
ਜੇ ਤੁਸੀਂ ਇਹਨਾਂ ਵਿੱਚੋਂ ਇੱਕ ਜਾਂ ਜ਼ਿਆਦਾ ਸਵਾਲਾਂ ਦਾ ਜਵਾਬ ਹਾਂ ਵਿੱਚ ਦਿੱਤਾ ਹੈ ਤੇ ਤੁਸੀਂ ਪਰਿਵਾਰਕ ਹਿੰਸਾ ਦਾ ਸਾਹਮਣਾ ਕਰ ਰਹੇ ਹੋ।
ਜੇ ਤੁਸੀਂ ਆਪਣੇ ਪਰਿਵਾਰ ਜਾਂ ਘਰ ਦੇ ਕਿਸੇ ਮੈਂਬਰ ਨਾਲ ਅਜਿਹਾ ਕਰ ਰਹੇ ਹੋ ਤਾਂ ਹੋ ਸਕਦਾ ਹੈ ਕਿ ਤੁਸੀਂ ਪਰਿਵਾਰਕ ਹਿੰਸਾ ਦੀ ਵਰਤੋਂ ਕਰ ਰਹੇ ਹੋ।
ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਪਰਿਵਾਰਕ ਹਿੰਸਾ ਹੰਢਾ ਰਿਹਾ ਹੈ ਤਾਂ ਤੁਸੀਂ ਮਦਦ ਲੈ ਸਕਦੇ ਹੋ। ਤੁਸੀਂ 1800 ਰਿਸਪੈਕਟ ਨੂੰ 1800-737-732 ਤੇ ਫੋਨ ਕਰ ਸਕਦੇ ਹੋ ਜਾਂ ਤੁਸੀਂ ਸਹਾਇਤਾ ਲੈਣ ਵਾਸਤੇ dpvhelp.org.au ਤੇ ਵੀ ਜਾ ਸਕਦੇ ਹੋ। ਜੇ ਤੁਸੀਂ ਤੁਰੰਤ ਖਤਰੇ ਵਿੱਚ ਹੋ ਤਾਂ 000 ਤੇ ਫੋਨ ਕਰੋ।
ਹਾਂਜੀ, ਵੈਲਕਮ ਬੈਕ ਟੂ ਦਾ ਸ਼ੋਅ ਜੀ, ਲਹਿਰਾਂ ਦੀ ਬ੍ਰੇਕਫਾਸਟ ਸ਼ੋਅ। ਤੇ ਜਿਵੇਂ ਸਾਡੇ ਨਾਲ ਅੱਗੇ ਗੁਰਪ੍ਰੀਤ ਜੀ ਬੋਰ ਰੌਣਕਾਂ ਲਾ ਕੇ ਗਏ ਨੇ, ਸਾਡੇ ਇੱਕ ਕਾਲਰ ਜੁੜ ਚੁੱਕੇ ਨੇ। ਕਾਲਰ 3389 ਆਪਾਂ ਉਹਨਾਂ ਨੂੰ ਆਨ ਏਅਰ ਕਰਦੇ ਹਾਂ ਤੇ ਪੁੱਛਦੇ ਹਾਂ ਜੀ ਕੌਣ ਜੁੜੇ ਆ ਸਾਡੇ ਨਾਲ। 389 ਤੁਸੀਂ ਆਨ ਏਅਰ ਹੋ, ਸਤਿ ਸ੍ਰੀ ਅਕਾਲ ਜੀ।
ਹੈਲੋ,
ਸਤਿ ਸ੍ਰੀ
ਅਕਾਲ
ਜੀ। ਹੈਲੋ, ਸਤਿ ਸ੍ਰੀ ਅਕਾਲ ਜੀ। ਹਾਂਜੀ, ਕੀ ਨਾਮ ਤੁਹਾਡਾ ਜੀ?
ਹਾਂਜੀ, ਮੇਰਾ ਨਾਮ ਸਤਵੀਰ ਹੈ ਜੀ, ਸਿਡਨੀ ਤੋਂ ਬੋਲਦੇ।
ਹਾਂਜੀ, ਸਤਿ ਸ੍ਰੀ ਅਕਾਲ ਜੀ। ਤੇ ਅੱਜ ਜੀ ਕਿਵੇਂ ਦਾ ਦਿਨ ਜਾ ਰਿਹਾ? ਲੱਗਦਾ ਕੰਮ ਤੇ ਨਹੀਂ ਗਏ ਹੋਏ ਕਿ ਕੰਮ ਤੇ ਹੋ?
ਹਾਂਜੀ, ਨਹੀਂ ਅੱਜ ਬਸ ਸੁੱਤੇ ਹੀ ਸੀ ਤੇ ਸੁਣਦੀ
ਹੋ। ਓਕੇ ਜੀ, ਓਕੇ ਓਕੇ, ਸੁੱਤੇ ਉੱਠਦੇ ਹੀ ਸ਼ੋਅ ਸੁਣਦੇ ਪਏ ਸੀ, ਬਹੁਤ ਵਧੀਆ ਜੀ। ਤੇ ਹਾਂਜੀ ਸਤਬੀਰ ਜੀ, ਕਿਹਾ ਤੁਸੀਂ? ਹਾਂਜੀ, ਤੇ ਤੁਸੀਂ ਜਿਵੇਂ ਅੱਜ ਆਪਾਂ ਗੱਲ ਕਰਦੇ ਪਏ ਸੀ, ਜਿਵੇਂ ਤੁਸੀਂ ਪਹਿਲਾਂ ਵੀ ਸ਼ੋਅ ਵਿੱਚ ਸੁਣਿਆ ਕਿ ਕਾਫੀ ਰੌਣਕਾਂ ਸਵੇਰ ਦੀਆਂ ਲੱਗੀਆਂ ਹੋਈਆਂ, ਤੇ ਆਪਾਂ ਇਹੋ ਗੱਲ ਕਰਦੇ ਪਏ ਕਿ ਆਪਣਾ ਤੁਸੀਂ ਫ੍ਰੀ ਟਾਈਮ ਜਦੋਂ ਤੁਸੀਂ ਕੰਮ ਤੇ ਨਹੀਂ ਹੁੰਦੇ ਤੁਸੀਂ ਕਿੱਦਾਂ ਸਪੈਂਡ ਕਰਦੇ ਹੋ? ਤੇ ਬਾਕੀ ਜਿਹੜੇ ਲੋਕੀ ਆ ਜਿਹੜੇ ਕਹਿੰਦੇ ਆ ਕਿ ਸਾਰਾ ਦਿਨ ਅਸੀਂ ਵਿਹਲੇ ਆ ਜਾਂ ਸਾਡੇ ਕੋਲ ਟਾਈਮ ਨਹੀਂ ਹੈਗਾ, ਕਿੱਦਾਂ ਟਾਈਮ ਸਪੈਂਡ ਕਰੀਏ, ਤੇ ਕੀ ਕਹਿਣਾ ਚਾਹੋਗੇ? ਤੁਸੀਂ ਦੱਸੋ ਪਹਿਲਾਂ ਆਪਣਾ ਕਿ ਤੁਸੀਂ ਕਿੱਦਾਂ ਟਾਈਮ ਸਪੈਂਡ ਕਰਦੇ ਹੋ ਆਪਣਾ ਜਿਹੜਾ ਤੁਹਾਡੇ ਕੋਲ ਫ੍ਰੀ ਟਾਈਮ ਹੁੰਦਾ।
ਮੇਰੇ ਖਿਆਲ ਹਰ ਬੰਦੇ ਦੀ ਆਪਣੀ ਆਪਣੀ ਹੋਬੀ ਹੁੰਦੀ ਹੈ ਨਾ, ਵੀ ਕਿਵੇਂ ਟਾਈਮ ਸਪੈਂਡ ਕਰਨਾ ਆਪਣਾ ਫ੍ਰੀ। ਤੇ ਮੈਂ ਫ੍ਰੀ ਹੋਵਾਂ ਤੇ ਮੈਂ ਆਪਣਾ ਟਾਈਮ ਜਿਹੜਾ ਵਾ ਉਹ ਜ਼ਿਆਦਾ ਇਹ ਹੈ ਕਿ ਘਰ ਦੇ ਕੰਮਾਂ ਚ ਲੰਘ ਜਾਂਦਾ ਵੈਸੇ ਟਾਈਮ, ਪਰ ਮੈਂ ਗਾਰਡਨਿੰਗ ਜਿਹੜੀ ਆ ਉਹ ਮੇਰੀ ਹੋਬੀ ਹੈ ਨਾ, ਤੇ ਮੈਂ ਸਪੈਂਡ ਜਿਹੜਾ ਆਪਣਾ ਟਾਈਮ ਆ ਮੋਸਟ ਆਫ ਦ ਟਾਈਮ ਜਿਹੜਾ ਆਪਣੇ ਗਾਰਡਨ ਵਿੱਚ, ਮੈਨੂੰ ਸ਼ੌਕ ਹੈ ਵੈਜੀਟੇਬਲ ਵਗੈਰਾ ਗਰੋ ਕਰਨ ਦਾ ਜਾਂ ਫਿਰ ਹੋਰ ਛੋਟੀਆਂ ਮੋਟੀਆਂ ਚੀਜ਼ਾਂ ਜਿਹੜੀਆਂ।
ਤੇ ਕਿਹੜੇ ਕਿਹੜੇ ਵੈਜੀਟੇਬਲ ਲਾਏ ਤੁਸੀਂ ਆਪਣੇ ਗਾਰਡਨ ਚ?
ਹੁਣ ਆਪਣੇ ਸੀਜ਼ਨ ਚ ਤਾਂ ਮੈਂ ਕਾਫੀ ਕੁਛ ਲਗਾਇਆ ਹੋਇਆ, ਜਿਵੇਂ ਕੈਰਟਸ ਲਗਾਈਆਂ, ਰੈਡਿਸ਼ ਆ, ਉਹ ਆ ਸ਼ਲਗਮ ਆ, ਸਪਿਨਿਚ ਆ, ਹੋਰ ਸਾਗ ਵਗੈਰਾ ਵੀ ਲਗਾਇਆ।
ਓਕੇ, ਦੈਟਸ ਗ੍ਰੇਟ। ਅੱਛਾ, ਤੇ ਫਿਰ ਤੇ ਤੁਸੀਂ ਤੇ ਵਾਵਾ ਮਤਲਬ ਕਿ ਆਪਣਾ ਜਿਵੇਂ ਕਹਿੰਦੇ ਆ ਕਿ ਆਪਣਾ ਖੁਦ ਦਾ ਹੀ ਸਬਜ਼ੀ ਦੀ ਇੱਕ ਛੋਟੀ ਜਿਹੀ ਮਾਰਕੀਟ ਬਣਾ ਕੇ ਰੱਖੀ ਹੋਈ ਆ।
ਓਕੇ ਜੀ, ਬਹੁਤ ਨਾਈਸ ਸਤਵੀਰ ਜੀ। ਤੇ ਜਿਹੜੇ ਮਤਲਬ ਕਿ ਜਿਵੇਂ ਆਪਾਂ ਦੂਜੀ ਆਪਾਂ ਗੱਲ ਕਰਦੇ ਪਏ ਸੀ ਕਿ ਜਿਹੜੇ ਇੱਧਰ ਲੋਕਾਂ ਦੇ ਜਿਵੇਂ ਜਿਵੇਂ ਆਪਣੇ ਮੰਮੀ ਡੈਡੀ ਨੇ ਜਾਂ ਹਨਾ ਜਿਹੜੇ ਆਪਣੇ ਮੰਮੀ ਡੈਡੀ ਹੋਰੀ ਇੱਧਰ ਆਏ ਹੋਏ ਨੇ ਜਿਹੜੇ ਕਹਿੰਦੇ ਨੇ ਕਿ ਸਾਡੇ ਕੋਲ ਸਾਰਾ ਦਿਨ ਕਰਨ ਲਈ ਕੁਛ ਨਹੀਂ ਆ ਹਨਾ, ਤੁਸੀਂ ਉਹਨਾਂ ਨੂੰ ਕੀ ਸੁਜੈਸਟ ਕਰਦੇ ਹੋ ਕਿ ਲਾਈਕ ਟਾਈਮ ਪਾਸ ਲਈ ਉਹਨਾਂ ਨੂੰ ਕੀ ਕਰਨਾ ਚਾਹੀਦਾ ਤਾਂ ਕਿ ਉਹਨਾਂ ਦਾ ਦਿਨ ਜਿਹੜਾ ਵਧੀਆ ਤਰੀਕੇ ਨਾਲ ਸਪੈਂਡ ਹੋ ਸਕੇ। ਹੁਣ ਸਾਡੇ ਨਾਲ ਇੱਥੇ ਔਨ ਏਅਰ ਕਾਫੀ ਇਹੋ ਜਿਹੇ ਸਾਡੇ ਮੰਮੀ ਸਾਡੇ ਡੈਡੀ ਜੁੜੇ ਹੋਣਗੇ ਜਿਹੜੇ ਇਹੋ ਹੀ ਚੀਜ਼ ਵੇਖਦੇ ਆ ਕਿ ਹਾਂਜੀ ਜੀ ਆਪਾਂ ਕਿੱਦਾਂ ਟਾਈਮ ਜਿਹੜਾ ਵਧੀਆ ਤਰੀਕੇ ਨਾਲ ਸਪੈਂਡ ਕਰ ਸਕੀਏ, ਤੇ ਕੀ ਸੁਜੈਸਟ ਕਰੋਗੇ?
ਇੱਕ ਤਾਂ ਮੈਂ ਸੋਚਿਆ ਹਮੇਸ਼ਾ ਹੀ ਮੋਸਟ ਆਫ ਦਾ ਟਾਈਮ ਨਾ ਹੀ ਬੜਾ ਹਾਰਡ ਹੁੰਦਾ ਉਹਨਾਂ ਨੇ ਨਾ ਇੱਥੇ ਆ ਕੇ, ਕਿਉਂਕਿ ਉਹਨਾਂ ਨੂੰ ਜ਼ਿਆਦਾ ਕੁਛ ਕਰਨ ਲਈ ਹੁੰਦਾ ਨਾ।
ਹਾਂਜੀ,
ਆਪਣੇ ਇੰਡੀਆ ਵਿੱਚ
ਜਿਵੇਂ
ਆਪਣੇ ਬਹੁਤੇ ਅਸੀਂ ਬਿਲੋਂਗ ਕਰਦੇ ਨਾ ਪਿੰਡਾਂ ਤੋਂ, ਤੇ ਉਹਦਾ ਮਾਹੌਲ ਤੇ ਕਿੱਦਾਂ ਫਰਕ ਹੈ ਕਿ ਇੱਥੇ ਚੱਲ ਮੈਂ ਵੀ ਆਪਣਾ ਫਰੈਂਡ ਸਰਕਲ ਜਾਂ ਵੱਡਾ ਹੁੰਦਾ ਨਾ ਜਾਂ ਕਿਵੇਂ ਆਪਣੇ ਆਪ ਜਾ ਸਕਦੇ, ਇੱਥੇ ਪ੍ਰੋਬਲਮ ਹੁੰਦੀ ਕਿ ਉਹ ਇਕੱਲੇ ਜਾ ਨਹੀਂ ਸਕਦੇ ਕਿਤੇ।
ਐਗਜੈਕਟਲੀ ਹਾਂਜੀ, ਇਹ ਇੱਕ ਬਹੁਤ ਵੱਡਾ ਕਨਸੈਪਟ ਆ ਕਿ ਇਕੱਲੇ ਕਿਤੇ ਜਾ ਨਹੀਂ।
ਹਾਂ, ਤੇ ਉਹਨਾਂ ਨੂੰ ਹਮੇਸ਼ਾ ਇਹ ਹੈ ਕਿ ਕਿਸੇ ਨਾ ਕਿਸੇ ਦੀ ਲੋੜ ਰਹਿੰਦੀ ਕਿ ਉਹਨਾਂ ਨੂੰ ਕੋਈ ਲੈ ਕੇ ਜਾਵੇ ਛੱਡ ਕੇ, ਜਿਵੇਂ ਮੇਰੇ ਗੁਰਦੁਆਰੇ ਵੀ ਜਾਣਾ ਜਾਂ ਕਿਤੇ ਵੀ ਜਾਣਾ ਉਹਨਾਂ ਨੇ ਬਾਹਰ ਕਿਤੇ ਵੀ ਜਾਣਾ, ਤੇ ਫਿਰ ਹੁੰਦਾ ਕਿ ਘਰ ਦਾ ਮੈਂਬਰ ਵੀ ਨਾਲ ਜਾਵੇ ਹਨਾ। ਤੇ ਮੇਰੇ ਕਿ ਹੁਣ ਤਾਂ ਵੈਸੇ ਕਈ ਜਗ੍ਹਾ ਦੇ ਵਿੱਚ ਤਾਂ ਜਿਵੇਂ ਪਾਰਕ ਵਗੈਰਾ ਵਿੱਚ ਇਕੱਠੇ ਹੋ ਜਾਂਦੇ ਆ ਹਨਾ, ਉਹਨਾਂ ਨੇ ਟਾਈਮ ਰੱਖਿਆ ਹੁੰਦਾ ਕਿ ਹਾਂ ਇੰਨੇ ਟਾਈਮ ਤੱਕ ਸਾਰੇ ਜਣੇ ਇਕੱਠੇ ਹੋ ਗਏ ਤੇ ਕੁਛ ਟਾਈਮ ਸਪੈਂਡ ਇਕੱਠੇ ਕਰਦੇ ਆ। ਤੇ
ਜਿਵੇਂ ਪਿੰਡਾਂ ਵਿੱਚ ਜਿਵੇਂ ਆਪਣੇ ਪਿੰਡਾਂ ਵਿੱਚ ਸਤਵੀਰ ਜੀ ਸੱਥਾਂ ਹੁੰਦੀਆਂ ਸੀ, ਇੱਧਰ ਇਹਨਾਂ ਆਸਟ੍ਰੇਲੀਆ ਵਿੱਚ ਸੱਥ ਬਣਾਉਣੇ ਸ਼ੁਰੂ ਕਰ ਦਿੱਤੇ ਆ। ਨਹੀਂ ਰਾਈਟ ਆ ਜੀ, ਹਾਂਜੀ ਜੀ, ਐਟਲੀਸਟ ਉਹਨਾਂ ਦੇ ਇਕੱਠੇ ਹੋ ਜਾਂਦੇ ਆ।
ਪੈਰ ਵਗੈਰਾ ਇਕੱਠੇ ਕਰ ਲੈਂਦੇ ਆਪਣੀਆਂ ਗੱਲਾਂ, ਮੈਂ ਬਹੁਤ ਵੇਖਿਆ ਜਦੋਂ ਪੈਰਾਮੀਟਰ ਵਗੈਰਾ ਜਾਵਾਂ ਤੇ ਪੈਰਾਮੀਟਰ ਪਾਰਕ ਵਿੱਚ ਵੀ
ਬਹੁਤ ਵਧੀਆ ਸਤਵੀਰ ਜੀ, ਤੇ ਧੰਨਵਾਦ ਜੀ, ਤੁਸੀਂ ਏਡੀ ਵਧੀਆ ਸਾਂਝ ਸਾਰਿਆਂ ਨਾਲ ਪਾਈ ਆ, ਤੇ ਏਦਾਂ ਹੀ ਸੁਣਦੇ ਰਹੋ ਰੇਡੀਓ ਤੇ, ਕਰਿਆ ਕਰੋ ਕਾਲ ਜੀ,
ਬਹੁਤ ਵਧੀਆ ਹੁੰਦਾ ਜ਼ਰੂਰ ਜੀ, ਮੈਂ ਪਰਮੇਸ਼ਰ ਸੁਣਦੀ ਹਾਂ ਤੁਹਾਡਾ ਰੇਡੀਓ, ਬਹੁਤ ਵਧੀਆ ਪ੍ਰੋਗਰਾਮ ਹੁੰਦਾ।
ਧੰਨਵਾਦ ਸਤਵੀਰ ਜੀ, ਕਰਿਆ ਕਰੋ ਕਾਲ ਜੀ, ਤੇ ਤੁਹਾਨੂੰ ਇੱਧਰ ਵੀ ਮੈਸੇਜ ਆਇਆ ਹੋਇਆ ਵਾ ਜਗਤਾਰ ਜੀ ਦਾ, ਕਹਿ ਰਹੇ ਕਿ ਸਤਿ ਸ੍ਰੀ ਅਕਾਲ ਸਤਵੀਰ ਜੀ, ਬਹੁਤ ਵਧੀਆ ਸਾਂਝ ਪਾਈ ਤੁਸੀਂ। ਹਾਂਜੀ, ਧੰਨਵਾਦ ਸਤਵੀਰ ਜੀ, ਪਾਇਆ ਕਰੋ ਸਾਂਝ ਜੀ। ਓਕੇ ਜੀ, ਧੰਨਵਾਦ ਜੀ। ਸੀ ਇਹ ਸੀ ਜੀ ਸਾਡੇ ਨਾਲ ਸਤਵੀਰ ਜੀ, ਇਹ ਜੁੜੇ ਸੀ ਸਾਡੇ ਨਾਲ ਸਿਡਨੀ ਤੋਂ, ਤੇ ਆਪਾਂ ਮੈਸੇਜ ਵੱਲ ਦੁਬਾਰਾ ਜਾਂਦੇ ਆ, ਤੇ ਹਰਜਿੰਦਰ ਜੀ ਦਾ ਮੈਸੇਜ ਆਇਆ ਹੋਇਆ ਜੀ, ਪੁਰੇਵਾਲ ਜੀ ਸਤਿ ਸ੍ਰੀ ਅਕਾਲ, ਇਮਾਨਦਾਰੀ ਹੈ ਸਾਡੇ ਉੱਥੇ, ਬੇਈਮਾਨੀ ਵੀ ਹੈ, ਬੇਈਮਾਨ ਲੀਡਰਾਂ ਨੇ ਨਵੀਂ ਪੀੜ੍ਹੀ ਦਾ ਬੇੜਾ ਗਰਕ ਕਰ ਛੱਡਿਆ ਹੈ ਜੀ। ਬਿਲਕੁਲ ਜੀ, ਹਰਜਿੰਦਰ ਸਿੰਘ ਘੁੰਮਣ ਜੀ ਕਹਿ ਰਹੇ ਨੇ, ਤੇ ਇਸ ਤੋਂ ਬਾਅਦ ਸਾਨੂੰ ਬਹੁਤ ਪਿਆਰਾ ਮੈਸੇਜ ਮਨਪ੍ਰੀਤ ਡੁਲਟ ਜੀ ਦਾ, ਕਹਿ ਰਹੇ ਨੇ ਕਿ ਸਤਿ ਸ੍ਰੀ ਅਕਾਲ ਬਾਲ ਸਾਹਿਬ, ਇੰਜੋਇੰਗ ਦੀ ਪ੍ਰੋਗਰਾਮ, ਗੋਡ ਬਲੈਸ ਯੂ। ਧੰਨਵਾਦ ਮਨਪ੍ਰੀਤ ਡੁਲਟ ਜੀ, ਤੁਸੀਂ ਸਾਂਝ ਪਾਉਣ ਲਈ। ਤੇ ਮਨਪ੍ਰੀਤ ਜੀ, ਇੱਕ ਚੀਜ਼ ਤੇ ਰਹਿ ਗਈ, ਤੁਸੀਂ ਦੱਸਿਆ ਨੀ ਕਿ ਤੁਸੀਂ ਆਪਣਾ ਫ੍ਰੀ ਟਾਈਮ ਕਿਵੇਂ ਸਪੈਂਡ ਕਰਦੇ ਹੋ, ਉਹ ਤੇ ਇੰਪੋਰਟੈਂਟ ਆ ਨਾ, ਉਹ ਵੀ ਦੱਸੋ ਸਾਨੂੰ, ਤੇ ਛੇਤੀ ਤੁਹਾਡੇ ਮੈਸੇਜ ਦੀ ਵੇਟ ਕਰਦੇ ਆ। ਤੇ ਇੱਧਰ ਨਰਿੰਦਰ ਜੀ ਦਾ ਮੈਸੇਜ ਆਇਆ ਹੋਇਆ ਜੀ, ਮੈਂ ਤਾਂ ਜੀ ਕੀ ਕਹਾਂ, ਖਾਲੀ ਸਮੇਂ ਵਿੱਚ ਅੱਧਾ ਘੰਟਾ ਆਪਣੇ ਆਪ ਲਈ ਜਰੂਰ ਕੱਢਿਆ ਕਰੋ, ਤੇ ਬਾਕੀ ਓਕੇ ਜੀ। ਸੋਰੀ, ਨਰਿੰਦਰ ਠੋੜ ਜੀ ਕਹਿ ਰਹੇ ਨੇ ਜੀ, ਕਹਿੰਦੇ ਨੇ ਕਿ ਆਪਣੇ ਆਪ ਲਈ ਸਮਾਂ ਕੱਢਣਾ ਬਹੁਤ ਜ਼ਰੂਰੀ ਆ, ਆਪਣੇ ਆਪ ਲਈ ਸਮਾਂ ਕੱਢਿਆ ਕਰੋ, ਤੇ ਕਹਿੰਦੇ ਕਿ ਮੈਂ ਇਹ ਕੋਸ਼ਿਸ਼ ਕਰਦਾ ਆ ਕਿ ਮੈਂ ਆਪਣੇ ਆਪ ਲਈ ਸਮਾਂ ਕੱਢਾਂ,
ਜਿਹੜਾ ਮੈਂ ਆਪਣੇ ਆਪ ਨਾਲ ਸਿੰਗਲ ਸਮਾਂ ਹੁੰਦਾ ਵਾ ਉਹ ਕੱਢਾਂ, ਤੇ ਉਸ ਤੋਂ ਬਾਅਦ ਕਹਿੰਦੇ ਜੀ ਮੈਂ ਆਡੀਓ ਬੁੱਕਸ ਸੁਣਨ ਵਿੱਚ ਰੁਚੀ ਰੱਖਦਾ ਵਾਂ ਤੇ ਆਡੀਓ ਬੁੱਕਸ ਸੁਣਦਾ ਵਾਂ। ਧੰਨਵਾਦ ਨਰਿੰਦਰ ਜੀ, ਹੋ ਸਕਦਾ ਵਾ ਕਿ ਤੁਹਾਡੇ ਤੋਂ ਇੰਸਪਾਇਰ ਹੋ ਕੇ ਕੋਈ ਆਡੀਓ ਬੁੱਕਸ ਸੁਣਨੀਆਂ ਜਿਹੜੀਆਂ ਵਾ ਉਹ ਜਿਹੜਾ ਵਾ ਸ਼ੁਰੂ ਕਰ ਦੇ। ਦੈਟਸ ਰੀਅਲੀ ਗੁੱਡ ਭਾਜੀ। ਤੇ ਇੱਧਰ ਇੱਕ ਯੈਸ ਯੈਸ ਹਾਂਜੀ ਬਿਲਕੁਲ ਜੀ, ਸਾਡੇ ਨਾਲ ਜੁੜਨ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ। ਤੇ ਇੱਧਰ ਮੈਸੇਜ ਸੀ ਇੱਕ ਜੀ, ਜੇ ਆਨਲਾਈਨ ਕਿੱਦਾਂ ਜੁੜਨਾ ਵਾ, ਆਨਲਾਈਨ ਜੁੜਨ ਦੇ ਲਈ ਤੁਸੀਂ ਕਾਲ ਕਰੋ 0285992811 ਤੇ। ਮੋਸਟ ਵੈਲਕਮ ਜੀ, ਤੁਸੀਂ ਆਓ ਪਾਓ ਸਾਡੇ ਨਾਲ ਸਾਂਝ। ਮੋਸਟ ਵੈਲਕਮ ਵਿੱਚ ਪੁੱਛਣ ਵਾਲੀ ਗੱਲ ਹੈ ਨਹੀਂ ਕੋਈ, ਤੇ ਤੁਸੀਂ ਸਾਡੇ ਨਾਲ ਸਾਂਝ ਪਾਓ, ਆਨਲਾਈਨ ਜੁੜੋ ਸਾਡੇ ਨਾਲ, ਮੋਸਟ ਵੈਲਕਮ ਜੀ। ਤੇ ਇੱਧਰ ਆਪਾਂ ਹੋਰ ਮੈਸੇਜਿਸ ਵੱਲ ਜਾਂਦੇ ਹਾਂ ਜੇ ਕਿਸੇ ਨੇ ਕਾਲ ਕਰਨੀ ਹੋਏ ਤੇ। ਜਲਦੀ ਜਲਦੀ ਨੰਬਰ ਡਾਇਲ 0285992811 ਤੇ, ਤੇ ਤੁਸੀਂ ਸਾਡੇ ਨਾਲ ਪਲੀਜ਼ ਜੁੜ ਸਕਦੇ ਹੋ। ਤੇ ਸਟੂਡੀਓ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਜੁੜਨ ਲਈ। ਤੇ ਇੱਧਰ ਸਾਡੇ ਨਾਲ ਇੱਕ ਕਾਲ ਆ ਵੀ ਚੁੱਕੀ ਆ, ਤੇ ਫੋਨ ਲਾਈਨ ਤੇ ਸਾਡੇ ਨਾਲ ਹੈਗੇ ਆ 270। ਪੁੱਛਦੇ ਆ ਜੀ, ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਪਰਿਵਾਰ ਸਾਹਿਬ,
270
ਮੈਂ ਗੁਰਸ਼ਰਨ ਸਿੰਘ ਕੰਦੋਲਾ ਬੋਲ ਰਿਹਾ ਜੀ।
ਹਾਂਜੀ ਗੁਰਸ਼ਰਨ ਸਿੰਘ ਜੀ, ਕੀ ਹਾਲ ਚਾਲ ਜੀ ਭਾਜੀ?
ਬਸ ਠੀਕ ਹੈ ਜੀ, ਬਿਲਕੁਲ ਫਸਟ ਕਲਾਸ। ਤੁਸੀਂ ਸੁਣਾਓ ਕਿੱਦਾਂ, ਵਧੀਆ ਪ੍ਰੋਗਰਾਮ ਚੱਲ ਰਿਹਾ ਤੁਹਾਡਾ ਜੀ?
ਧੰਨਵਾਦ ਭਾਜੀ, ਤੁਹਾਡੇ ਕਰਕੇ ਹੀ ਆ, ਤੁਹਾਡੇ ਸਾਰਿਆਂ ਕਰਕੇ ਹੀ ਆ ਜਿਹੜੇ ਸਾਨੂੰ ਪਿਆਰ ਦਿੰਦੇ ਆ, ਤੇ ਸਾਡੇ ਚ ਇੰਨੀ ਐਨਰਜੀ ਆ ਜਾਂਦੀ ਆ ਵੀ ਅਸੀਂ 7 ਵਜੇ ਸਭ ਕੁਛ ਸਮੇਟ ਕੇ ਤੇ ਅਸੀਂ ਸਟੂਡੀਓ ਬੈਠ ਜਾਂਦੇ ਤੁਹਾਡੇ ਲਈ, ਤਾਂ ਕਿ ਪ੍ਰੋਗਰਾਮ ਸ਼ੁਰੂ ਕਰ ਲਈਏ 8 ਵਜੇ।
ਬਾਕੀ ਤੁਹਾਡੀ ਤੁਹਾਡਾ ਮਤਲਬ ਜੋਬ ਵੀ ਹੈ ਤੇ ਹੌਬੀ ਵੀ ਇਹੀ ਹੈਗੀ ਹੈ ਮੇਰੇ ਹਿਸਾਬ ਨਾਲ।
ਭਾਜੀ ਜੋਬ ਮੈਂ ਯੂਨੀ ਚ ਟੀਚ ਕਰਦਾ ਵਾ, ਮੈਂ ਜਿਵੇਂ ਯੂਨੀਵਰਸਿਟੀ ਲੈਕਚਰਰ ਆ, ਉਹ ਮੇਰੀ ਜੋਬ ਆ ਤੇ ਇਹ ਮੇਰੀ ਹੌਬੀ ਆ।
ਮਤਲਬ ਮੇਰੇ ਕਹਿੰਦੇ ਜੋਬ ਮੈਂ ਤੁਹਾਨੂੰ ਗਲਤ ਵਰਡ ਯੂਜ਼ ਕਰਤਾ, ਲੇਕਿਨ ਜੋ ਅਸੀਂ ਪ੍ਰੋਗਰਾਮ ਕਰਦੇ ਹਾਂ ਉਹ ਵੀ ਇੱਕ ਤਰ੍ਹਾਂ ਦਾ ਜੋਬ ਹੀ ਹੁੰਦੀ ਹੈ ਜੀ, ਅਨਪੇਡ ਜੋਬ ਜਿਹਨੂੰ ਕਹਿੰਦੇ, ਵੋਲੰਟਰੀ ਜੋਬ।
ਬਿਲਕੁਲ ਜੀ, ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਜੀ। ਗੁਰਸ਼ਰਨ ਜੀ ਤੁਸੀਂ ਕਿੱਥੋਂ ਬੋਲ ਰਹੇ ਹੋ, ਸਿਡਨੀ ਮੈਲਬਨ?
ਮੈਲਬਨ ਤੋਂ ਜੀ।
ਓਕੇ, ਤੇ ਕੀ ਕਰਦੇ ਭਾਜੀ ਤੁਸੀਂ?
ਬਾਈ ਪ੍ਰੋਫੈਸ਼ਨ ਤੇ ਅਕਾਊਂਟੈਂਟ ਹੈਗੇ ਜੀ।
ਓਕੇ ਗ੍ਰੇਟ ਭਾਜੀ, ਤੇ ਹੋਬੀ ਵਾਈਜ਼ ਕੀ ਕਰਦੇ ਹੋ, ਆਪਣਾ ਟਾਈਮ ਕਿੱਦਾਂ ਸਪੈਂਡ ਕਰਦੇ ਹੋ?
ਤੇ ਅੱਜ ਮੈਂ ਦੱਸਦਾ ਜੀ, ਤੇ ਮੈਂ ਇਹ ਦੱਸਣ ਲੱਗਾ ਸੀ ਕਿ ਆਪਾਂ ਕਿਸੇ ਨਾਲ ਵੀ ਜਦੋਂ ਗੱਲ ਕਰਦੇ ਹਾਂ ਨਾ ਜੀ, ਤੇ ਆਪਾਂ ਇਹ ਗੱਲ ਕਰਦੇ ਹਾਂ, ਬਿਲਕੁਲ ਟਾਈਮ ਨਹੀਂ ਹੈਗਾ ਜੀ, ਟਾਈਮ ਨਹੀਂ ਹੈਗਾ ਮੇਰੇ ਕੋਲ ਤਾਂ, ਠੀਕ ਹੈ ਨਾ ਜੀ? ਜਿਹਨੂੰ ਮਰਜ਼ੀ ਗੱਲ ਕਰ ਲਓ, ਜਿੰਨਾ ਮਰਜ਼ੀ ਵਿਹਲਾ ਹੋਵੇ ਬੰਦਾ, ਉਹਨੇ ਇਹ ਕਹਿਣਾ ਮੇਰੇ ਕੋਲ ਟਾਈਮ ਨਹੀਂ ਹੈਗਾ। ਤੇ ਮੇਰਾ ਇੱਕੋ ਹੀ ਜਵਾਬ ਹੁੰਦਾ ਹੈਗਾ ਜੀ, ਕਿ ਜਿੰਨੇ ਵੀ ਬੰਦੇ ਆਪਾਂ ਧਰਤੀ ਤੇ ਹੈਗੇ ਨਾ, ਜੇ ਆਪਾਂ ਸਾਰਿਆਂ ਦੇ ਕੋਲ 24 ਘੰਟੇ ਹੈਗੇ ਤੇ ਰੋਜ਼,
ਹਾਂਜੀ,
ਕਿਸੇ ਕੋਲ ਘੱਟ ਨੀ ਕਿਸੇ ਕੋਲ ਵੱਧ ਨੀ ਹੈਗਾ, ਟਾਈਮ ਕਿੱਥੋਂ ਘੱਟ ਗਿਆ?
ਮੈਨੇਜਮੈਂਟ,
ਠੀਕ ਹੈ ਨਾ ਜੀ? ਇਹ ਤਾਂ ਸਾਡੇ ਉੱਤੇ ਜੀ, ਅਸੀਂ ਜਿਹੜੇ 24 ਘੰਟੇ ਹੈਗੇ ਰਾਤ ਦਿਨ ਦੇ ਕਿੱਥੇ ਲਾਣੇ, ਕੀ ਕਰ ਰਹੇ ਆਪਾਂ, ਹਨਾ? ਫ੍ਰੀ ਤਾਂ ਆਪਾਂ ਹੈ ਹੀ ਨੀ ਕਦੀ ਵੀ, ਕੁਛ ਨਾ ਕੁਛ ਕਰ ਰਹੇ ਆਪਾਂ, ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਫ੍ਰੀ ਨੀ ਹੈਗੇ ਹਨਾ ਜੀ?
ਹਾਂਜੀ,
ਤੇ ਬੰਦਾ ਫ੍ਰੀ ਇੱਕੋ ਟਾਈਮ ਹੁੰਦਾ
ਜਦੋਂ ਕਾਲ ਆ
ਜਾਂਦੀ, ਉਸ ਤੋਂ ਪਹਿਲੇ ਬੰਦਾ ਫ੍ਰੀ ਨੀ ਹੋ ਸਕਦਾ।
ਰਾਈਟ ਆ ਕ੍ਰਿਸ਼ਨ ਜੀ, ਤੇ ਤੁਸੀਂ ਆਪਣਾ ਜਿਵੇਂ ਫ੍ਰੀ ਟਾਈਮ ਹੁੰਦਾ ਤੁਸੀਂ ਕਿੱਦਾਂ ਸਪੈਂਡ ਕਰਦੇ ਹੋ? ਤੁਸੀਂ ਅਕਾਊਂਟੈਂਟ ਹੋ, ਆਈ ਨੋ, ਬੜਾ ਬਿਜ਼ੀ ਪ੍ਰੋਫੈਸ਼ਨ ਆ।
ਬਿਲਕੁਲ ਜੀ ਬਿਲਕੁਲ ਜੀ, ਲੇਕਿਨ ਬੜਾ ਈਜ਼ੀ ਵੀ ਹੈਗਾ ਜੀ, ਜੇ ਈਜ਼ੀ ਵੇਚ ਲਿਆ ਜਾਵੇ।
ਹਾਂਜੀ,
ਸੋ ਮੈਂ ਜਿਹੜਾ ਮੇਰੀ ਹੌਬੀ ਹੈਗੀ ਜੀ, ਉਹ ਗਾਰਡਨਿੰਗ ਹੈਗੀ ਆ ਜੀ। ਮੈਂ 24 ਘੰਟੇ ਗਾਰਡਨ ਦੇ ਵਿੱਚ ਰਹਿ ਸਕਦਾ ਹੈਗਾ, ਰਹਿਣਾ ਵੀ ਹੈਗਾ, ਜਿੰਨਾ ਵੱਧ ਤੋਂ ਵੱਧ ਰਹਿ ਸਕਾਂ।
ਓਕੇ, ਦੈਟਸ ਗੁੱਡ। ਤੇ ਭਾਜੀ ਕਿੱਦਾਂ ਮਤਲਬ ਕਿ ਗਾਰਡਨਿੰਗ ਚ ਕੀ ਕਰਦੇ ਹੋ? ਸਬਜ਼ੀਆਂ ਵਗੈਰਾ ਲਾਈਆਂ ਹੋਈਆਂ ਵਾ, ਕਿਹੜੀਆਂ ਕਿਹੜੀਆਂ ਲਾਈਆਂ ਹੋਈਆਂ ਵਾ? ਤੇ
ਕੋਸ਼ਿਸ਼ ਕਾਫੀ ਹੁੰਦੀ ਹੈ, ਲੇਕਿਨ 50% ਸਕਸੈਸ ਮਿਲਦੀ ਹੈ ਜੀ।
ਹਾਂਜੀ
ਮਤਲਬ ਕਦੀ ਕੋਈ ਚੀਜ਼ ਖਰਾਬ ਹੋ ਜਾਂਦੀ ਕਦੀ ਕੋਈ ਚੀਜ਼ ਖਰਾਬ ਹੋ ਜਾਂਦੀ ਹੈ ਕਦੀ ਮੌਸਮ ਠੀਕ ਨਹੀਂ ਹੈਗਾ ਹੈ ਨਾ ਲੇਕਿਨ ਕਾਫੀ ਚੀਜ਼ਾਂ ਵਧੀਆ ਵੀ ਹੁੰਦੀਆਂ ਹੈਗੀਆਂ
ਹਾਂਜੀ 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 ਗੁਰਸ਼ਨ ਜੀ ਤੁਸੀਂ ਜਿਵੇਂ ਆਪਾਂ ਸੈਕਿੰਡ ਗੱਲ ਜਿਹੜੀ ਆਪਾਂ ਅੱਜ ਆਪਾਂ ਸਾਂਝ ਪਾ ਰਹੇ ਸੀ ਕਿ ਜਿਹੜੇ ਮਤਲਬ ਕਿ ਆਪਾਂ ਦੂਜਿਆਂ ਦੇ ਨਾਲ ਸ਼ੇਅਰ ਕਰ ਸਕੀਏ ਚਲੋ ਤੁਹਾਡੀ ਗੱਲ ਦਾ ਕਿਸੇ ਨੂੰ ਜਿਹੜਾ ਵਾ ਉਹਦੇ ਚ ਕਿਸੇ ਨੂੰ ਫਾਇਦਾ ਹੋ ਸਕੇ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਆਪਣਾ ਟਾਈਮ ਆ ਉਹਦੇ ਚੋਂ ਕਿਹੜੀ ਚੀਜ਼ ਤੇ ਆਪਾਂ ਨੂੰ ਐਟਲੀਸਟ ਆਪਣਾ ਫ੍ਰੀ ਟਾਈਮ ਦੇਣਾ ਚਾਹੀਦਾ ਵਾ ਕਿ ਸਾਨੂੰ ਕੁਝ ਸਿੱਖਣ ਨੂੰ ਵੀ ਮਿਲੇ ਤੇ ਸਾਡੀ ਜਿਹੜੀ ਆ ਜਿਹੜੀ ਬਿਜ਼ੀ ਲਾਈਫ ਆ ਹਨਾ ਸਟ੍ਰੈਸਫੁਲ ਲਾਈਫ ਆ ਉਹ ਵੀ ਥੋੜੀ ਈਜ਼ੀ ਹੋ ਸਕੇ ਐਂਡ ਸੈਕਿੰਡਲੀ ਜਿਹੜੇ ਇੱਧਰ ਸਾਡੇ ਮੰਮੀ ਡੈਡੀ ਆ ਹਨਾ ਜਿਹੜੇ ਜਿਹੜੇ ਹੁਣ ਰਿਟਾਇਰ ਆ ਇੱਕ ਸਾਹਿਬ ਦੇ ਉਹਨਾਂ ਦੇ ਲਈ ਟਾਈਮ ਪਾਸ ਲਈ ਤੁਸੀਂ ਕੀ ਕਹੋਗੇ ਕਿ ਉਹਨਾਂ ਨੂੰ ਆਪਣੇ ਫ੍ਰੀ ਟਾਈਮ ਚ ਕੀ ਕਰਨਾ ਚਾਹੀਦਾ ਤਾਂ ਕਿ ਉਹਨਾਂ ਦਾ ਜਿਹੜਾ ਵੀ ਆ ਦਿਲ ਵੀ ਇੱਧਰ ਲੱਗ ਸਕੇ ਤੇ ਜਾਂ ਉਹ ਥੋੜਾ ਪ੍ਰੋਡਕਟਿਵਲੀ ਆਪਣੀ ਜਿਹੜੀ ਲਾਈਫ ਆ ਉਹਨੂੰ ਸਪੈਂਡ ਕਰ ਸਕਣ
ਹਾਂਜੀ ਬਿਲਕੁਲ ਤੁਹਾਡੇ ਦੋ ਸਵਾਲ ਬਹੁਤ ਹੀ ਅੱਛੇ ਸਵਾਲ ਹੈਗੇ ਤੇ ਪਹਿਲਾਂ ਤੇ ਇਹ ਹੈ ਕਿ ਜੀ ਆਪਣਾ ਜਦੋਂ ਵੀ ਟਾਈਮ ਸਾਨੂੰ ਮਿਲੇ ਨਾ ਜੀ ਤੇ ਸਾਨੂੰ ਬੈਠੇ ਬੈਠੇ ਖੜੇ ਖੜੇ ਥੋੜੀ ਜਿਹੀ ਐਕਸਰਸਾਈਜ਼ ਜ਼ਰੂਰ ਕਰਨੀ ਚਾਹੀਦੀ ਹਲਕੀ ਫੁਲਕੀ ਜਿੰਨੀ ਵੀ ਆਪਾਂ ਕਰ ਸਕੀਏ ਕੰਮ ਕਰਦੇ ਹੋਏ ਬੈਠੇ ਬੈਠੇ ਕੁਛ ਨਾ ਕੁਛ ਕਰ ਸਕਦੇ
ਬਹੁਤ ਰਾਈਟ
ਕੁਛ ਤਾਂ ਬੈਠੇ ਬੈਠੇ ਹੱਸ ਸਕਦੇ
ਹਾਂ ਐਗਜ਼ੈਕਟਲੀ ਭਾਈ
ਆਪਣੇ ਆਪ ਦੇ ਨਾਲ ਆਪਣੇ ਨਾਲ ਹੀ ਗੱਲਾਂ ਕਰੀਏ ਹੈ ਨਾ ਜੀ
ਤੇ
ਸਭ ਤੋਂ ਵਧੀਆ ਕੰਮ ਹੈਗਾ ਜਿੱਥੇ ਮਰਜ਼ੀ ਤੁਸੀਂ ਬੈਠੇ ਹੋ ਭਾਵੇਂ ਤੁਸੀਂ ਬੋਲ ਕੇ ਨਾ ਗੱਲ ਕਰੋ ਅੰਦਰੇ ਅੰਦਰੀ ਮਨ ਦੇ ਵਿੱਚ ਗੱਲ ਕਰ ਸਕਦੇ ਹਾਂ ਆਪਣੇ ਨਾਲ ਤੇ ਮਤਲਬ ਕਿਤੇ ਵੀ ਬੈਠੇ ਉੱਠੇ ਕਦੀ ਵੀ ਤੁਸੀਂ ਹੈਗੇ ਹੋ ਤੇ ਉੱਥੇ ਹੀ ਖੁਸ਼ ਹੋ ਸਕਦੇ ਹੋ ਹੱਸ ਸਕਦੇ ਹੋ ਤੇ ਜੋ ਕਿ ਮੈਂ ਆਮ ਤੌਰ ਤੇ ਕਰਦਾ ਹੈਗਾ ਜੀ ਮੈਂ ਰੋਜ਼ ਦਾ ਮੇਰਾ ਕੰਮ ਆਪਣੇ ਨਾਲ ਆਪਣੇ ਆਪ ਨਾਲ ਗੱਲਾਂ ਕਰਦਾ ਕਈ ਵਾਰੀ ਜਦੋਂ ਵੀ ਟਾਈਮ ਮਿਲਦਾ ਮੈਨੂੰ ਗਾਰਡਨਿੰਗ ਤੇ ਮੇਰਾ ਮਤਲਬ ਸ਼ੌਂਕ ਹੈ ਹੀ ਹੈ ਸਾਡਾ ਇੱਥੇ ਮੈਲਬਨ ਦੇ ਵਿੱਚ ਫਾਰਮ ਹਾਊਸ ਹੈਗਾ ਜੀ ਤੇ ਮੈਂ ਸਾਰਿਆਂ ਨੂੰ ਸੱਦਾ ਦਿੰਦਾ ਹੈਗਾ ਜਿਨ੍ਹਾਂ ਦਾ ਵੀ ਸ਼ੌਂਕ ਹੋਵੇ ਗਾਰਡਨਿੰਗ ਦੇ ਵਿੱਚ ਮੋਸਟ ਵੈਲਕਮ ਜੀ ਵੀਕਐਂਡ ਤੇ ਆ ਸਕਦੇ ਹੋ ਜਿਹੜਾ ਸ਼ੌਂਕ ਇੱਥੇ ਪੂਰਾ ਕਰ ਸਕਦੇ ਹਾਂ ਆਪਾਂ ਇਕੱਠੇ ਮਿਲ ਕੇ
ਚਲੋ ਭਾਜੀ ਫਿਰ ਤੁਹਾਡੇ ਕਰੋਨਾ ਮੈਂ ਮੈਲਬਨ ਦੀ ਟਿਕਟ ਆ ਗਿਆ ਮੈਂ ਕੋਈ ਨੈਕਸਟ ਵੀਕਐਂਡ ਤੇ
ਬਿਲਕੁਲ ਮੋਸਟ ਵੈਲਕਮ ਜੀ ਮੋਸਟ ਵੈਲਕਮ ਤੁਹਾਡਾ ਰਹਿਣਾ ਦੋ ਦਿਨ ਰਹੋ ਦੋ ਹਫ਼ਤੇ ਰਹੋ ਦੋ ਮਹੀਨੇ ਰਹੋ ਦੋ ਸਾਲ ਰਹੋ ਨੋ ਨੋਟ ਐਨ ਇਸ਼ੂ ਬਿਲਕੁਲ ਵੈਲਕਮ ਜੀ
ਥੈਂਕ ਯੂ ਭਾਜੀ ਜਰੂਰ ਜੀ ਹੁਣ ਤੁਸੀਂ ਕਿਹਾ ਵਾ ਹੁਣ ਆਪਾਂ ਕੋ ਅਕੋਮੋਡੇਸ਼ਨ ਹੈਗੀ ਆ ਕਰਨ ਨੂੰ ਕੰਮ ਹੈਗਾ ਜਰੂਰ ਆਵਾਂਗੇ
ਬਿਲਕੁਲ ਤੁਸੀਂ ਇੱਥੇ ਆਉਂਗੇ ਤੁਹਾਨੂੰ ਲੱਗਿਆ ਤੁਸੀਂ ਕੁੱਲੂ ਮਨਾਲੇ ਬੈਠੇ ਸੀ
ਕਿਆ ਬਾਤ ਹੈ ਗੁਰਸ਼ਨ ਜੀ ਤੁਸੀਂ ਰੌਣਕ ਲਾਤੀ ਹੈ
ਬਿਲਕੁਲ ਆਪਣੇ ਜਾਨਵਰ ਘੋੜੇ ਨਜ਼ਰ ਆਉਣਗੇ ਹੈ ਨਾ ਜੀ ਤੇ ਡੈਮ ਨਜ਼ਰ ਆਏਗਾ ਤੁਹਾਨੂੰ ਖੁੱਲੀ ਹਵਾ ਖੁੱਲਾ ਮਾਹੌਲ ਖੁੱਲਾ ਦਿਲ ਤੇ ਜਦੋਂ ਮਰਜ਼ੀ ਜੀ
ਬਹੁਤ ਵਧੀਆ ਜੀ ਗੁਰਸ਼ਨ ਜੀ ਤੁਸੀਂ ਤੇ ਸਵੇਰੇ ਸਵੇਰੇ ਦਾ ਨਾ ਮਾਹੌਲ ਹੀ ਬਣਾ ਤਾ ਇੱਕ ਤੁਸੀਂ ਜਿਵੇਂ ਡਾਇਰੈਕਸ਼ਨ ਦੇ ਦਿੱਤੀ ਹੈ ਨਾ ਚੱਲੇ ਪਾਸੇ ਨੂੰ ਚੱਲ ਗਏ
ਤੁਸੀਂ ਤਾਂ ਵੈਲਕਮ ਹੈਗੇ ਹੀ ਹੋ ਹਾਂਜੀ ਮੈਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਤਾਂ ਵੈਲਕਮ ਹੈਗੇ ਹੀ ਹੋ ਤੁਹਾਡੇ ਨਾਲ ਕੋਈ ਵੀ ਕਿਤੇ ਵੀ ਆ ਸਕਦਾ ਹੈਗਾ ਜੀ ਮੋਸਟ ਵੈਲਕਮ ਔਰ ਇੱਧਰ ਮੈਲਬਨ ਦੇ ਵਿੱਚ ਪੈਕਨਮਲ ਦੇ ਪਾਸੇ ਬੈਰਕ ਹੋ ਗਿਆ ਕ੍ਰੈਂਬਨ ਹੋ ਗਿਆ ਇੱਧਰਲੇ ਇਲਾਕੇ ਜਿਹੜੇ ਵੀ ਆਪਣੇ ਨੇੜੇ ਤੇੜੇ ਹੋਣ ਜਿਨ੍ਹਾਂ ਨੂੰ ਵੀ ਥੋੜਾ ਜਿਹਾ ਵੀ ਗਾਰਡਨਿੰਗ ਦਾ ਸ਼ੌਂਕ ਹੋਵੇ ਵੀਕਐਂਡ ਵਾਰਾ ਤੇ ਜਦੋਂ ਮਰਜ਼ੀ ਆ ਸਕਦੇ ਹੋ ਜੀ ਤੇ ਆਪਾਂ ਇੱਥੇ ਮਾਹੌਲ ਪੂਰਾ ਪਿੰਡਾਂ ਵਾਲਾ ਬਣਾ ਸਕਦੇ ਹੈਗੇ ਬਣਿਆ ਹੋਇਆ ਇੱਥੇ
ਬਹੁਤ ਵਧੀਆ ਭਾਜੀ ਤੁਸੀਂ ਇੱਕ ਬਹੁਤ ਵਧੀਆ ਮੁਹਿੰਮ ਸ਼ੁਰੂ ਕੀਤੀ ਆ ਭਾਜੀ ਦੈਟਸ ਰੀਅਲੀ ਗ੍ਰੇਟ ਹਨਾ ਤੇ ਜਰੂਰ ਜੀ ਜਿਹੜੇ ਜਿਹੜੇ ਸੁਣਦੇ ਪਏ ਆ ਪੈਕਨਮ ਵੱਲ ਦੇ ਏਰੀਆ ਵੱਲ ਦੇ ਉਹਨਾਂ ਲਈ ਤੇ ਈਜ਼ੀ ਆ ਭਾਜੀ ਪੈਕਨਮ ਵੱਲ ਹੀ ਆ ਤੇ ਜਰੂਰ ਭਾਜੀ ਵੱਲੋਂ ਖੁੱਲਾ ਸੱਦਾ ਆ ਤੇ ਪਲੀਜ਼ ਹਨਾ ਰੌਣਕਾਂ ਲਾਈਆਂ ਜਾਣਗੀਆਂ ਫਿਰ ਵੀਕਐਂਡ ਨੂੰ
ਬਿਲਕੁਲ 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 ਜੀ ਬਿਲਕੁਲ ਜਦੋਂ ਮਰਜ਼ੀ ਆਓ ਜੀ ਤੇ ਤੁਹਾਡਾ ਦੂਜਾ ਸਵਾਲ ਜਿਹੜਾ ਸੀਗਾ ਜੀ ਕਿ ਆਪਣੇ ਜਿਹੜੇ ਪੇਰੈਂਟਸ ਆਉਂਦੇ ਆ ਉਹ ਕਿੱਦਾਂ ਆਪਣਾ ਟਾਈਮ ਸਪੈਂਡ ਕਰਦੇ
ਹਾਂਜੀ
ਸੋ ਉਹਦੇ ਵਾਸਤੇ ਇਹ ਹੈਗਾ ਜੀ ਕਿ ਉਹ ਜਿੱਦਾਂ ਸਾਡੇ ਫਾਦਰ ਸਾਹਿਬ ਹੈਗੇ ਆ ਜੀ ਉਹ ਉਹਨਾਂ ਨੂੰ ਘੁੰਮਣ ਦਾ ਬੜਾ ਸ਼ੌਂਕ ਹੈਗਾ ਤੇ ਉਹਨਾਂ ਨੂੰ ਜਦੋਂ ਵੀ ਟਾਈਮ ਮਿਲਦਾ ਉਹਨਾਂ ਨੇ ਕਿਸੇ ਪਾਸੇ ਘੁੰਮਣ ਚਲੇ ਜਾਣਾ ਤੇ ਪੈਦਲ ਚਲੇ ਜਾਣਾ ਉਹਨਾਂ ਨੇ ਟ੍ਰੇਨ ਮਿਲ ਗਈ ਟ੍ਰੇਨ ਤੇ ਚਲੇ ਜਾਣਾ ਹੈਗਾ ਤੇ ਵੈਸੇ ਵੀ ਘੁੰਮਦੇ ਰਹਿੰਦੇ ਹੈਗੇ ਤੇ ਘਰ ਵੀ ਉਹਨਾਂ ਨੇ ਕਦੀ ਘੱਟ ਵੱਧ ਹੀ ਬੈਠਣਾ ਹੈਗਾ ਤੇ ਬਸ ਉਹਨਾਂ ਨੇ ਚਲਦੇ ਫਿਰਦੇ ਬੈਠਣਾ ਹੈਗਾ ਫਿਰ ਉਹਨਾਂ ਸੋ ਚੱਲਣਾ ਫਿਰਨਾ ਜਿਹੜਾ ਹੈਗਾ ਉਹ ਸਭ ਤੋਂ ਸੈਰ ਕਰਨਾ ਸਭ ਤੋਂ ਵਧੀਆ ਸ਼ੌਂਕ ਹੈਗਾ
ਬਹੁਤ ਵਧੀਆ ਹਾਂਜੀ ਨਹੀਂ ਇਹ ਗ੍ਰੇਟ ਗੱਲ ਆ ਹਨਾ ਭਾਜੀ ਘੁੰਮਦੇ ਫਿਰਦੇ ਤੇ ਹੈਗੇ ਹਨਾ ਮੈਨੂੰ ਇਹ ਸੀ ਕਿ ਲਾਈਕ ਤੁਸੀਂ ਕੋਈ ਇਹੋ ਚੀਜ਼ ਦੱਸੋ ਹਾਂਜੀ ਕਿ ਲਾਈਕ ਇਨਸਟੈਡ ਆਫ ਦੈਟ ਹਨਾ ਕਿ ਕੋਈ ਜਿਵੇਂ ਇਸ ਤੋਂ ਇਲਾਵਾ ਘੁੰਮਣ ਫਿਰਨ ਤੋਂ ਇਲਾਵਾ ਹੋਰ ਤੁਹਾਡੇ ਜਿਵੇਂ ਫਾਦਰ ਜੀ ਆ ਉਹ ਕਿਹੜੀ ਚੀਜ਼ ਜਿਹੜੀ ਆ ਇੰਜੋਏ ਕਰਦੇ ਆ ਆਈ ਥਿੰਕ ਘੁੰਮਣਾ ਫਿਰਨਾ ਤੇ ਫਸਟ ਹੀ ਆਣਾ, ਘੁੰਮ ਫਿਰ ਲਿਆ ਹਨਾ, ਘੁੰਮ ਗਏ ਸੈਰ ਕਰ ਲਈ।
ਘੁੰਮਣ ਫਿਰ ਦੇ ਵਿੱਚ ਇਹ ਵੀ ਹੁੰਦਾ ਤੁਸੀਂ ਗੁਰਦੁਆਰੇ ਵੀ ਆਪ ਜਾ ਸਕਦੇ ਹੋ, ਟ੍ਰੇਨ ਫੜੀ ਤੇ ਟ੍ਰੇਨ ਦੇ ਨਾਲ ਤੁਸੀਂ ਗੁਰਦੁਆਰੇ ਚਲੇ ਗਏ ਆਪਣੇ, ਤੇ ਕਿਸੇ ਨੂੰ ਮਿਲਣ ਜਾਣਾ ਤਾਂ ਵੀ ਤੁਸੀਂ ਚਲੇ ਗਏ ਅਗਰ ਤੁਸੀਂ ਡਰਾਈਵ ਨਹੀਂ ਕਰ ਸਕਦੇ। ਤੇ ਬਾਕੀ ਆਪਣੇ ਛੋਟੇ ਛੋਟੇ ਗਰੁੱਪ ਬਣਾਏ ਜਾ ਸਕਦੇ ਹੈਗੇ ਜੀ, ਜਿੱਥੇ ਵੀ ਤੁਸੀਂ ਹੈਗੇ ਆਸ ਪਾਸ ਗਰੁੱਪ ਬਣਾ ਕੇ ਉਹਦੇ ਵਿੱਚ ਕੋਈ ਵੀ ਐਕਟੀਵਿਟੀ ਕੀਤੀ ਜਾਵੇ। ਤੇ ਪਲੱਸ ਮੇਰਾ ਤਾਂ ਮੰਨਣਾ ਇਹ ਹੁੰਦਾ ਕਿ ਘਰ ਚ ਤੁਸੀਂ ਹੈਗੇ ਨਾ ਜੀ, ਤੇ ਘਰ ਦੇ ਵਿੱਚ ਜਿਹੜਾ ਵੀ ਕੰਮ ਤੁਸੀਂ ਕਰ ਸਕਦੇ ਹੋ ਕਰਨਾ ਚਾਹੀਦਾ, ਦੈਟਸ ਆਲਸੋ ਹੈਬੀ ਹੋਬੀ ਹੈਗੀ ਆਪਣੀ, ਹੈ ਨਾ ਜੀ।
ਐਗਜ਼ੈਕਟਲੀ, ਹਾਂਜੀ 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 ਹਾਂਜੀ।
ਕਿਉਂਕਿ ਸਾਨੂੰ ਕੀ ਲੱਗਦਾ ਹੈ ਕਿ ਕੰਮ ਦਾ ਮਤਲਬ ਜਿਹੜਾ ਹੁੰਦਾ ਪੇਡ ਵਰਕ ਹੁੰਦਾ, ਉਹਨੂੰ ਅਸੀਂ ਕੰਮ ਕਹਿੰਦੇ ਹੈਗੇ, ਲੇਕਿਨ ਵਾਲੰਟਰੀ ਵਰਕ ਵੀ ਜਿਹੜਾ ਉਹ ਕੰਮ ਹੀ ਹੁੰਦਾ।
ਹਾਂਜੀ ਹਾਂਜੀ,
ਜਿਹੜਾ ਆਪਾਂ ਘਰਾਂ ਚ ਕਰਦੇ ਹੈਗੇ ਨਾ, ਜਿਹੜਾ ਆਪਣਾ ਲੇਡੀਜ਼ ਕੰਮ ਕਰਦੀਆਂ ਘਰਾਂ ਦੇ ਵਿੱਚ, ਤੇ ਉਹ ਵੀ ਸਾਰਾ ਕੰਮ ਹੀ ਹੈਗਾ, ਖਾਣਾ ਬਣਾਉਣਾ ਹੋ ਗਿਆ, ਸਫਾਈ ਕਰਨੀ ਹੋ ਗਈ, ਬਾਕੀ ਸਾਰੇ ਬੱਚਿਆਂ ਨੂੰ ਸੰਭਾਲਣਾ ਹੋ ਗਿਆ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਘਰ ਦੀ ਸਫਾਈ ਕਰੋ ਜਿੰਨੀ ਵੀ ਕਰ ਸਕਦੇ ਹਾਂ, ਠੀਕ ਹੈ ਜੀ, ਵੱਧ ਤੋਂ ਵੱਧ। ਤੇ ਜਿਹੜਾ ਆਪਣਾ ਸ਼ੌਂਕ ਹੈ ਖਾਣਾ ਬਣਾਉਣ ਦਾ, ਸ਼ੌਂਕ ਹੋ ਗਿਆ ਛੋਟੀ ਮੋਟੀ ਚ ਕੋਈ ਚੀਜ਼ ਬਣਾ ਲਈ ਆਪਾਂ, ਹਨਾ, ਕੋਈ ਨਵੀਂ ਚੀਜ਼ ਟਰਾਈ ਕਰ ਲਈ।
ਹਾਂਜੀ,
ਤੇ ਜੇ ਜਗ੍ਹਾ ਹੈਗੀ ਤਾਂ ਬਾਹਰ ਗਾਰਡਨਿੰਗ ਹੋ ਗਈ,
ਦੈਟਸ ਗ੍ਰੇਟ। ਹਾਂਜੀ, ਜੇ ਜਗ੍ਹਾ ਨਹੀਂ ਹੈਗੀ ਤੇ ਸਾਡੇ ਗੁਰਸ਼ਰਨ ਜੀ ਹੈਗੇ ਆ, ਤੇ ਆਪਾਂ ਉਹਨਾਂ ਦੇ
ਜਾ ਸਕਦੇ ਹਾਂ। ਵੈਲਕਮ ਜੀ, ਮੋਸਟ ਵੈਲਕਮ, ਸਾਰਿਆਂ ਵਾਸਤੇ ਖੁੱਲਾ ਸੱਦਾ।
ਬਿਲਕੁਲ ਜੀ ਗੁਰਸ਼ਰਨ ਜੀ, ਬਹੁਤ ਜਲਦੀ ਕਿਤੇ ਨਾ ਕਿਤੇ ਰੱਬ ਨੇ ਚਾਹਿਆ ਸਬਬ ਬਣਿਆ ਤੇ ਜਰੂਰ ਤੁਹਾਡੇ ਨਾਲ ਮੁਲਾਕਾਤ ਜਰੂਰ ਕਰਾਂਗੇ ਜੀ। ਤੁਸੀਂ ਇੰਨੇ ਪਿਆਰ ਨਾਲ ਸਾਰਿਆਂ ਨੂੰ ਸੱਦਦੇ ਪਏ ਹੋ, ਤੇ ਜਰੂਰ ਜੀ ਗੁਰਸ਼ਰਨ ਜੀ। ਤੇ ਬਾਕੀ ਤੁਸੀਂ ਕਰਿਆ ਕਰੋ ਸ਼ੋ ਚ ਕਾਲ, ਤੁਸੀਂ ਰੌਣਕ ਲਾਤੀ ਅੱਜ ਆ ਕੇ ਜੀ।
ਜਰੂਰ ਜੀ ਜਰੂਰ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਹੈਗਾ ਜੀ, ਬੜਾ ਠਹਿਰਿਆ ਪ੍ਰੋਗਰਾਮ ਹੁੰਦਾ, ਬੜਾ ਤੁਹਾਡਾ ਜਿਹੜਾ ਸਟਾਈਲ ਹੈਗਾ ਬਹੁਤ ਵਧੀਆ ਹੈਗਾ, ਬੜੇ ਆਰਾਮ ਨਾਲ ਤੁਸੀਂ ਗੱਲ ਕਰਦੇ ਹੋ ਤੇ ਪਿੱਛੇ ਹਲਕਾ ਜਿਹਾ ਮਿਊਜ਼ਿਕ ਲੱਗਾ ਹੁੰਦਾ ਤੇ ਮਜ਼ਾ ਹੀ ਆ ਜਾਂਦਾ ਜੀ।
ਧੰਨਵਾਦ ਭਾਜੀ ਤੁਸੀਂ ਸਾਂਝ ਪਾਉਣ ਲਈ, ਤੇ ਤੁਹਾਡਾ ਦਿਨ ਏਦਾਂ ਹੀ ਹੱਸਦਿਆਂ ਮੁਸਕਰਾਉਂਦਾ ਰਹੇ, ਹਨਾ। ਤੁਸੀਂ ਇਕੱਲੇ ਬੈਠ ਕੇ ਨਹੀਂ ਹੁਣ ਸਾਡੇ ਨਾਲ ਏਦਾਂ ਗੱਲਾਂ ਬਾਤਾਂ ਸਾਂਝੀਆਂ ਕਰੋ, ਤੇ ਉਮੀਦ ਕਰਦੇ ਹਾਂ ਜੀ ਤੁਹਾਨੂੰ ਬਹੁਤ ਜਲਦੀ ਮਿਲਾਂਗੇ, ਤੇ ਬਾਕੀ ਤੁਸੀਂ ਸਾਡੇ ਨਾਲ ਏਦਾਂ ਹੀ ਸਾਂਝ ਪਾਉਂਦੇ ਰਹੋ।
ਜ਼ਰੂਰ ਜੀ ਜ਼ਰੂਰ,
ਸਤਿ ਸ਼੍ਰੀ ਅਕਾਲ ਜੀ ਭਾਜੀ। ਓਕੇ ਜੀ ਭਾਜੀ, ਸਤਿ ਸ਼੍ਰੀ ਅਕਾਲ ਜੀ ਭਾਜੀ ਜੀ। ਇਹ ਸੀ ਜੀ ਸਾਡੇ ਨਾਲ ਗੁਰਸ਼ਰਨ ਸਿੰਘ ਜੀ, ਬਹੁਤ ਸਾਡੇ ਨਾਲ ਗੁਰਪ੍ਰੀਤ ਜੀ। ਸਾਡੇ ਨਾਲ ਜਿੱਦਾਂ ਇੱਕ ਕੀ ਕਹਿੰਦੇ ਆ, ਇੱਕ ਧੂਮ ਆਈ ਸੀ, ਧੂਮ ਤੋਂ ਬਾਅਦ ਧੂਮ 2 ਆਈ, ਹੈਨਾ। ਪਹਿਲਾਂ KGF ਆਈ, KGF ਤੋਂ ਬਾਅਦ KGF 2 ਆਈ, ਪਹਿਲਾਂ ਗੁਰਪ੍ਰੀਤ ਜੀ ਆਏ, ਹੁਣ ਗੁਰਪ੍ਰੀਤ ਜੀ 2 ਆਏ। ਫੇਰ ਤੋਂ ਵੈਲਕਮ ਆ ਗੁਰਪ੍ਰੀਤ ਜੀ।
ਹਾਂਜੀ ਭਾਈ, ਸਤਿ ਸ਼੍ਰੀ ਅਕਾਲ
ਭਾਜੀ। ਤੁਸੀਂ ਆਪਣਾ ਪਿੱਛੋਂ ਰੇਡੀਓ 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 ਭਾਜੀ।
ਹਾਂਜੀ ਹਾਂਜੀ, ਪਾਉਂਦੇ
ਜੀ, ਤੁਹਾਡੀ ਆਵਾਜ਼ ਬਾਉਂਸ ਹੋ ਰਹੀ ਆ। ਹਾਂਜੀ ਹੁਣ ਘੈਂਟ ਹੈ ਜੀ। ਹਾਂਜੀ ਭਾਜੀ, ਬਿਲਕੁਲ ਭਾਜੀ, ਹੁਣ ਤੇ ਇਦਾਂ ਤੁਸੀਂ ਬਸ ਜਿਵੇਂ ਲੱਗਣ ਡਿਆ ਕਿ। ਹਾਂਜੀ,
ਮੈਂ ਤਾਂ ਦੁਬਾਰਾ ਕਾਲ ਕੀਤੀ ਜਿੱਦਾਂ ਬੰਦੇ ਦੇ ਖੁਲਕੇ ਨੀ ਹੋ ਜਾਂਦੀ ਇੱਕ ਵਾਰੀ ਗੱਲਾਂ ਕਰਕੇ, ਬਾਅਦ ਗੱਲਾਂ ਮੁੱਕੀਆਂ
ਏਦਾਂ ਹੁੰਦਾ
ਮੈਂ ਉੱਥੋਂ। ਹਾਂ ਤੇ ਨਹੀਂ ਭਾਜੀ, ਉਹਨਾਂ ਨੇ ਬਹੁਤ ਵਧੀਆ ਗੱਲ ਕਹੀ ਵੀ ਜਿਹੜੇ ਜਿਹੜੇ ਆਪਣੇ ਬਜ਼ੁਰਗ ਨੇ ਨਾ, ਉਹਨਾਂ ਦਾ ਅਸੀਂ ਵੀ ਇੱਥੇ ਚਰਨਪੁਰਾ ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਨਾਲ ਇਨਵੋਲਵ ਹਾਂ, ਕੋਈ ਮੈਂਬਰ ਨੀ ਹੈਗਾ, ਮੈਂ ਵੈਸੇ ਇਨਵੋਲਵ ਹਾਂ। ਤੇ ਮੈਂਬਰ ਮੈਂ ਤਾਂ ਨੀ ਹੈਗਾ, ਫਿਰ ਤੁਹਾਡੀ ਜਵਾਬਦੇਹੀ ਘੱਟ ਜਾਂਦੀ ਹੈ, ਬੰਦਾ ਇਹ ਕਹਿ ਕੇ ਪਾਸੇ ਹੋ ਜਾਂਦਾ ਯਾਰ ਮੈਂ ਤਾਂ ਮੈਂਬਰ ਨੀ ਹੈਗਾ ਨਾ। ਤੇ ਉਹ ਉਸ ਕਰਕੇ ਮੈਂ
ਕੁਛ ਗਲਤ ਵੀ ਹੋ ਗਿਆ, ਮੈਂ ਕਿਹੜਾ ਮੈਂਬਰ ਆ। ਨਹੀਂ ਗੁਰਪ੍ਰੀਤ ਜੀ, ਉਹਦੇ ਚ ਪਤਾ ਕੀ ਹੁੰਦਾ, ਮੰਨ ਲਓ ਕੋਈ ਚੀਜ਼ ਕਹਿਤੀ ਹਨਾ, ਉਹ ਚੀਜ਼ ਹੋਰ ਹੀ ਖਰਾਬ ਹੋ ਗਈ, ਹਾਂ ਤੂੰ ਕੀਤਾ ਸੀ, ਮੈਂ ਕਿਹੜਾ ਮੈਂਬਰ ਆ।
ਉਹ ਮੈਂ ਗੱਲ ਇਹ ਕਹਿਣੀ ਸੀ ਵੀ ਅਸੀਂ ਨਾ ਇੱਥੇ ਆਪਣੇ ਬਜ਼ੁਰਗਾਂ ਲਈ ਸ਼ੁਰੂ ਕੀਤਾ ਹੋਇਆ ਵੀ ਇੱਕ ਕੋਈ ਵੀਰ ਸਾਨੂੰ ਟੈਕਸੀ ਦੇ ਦਿੰਦਾ, ਵੈਨ ਦੇ ਦਿੰਦਾ, ਤੇ ਡਰਾਈਵਰ ਕੋਈ ਕੰਟਰੀਬਿਊਟ ਕਰ ਦਿੰਦਾ ਐਜ਼ ਅ ਵਲੰਟੀਅਰ, ਤੇ ਅਸੀਂ ਉਹਨੂੰ ਪਿੱਕ ਕਰਕੇ ਤੇ ਗੁਰਦੁਆਰਾ ਸਾਹਿਬ ਲੈ ਕੇ ਜਾਂਦੇ ਹਾਂ। ਸ਼ਨੀਵਾਰ ਨੀ, ਕੱਲਾ ਐਤਵਾਰ ਦੀ। ਤੇ ਉਹ ਕਾਫੀ ਉਹਨਾਂ ਲਈ ਹੈਲਪਫੁਲ ਹੋ ਜਾਂਦਾ ਕਿਉਂਕਿ ਕਈ ਵੀਕਐਂਡ ਤੇ ਵੀ ਕੰਮ ਕਰਦੇ ਨੇ ਆਪਣੇ, ਤੇ ਕਈ ਰਾਤ ਨੂੰ ਕੰਮ ਕਰਕੇ ਆਉਂਦੇ ਨੇ, ਸਵੇਰੇ ਉਹਨਾਂ ਕੋਲ ਨਹੀਂ ਉੱਠ ਹੁੰਦਾ ਨਾ ਬਜ਼ੁਰਗ ਨੂੰ ਲੈ ਜਾਈਏ। ਤੇ ਉਹ ਵਧੀਆ ਇਹਨਾਂ ਨੇ ਗੱਲ ਕੀਤੀ, ਪਰ ਮੇਰੇ ਉਦੋਂ ਇੱਕ ਦਿਮਾਗ ਚ ਗੱਲ ਆਈ ਵੀ ਆਪਾਂ ਨੇ ਬਜ਼ੁਰਗ ਸਾਡੇ ਕਲਚਰ ਜਿਹਾ ਨੀ ਹੈਗਾ ਵੀ ਅਸੀਂ ਬੁੱਕ ਕਲੱਬ ਬਣਾਈਏ ਵੀ ਬੁੱਕ ਕਲੱਬ ਬਣਾ ਕੇ ਵੀ ਤੁਸੀਂ ਬੁੱਕ ਰੀਡ ਕਰੋ ਇੱਕੋ ਬੁੱਕ ਰੀਡ ਕੀਤੀ ਜਾਵੇ ਤੇ ਹਫ਼ਤੇ ਬਾਅਦ ਉਸ ਬੁੱਕ ਤੇ ਗੱਲ ਕੀਤੀ ਜਾਵੇ ਭਾਵੇਂ ਇਤਿਹਾਸਿਕ ਬੁੱਕ ਹੋਵੇ ਭਾਵੇਂ ਨਾਵਲ ਹੋਵੇ ਜੋ ਮਰਜ਼ੀ ਹੋਵੇ ਪਰ ਉਹ ਫਿਰ ਬਜ਼ੁਰਗਾਂ ਨੂੰ ਥੋੜਾ ਜਿਹਾ ਨਾ ਬਿਜ਼ੀ ਰੱਖਦਾ ਕਿਉਂਕਿ ਇਹਨਾਂ ਨੂੰ ਜਿਹੜਾ ਬੋਰਡ ਰੂਮ ਕਹਿ ਲਈਏ ਵਿਹਲਾਪੁਣਾ ਉਹ ਇੱਥੇ ਬਹੁਤ ਤੰਗ ਕਰਦਾ ਬਹੁਤ ਜ਼ਿਆਦਾ ਪਰ ਹੁਣ ਥੋੜਾ ਥੋੜਾ ਹੈ ਵੀ ਚਲੋ ਕਮਿਊਨਿਟੀ ਵੱਧ ਰਹੀ ਹੈ ਕਾਫੀ ਵੱਧ ਗਈ ਹੈ ਹੁਣ ਤਾਂ ਵੀ ਲੋਕ ਇੰਨਾ ਨੀ ਪਰਵਾਹ ਕਰਦੇ ਪਰ ਫੇਰ ਵੀ ਕਈ ਬਜ਼ੁਰਗ ਵਿੱਚ ਹੈਗੇ ਨੇ ਜਿਹੜੇ ਇਸ ਨੂੰ ਬਹੁਤ ਕਰਦੇ ਨੇ ਵੀ ਹਾਂ ਵੀ ਅਸੀਂ ਇੱਥੇ ਵਿਹਲਾ ਜਾਂ ਫੀਲ ਕਰਦੇ ਹਾਂ ਮੈਨੂੰ ਇੱਕ ਗੱਲ ਭਾਜੀ ਲੱਗਦੀ ਮੈਂ ਕਿਹਾ ਵਿਹਲਾ ਨੀ ਜ਼ਿਆਦਾ ਫੀਲ ਕਰਦੇ ਉਹਨਾਂ ਨੂੰ ਕਈਆਂ ਨੂੰ ਨਾ ਵੀ ਇੰਨੀ ਜ਼ਿਆਦਾ ਸ਼ਾਂਤੀ ਵੀ ਤੰਗ ਕਰਨ ਲੱਗ ਪੈਂਦੀ ਹੈ
ਭਾਜੀ ਗੁਰਪ੍ਰੀਤ ਜੀ ਪਤਾ ਕੀ ਆ ਸਭ ਤੋਂ ਵੱਡੀ ਜਿਹੜੀ ਤੁਸੀਂ ਇਹ ਗੱਲ ਕਹਿ ਰਹੇ ਹੋ ਨਾ ਇਹਨੂੰ ਜੇ ਆਪਾਂ ਥੋੜਾ ਹੋਰ ਲੈ ਕੇ ਜਾਈਏ ਤੇ ਗੁਰਪ੍ਰੀਤ ਜੀ ਇਹ ਸਾਈਕੋਲੋਜੀਕਲੀ ਇਹਦੇ ਤੇ ਪੂਰੀ ਦੀ ਪੂਰੀ ਸਟੱਡੀ ਆ ਕਿ ਇਨਸਾਨ ਜਿਹੜਾ ਨਾ ਮੁਸੀਬਤ ਚ ਰਹਿਣਾ ਜ਼ਿਆਦਾ ਪਸੰਦ ਕਰਦਾ ਆ ਸ਼ੋਰ ਸ਼ਰਾਬੇ ਚ ਰਹਿਣਾ ਜ਼ਿਆਦਾ ਪਸੰਦ ਕਰਦਾ ਆ ਕਿਸੇ ਨਾਲ ਲੜਨਾ ਵੀ ਜ਼ਿਆਦਾ ਪਸੰਦ ਕਰੂਗਾ ਪਰ ਜੇ ਉਹਨੂੰ ਕੱਲਾ ਬਿਠਾ ਦਿੱਤਾ ਜਾਏ ਨਾ ਸਾਈਕੋਲੋਜੀਕਲੀ ਤੁਸੀਂ ਬਹੁਤ ਕੁਇਕਲੀ ਤੁਸੀਂ ਮੈਂਟਲੀ ਅਪਸੈਟ ਹੋ ਜਾਓਗੇ ਹੁਣ ਇੱਕ ਹਸਬੈਂਡ ਵਾਈਫ ਦਾ ਰਿਲੇਸ਼ਨਸ਼ਿਪ ਦੇਖੋ ਬਹੁਤ ਵਧੀਆ ਆ ਹਾਂਜੀ ਇੱਕ ਹਸਬੈਂਡ ਵਾਈਫ ਦਾ ਰਿਲੇਸ਼ਨਸ਼ਿਪ ਬਹੁਤ ਵਧੀਆ ਵਾ ਹਨਾ ਉਹ ਆਪਸ ਚ ਪਿਆਰ ਨਾਲ ਰਹਿਣ ਡਿਆ ਬਹੁਤ ਵਧੀਆ ਵਾ ਲੜਨ ਡੇ ਆ ਬਹੁਤ ਵਧੀਆ ਪਰ ਜੇ ਉਹਨਾਂ ਇੱਕ ਦੂਜੇ ਨੂੰ ਬੁਲਾਇਆ ਨੀ ਨਾ ਦੋਨਾਂ ਦਾ ਦਿਮਾਗ ਲਾਈਕ ਯੂ ਨੋ ਏਦਾਂ ਹੋ ਜੂਗਾ ਕਿ ਵਟਸ ਗੋਇੰਗ ਔਨ ਇਹ ਸਾਈਕੋਲੋਜੀਕਲ ਥਿੰਗ ਆ ਜਦੋਂ ਬੰਦਾ ਕੱਲਾ ਰਹਿੰਦਾ ਕਿਸੇ ਨਾਲ ਬੋਲਦਾ ਨੀ ਆ ਉਹ ਡਿਪਰੈਸ਼ਨ ਚ ਜਾਣਾ ਸ਼ੁਰੂ ਹੋ ਜਾਂਦਾ ਆਪਾਂ ਚਲੋ ਇਹ ਹੁਣੇ ਟਰਮਸ ਆਈਆਂ ਵਾ ਪਰ ਇਹ ਫੈਕਟ ਆ ਤੁਹਾਨੂੰ ਕਿਸੇ ਦੇ ਨਾਲ ਬੋਲਣਾ ਤੁਸੀਂ ਆਪਣੇ ਕਿਸੇ ਨਾਲ ਗੱਲ ਕਰਨੀ ਆ ਕਿਉਂਕਿ ਸਾਡੇ ਕੋਲ ਮੀਡੀਅਮ ਹੈਗਾ ਬੋਲਣ ਦਾ ਜੇ ਆਪਾਂ ਉਹਨੂੰ ਯੂਜ ਨਹੀਂ ਕਰਦੇ ਉਹ ਕਿਤੇ ਨਾ ਕਿਤੇ ਸਾਡੇ ਲਈ ਬਹੁਤ ਨੈਗੇਟਿਵ ਇੰਪੈਕਟ ਪਾਉਂਦਾ ਗੁਰਪ੍ਰੀਤ ਜੀ ਰਾਈਟ ਹੋ ਤੁਸੀਂ
ਬਿਲਕੁਲ ਜੀ ਮੈਨੂੰ ਜਿਹੜੀ ਨਾ ਜਦੋਂ ਮੈਂ ਇੰਡੀਆ ਜਾਂਦਾ ਉਦੋਂ ਮੈਨੂੰ ਸ਼ੁਰੂ ਚ ਥੋੜਾ ਜਿਹਾ ਔਡ ਜਿਹਾ ਲੱਗਦਾ ਵੀ ਹਰੇਕ ਕੋਈ ਹੋਰ ਨੂੰ ਜਾ ਰਿਹਾ ਸਾਰਾ ਕੁਛ ਕਰ ਰਿਹਾ ਪਰ ਬਾਅਦ ਵਿੱਚ ਤੁਸੀਂ ਉਹ ਅਡੈਪਟ ਹੋ ਜਾਂਦੇ ਕਿਉਂਕਿ ਸਾਡਾ ਬਰਥ ਉੱਥੇ ਹੋਇਆ ਹੁੰਦਾ ਹੁਣ ਜਿਹੜੇ ਮਾੜਾ ਮੋਟਾ ਵੀ ਆਪਣੇ ਸਾਇੰਸ ਪੜ੍ਹਦੇ ਨੇ ਉਹਨਾਂ ਨੂੰ ਪਤਾ ਹੋਇਆ ਵੀ ਜਿਹੜੀ ਧਰਤੀ ਤੁਸੀਂ ਬੋਰਨ ਹੁੰਦੇ ਨਾ ਉੱਥੋਂ ਦੇ ਜਿਹੜੇ ਐਟਮਸ ਨੇ ਜਾਂ ਉੱਥੋਂ ਦਾ ਜਿਹੜਾ ਡੀਐਨਏ ਉਸ ਧਰਤੀ ਦਾ ਉਹ ਤੁਹਾਡੇ ਵਿੱਚ ਹੁੰਦਾ ਆਲਰੇਡੀ ਇਸ ਕਰਕੇ ਤੁਸੀਂ ਜਿੱਥੇ ਮਰਜ਼ੀ ਚੱਲੋ
ਐਗਜ਼ੈਕਟਲੀ
ਪਰ ਜਦੋਂ ਤੁਸੀਂ ਆਪਣੇ ਪਿੰਡ ਜਾਂ ਸ਼ਹਿਰ ਵਾਪਸ ਜਾਂਦੇ ਹੋ ਤੁਹਾਡੀ ਜਿਹੜੀ ਉਹ ਮੈਮਰੀ ਆ ਉਹ ਬਿਨਾਂ ਕੋਈ ਜ਼ੋਰ ਪਾਇਆ ਉਹ ਰਿਫਰੈਸ਼ ਹੋ ਜਾਂਦੀ ਹੈ ਤੁਹਾਨੂੰ ਕਿਸੇ ਗੱਲ ਕਰਨ ਦੀ ਯਾਦ ਨੀ ਲੋੜ ਨੀ ਪੈਂਦੀ ਤੁਹਾਨੂੰ ਗਲੀਆਂ ਵੀ ਯਾਦ ਹੁੰਦੀਆਂ ਨੇ ਤੁਸੀਂ ਦੇਖੋ ਲੋਕ ਦਸ ਦਸ ਸਾਲ ਪੰਦਰਾਂ ਸਾਲ ਵੀ ਆਪਣੇ ਪਿੰਡਾਂ ਨੂੰ ਗਏ ਨੇ ਅਮਰੀਕਾ ਯੂਰਪ ਦੀਆਂ ਬਹੁਤ ਕਹਾਣੀਆਂ ਨੇ ਜਿਨ੍ਹਾਂ ਨੇ ਆਪਣੇ ਮਾਪੇ ਕਦੀ ਫੇਸ ਟੂ ਫੇਸ ਦੇਖੇ ਨੀ ਸੀ ਜਦੋਂ ਵਟਸਐਪ ਜਾਂ ਟੈਕਨੋਲੋਜੀ ਨਹੀਂ ਸੀ ਹੁੰਦੀ ਪਰ ਜਦੋਂ ਵਾਪਸ ਜਾਂਦੇ ਨੇ ਉਹਨਾਂ ਨੂੰ ਸਾਰਾ ਪਤਾ ਹੁੰਦਾ ਵੀ ਆਹ ਰਾਹ ਕਿੱਧਰ ਨੂੰ ਜਾਂਦਾ ਆਹ ਰਾਹ ਕਿੱਧਰ ਨੂੰ ਜਾਂਦਾ ਹਾਂ ਕੋਈ ਚੇਂਜਿਸ ਹੋਈਆਂ ਦੈਟਸ ਅ ਡਿਫਰੈਂਟ ਸਟੋਰੀ ਪਰ ਇਹ ਬੰਦੇ ਦੇ ਡੀਐਨਏ ਦੇ ਵਿੱਚ ਹੀ ਆ ਜਾਂਦਾ ਵੀ ਉਹ ਤੁਹਾਡਾ ਆਟੋਮੈਟਿਕਲੀ ਕੁਨੈਕਸ਼ਨ ਬਣਿਆ ਹੁੰਦਾ ਉਸ ਧਰਤੀ ਦੇ ਨਾਲ ਪਰ ਜਦੋਂ ਹੁਣ ਤੁਸੀਂ ਉਹ ਜਿਹੜੇ ਬਜ਼ੁਰਗ ਇੱਥੇ ਆਉਂਦੇ ਨੇ ਉਹਨਾਂ ਨੇ 60 ਸਾਲ 50 ਸਾਲ ਉੱਥੇ ਗੁਜ਼ਾਰੇ ਨੇ ਔਰ ਸਡਨ ਇੱਥੇ ਰਹਿਣਾ ਪਵੇ ਤੇ ਉਹਨਾਂ ਲਈ ਬਹੁਤ ਔਖਾ ਹੋ ਜਾਂਦਾ ਬਹੁਤ ਜ਼ਿਆਦਾ ਪਰ ਮੇਰੀ ਇੱਕ ਇਹ ਵੀ ਬੇਨਤੀ ਵੀ ਇਹ ਨਾ ਕਹੋ ਵੀ ਹਾਂ ਵੀ ਬਜ਼ੁਰਗਾਂ ਨੂੰ ਬਸ ਗੁਰਦੁਆਰਾ ਸਾਹਿਬ ਹੀ ਭੇਜੀ ਜਾਓ ਗੁਰਦੁਆਰਾ ਸਾਹਿਬ ਹੀ ਭੇਜੀ ਜਾਓ ਉਹ ਕਹਿਣਾ ਤਾਂ ਨੀ ਚਾਹੀਦਾ ਪਰ ਉਹ ਇੱਕ ਪਾਰਟ ਆਫ ਦਾ ਲਾਈਫ ਆ ਉਹ ਲਾਈਫ ਨੀ ਹੈਗੀ ਉਹ ਪਾਰਟ ਆਫ ਦਾ ਲਾਈਫ ਹੈ ਵੀ ਰਿਲੀਜੀਅਸ ਵੀ ਧਾਰਮਿਕ ਵੀ ਤੁਹਾਡੀ ਪਾਰਟ ਆਫ ਦਾ ਲਾਈਫ ਆ ਹੋਰ ਚੀਜ਼ਾਂ ਵੀ ਤੁਹਾਡਾ ਪਾਰਟ ਆਫ ਦਾ ਲਾਈਫ ਆ ਹੁਣ ਜੇ ਤੁਸੀਂ ਕਹੋਗੇ ਚਲੋ ਜੇ ਤੁਹਾਡੇ ਫਾਦਰ ਸਾਹਿਬ ਤੁਹਾਨੂੰ ਕਹਿ ਰਹੇ ਬੇਟਾ ਯਾਰ ਮੈਂ ਬਹੁਤ ਬੋਰ ਹੋ ਰਿਹਾ
ਤੁਸੀਂ ਅੱਗੇ ਜਵਾਬ ਦਿਓ ਗੁਰਦੁਆਰਾ ਸਾਹਿਬ ਚੱਲੋ ਇਹ ਤਾਂ ਉਹਨਾਂ ਨੂੰ ਪਤਾ ਹੀ ਆ ਵੀ ਐਂਡ ਰਿਜ਼ਲਟ ਦਾ ਗੁਰਦੁਆਰਾ ਸਾਹਿਬ ਨਹੀਂ ਆ
ਤੁਸੀਂ ਅੱਜ ਲੜਾਈ ਕਰਾਓਗੇ ਘਰੇ ਬਹੁਤ ਜਣਿਆਂ ਦੀ
ਨਹੀਂ ਇਹ ਤਾਂ ਆਲਰੇਡੀ ਉਹਨਾਂ ਨੂੰ ਪਤਾ ਨਾ ਵੀ ਮੈਂ ਪਤਾ ਕਿਉਂ ਕਹਿ ਰਿਹਾ ਮੈਂ ਆਪਣੇ ਤਜਰਬੇ ਤੋਂ ਦੱਸਦਾ ਮੇਰਾ ਬੇਟਾ ਜੇ ਵੀ ਮੈਨੂੰ ਤੰਗ ਕਰਨ ਲੱਗ ਪੈਂਦਾ
ਉਹ ਨਾ ਥੋੜਾ ਕਹਿ ਲੋ ਵੀ ਪੰਜਾਬੀ ਜੀ ਨੀ ਕਹਿੰਦੇ ਹੁੰਦੇ ਮੂੰਹ ਫੱਟ ਫਿਲਟਰ ਤੋਂ ਬਗੈਰ ਬੋਲ ਲੈਂਦਾ ਹੁੰਦਾ ਤੇ ਉਹ ਮੈਂ ਝਿੜਕਣ ਦੀ ਬਜਾਏ ਬਣਾ ਕੇ ਪੁੱਛ ਲੈਂਦਾ ਵੀ ਤੂੰ ਕੀ ਕਰਨਾ ਚਾਹੁੰਦਾ ਜਿੱਦਾਂ ਹੁਣ ਕੱਲ ਉਹ ਮੇਰੇ ਨਾਲ ਖਿਜੀ ਜਾਵੇ ਅਸੀਂ ਗਏ ਸੀ ਕਿਤੇ ਵੀ 5-6 ਘੰਟੇ ਲਾ ਕੇ ਆਏ ਤੂੰ ਖਿਜੀ ਜਾਵੇ ਮੈਂ ਕਿਹਾ ਕੀ ਹੋਇਆ ਕਹਿੰਦਾ ਨਾਲੇ ਕਿਤਾਬ ਪੜ੍ਹੀ ਜਾਵੇ ਨਾਲੇ ਬੁੜ ਬੁੜ ਕਰੀ ਜਾਵੇ ਮੈਂ ਹੋਇਆ ਕੀ ਹੈ ਕਹਿੰਦਾ ਮੇਰਾ ਸਾਰਾ ਦਿਨ ਖਰਾਬ ਹੋ ਗਿਆ ਮੈਨੂੰ ਮੇਰਾ ਮੂਡ ਬਹੁਤ ਖਰਾਬ ਹੈ ਮੈਂ ਕਿਹਾ ਤੂੰ ਇੱਦਾਂ ਕਰ ਤੂੰ ਆਪਣੇ ਰੂਮ ਚ ਜਾ ਉੱਥੇ ਜਾ ਕੇ ਬੁੱਕ ਪੜ੍ਹ, ਇੱਥੇ ਸ਼ੋਰ ਬਹੁਤ ਆ, ਤੈਨੂੰ ਮੈਨੂੰ ਪਤਾ ਤੈਨੂੰ ਸ਼ੋਰ ਪਸੰਦ ਨੀ, ਤੂੰ ਅੰਦਰ ਜਾ ਕੇ ਬੁੱਕ ਪੜ੍ਹ। ਮੈਂ ਅੰਦਰ ਗਿਆ ਜੀ, ਇੱਕ ਨਾ
ਉਹ ਗੂਗਲ ਦਾ ਜਿਹੜੀ ਉਹ ਆਉਂਦੇ ਨੀ ਨੈਸਟ ਵਿਦ ਸਕਰੀਨ, ਉਹ ਮੈਂ ਖਰੀਦੀ ਹੋਈ ਆ ਸਾਲ ਕੁ ਹੋ ਗਿਆ ਉਹਦੇ ਰੂਮ ਲਈ। ਜਦੋਂ ਓਹਨੂੰ ਗੁੱਸਾ ਹੁੰਦਾ ਉਹ ਗੂਗਲ ਨਾਲ ਲੜ ਲੈਂਦਾ ਹੁੰਦਾ ਕਈ ਵਾਰੀ, ਤੇ ਉਹ ਮੈਂ ਗੂਗਲ ਨੂੰ ਕਿਹਾ ਵੀ ਜਿਹੜਾ ਫਲੂਟ ਮਿਊਜ਼ਿਕ ਹੈ ਉਹ ਪਲੇ ਕਰਨਾ, ਉਹ ਥੋੜਾ ਜਿਹਾ ਪਲੇ ਕੀਤਾ, ਉਹ ਤੁਸੀਂ ਮੰਨਣਾ ਨੀ ਜੀ, ਉਹ 15-20 ਮਿੰਟ ਆਪਣੇ ਕਮਰੇ ਚੋਂ ਬਾਹਰ ਨਿਕਲੇ, ਜਦੋਂ ਕਮਰੇ ਚੋਂ ਬਾਹਰ ਆਇਆ ਨਾ ਉਹ ਬੜਾ ਵੀ ਐ ਜਿੱਦਾਂ ਰਿਲੈਕਸ ਹੋ ਗਿਆ, ਉਹਦਾ ਮੂਡ ਸਹੀ ਹੋ ਗਿਆ। ਤੇ ਉਹ ਬੰਦਾ ਆਪਣੀਆਂ ਗੱਲਾਂ ਤੋਂ ਸਿੱਖਦਾ ਵੀ ਤੁਸੀਂ ਇੱਕ ਚੀਜ਼ ਨੂੰ ਕਿੱਦਾਂ ਉਹਦੇ ਉੱਤੇ ਰਿਐਕਟ ਕਰ ਸਕਦੇ ਨੇ। ਹੁਣ ਜੇ ਤੁਹਾਡੇ ਬਜ਼ੁਰਗ ਕਹਿ ਰਹੇ ਨੇ ਵੀ ਬੇਟਾ ਮੇਰਾ ਸਾਰਾ ਦਿਨ ਨਿਕਲਦਾ ਨੀ ਹੈਗਾ, ਹਨਾ ਵੀ ਮੈਂ ਆਹ ਨੀ ਕਰ ਸਕਦਾ, ਮੈਂ ਉਹ ਨੀ ਕਰ, ਹਾਂ ਲੈਂਗੁਏਜ ਬੈਰੀਅਰ ਵੀ ਹੈਗੇ ਨੇ, ਪਰ ਉਹੀ ਗੱਲ ਹੈ ਵੀ ਆਪਣੀ ਕਮਿਊਨਿਟੀ ਵਾਲੇ ਹੈ ਵੀ ਵੀ ਨਹੀਂ ਉਸ ਪਾਸੇ ਤੁਰਦੇ ਨੀ ਹੈਗੇ। ਤੁਸੀਂ ਆਪਣੀ ਸਿਡਨੀ ਚ ਵੀ ਦੇਖਿਆ ਹੋਣਾ, ਦੇਖੋ ਕਿੰਨੇ ਗ੍ਰੀਕ ਕਲੱਬ ਬਣੇ ਨੇ, ਕਰੋਸ਼ੀਅਨ ਕਲੱਬ ਬਣੇ, ਜਰਮਨ ਕਲੱਬ ਬਣੇ ਨੇ, ਠੀਕ ਹੈ ਜੀ, ਹੋਰ ਕਿੰਨੀਆਂ ਕਿੰਨੀਆਂ ਇਟਾਲੀਅਨ ਕਲੱਬ ਬਣੇ ਨੇ ਜਿੱਥੇ ਸਾਰੇ ਇਟਾਲੀਅਨ ਜਾਂਦੇ ਨੇ ਇਕੱਠੇ ਹੁੰਦੇ ਨੇ, ਇਹ ਸਾਡੇ ਵੀ ਕਲੱਬ ਇੱਥੇ ਹੋਣੇ ਚਾਹੀਦੇ ਨੇ। ਹਾਂ ਠੀਕ ਹੈ ਤੁਸੀਂ ਅਲਕੋਹਲ ਨਹੀਂ ਸਰਵ ਕਰਨਾ, ਦੈਟਸ ਅ ਡਿਫਰੈਂਟ ਸਟੋਰੀ, ਪਰ ਘੱਟੋ ਘੱਟ ਲੋਕ ਉੱਥੇ ਜਾ ਕੇ ਬਹਿ ਕੇ ਇੱਕ ਦੂਜੇ ਨਾਲ ਗੱਲ ਤਾਂ ਕਰ ਸਕਦੇ ਆ ਵੀ ਹਾਂ ਇਹ ਗੁਰਦੁਆਰਾ ਸਾਹਿਬ ਠੀਕ ਹੈ, ਮੱਥਾ ਟੇਕਿਆ, ਦੈਟਸ ਆਲ ਵੈਲ ਐਂਡ ਗੁੱਡ, ਪਰ ਏਦਾਂ ਦੇ ਕਲੱਬ ਹੋਣੇ ਚਾਹੀਦੇ ਨੇ। ਇੱਥੇ ਸਾਨੂੰ ਸੋਚਣਾ ਚਾਹੀਦਾ, ਸਪੈਸ਼ਲੀ ਮੈਲਬਰਨ ਤੇ ਸਿਡਨੀ ਵਾਲੇ ਨੂੰ, ਸਿਡਨੀ ਵਾਲੇ ਤਾਂ ਬਹੁਤ ਪੁਰਾਣੇ ਰਹੇ ਨੇ, ਮੈਲਬਰਨ ਵਾਲੇ ਬਹੁਤ ਪੁਰਾਣੇ ਨੇ, ਪਰ ਹਜੇ ਤੱਕ ਤੁਸੀਂ ਦੇਖ ਲਓ ਹਜੇ ਤੱਕ ਉੱਥੇ ਕੋਈ ਪੰਜਾਬੀ ਕਲੱਬ ਨਹੀਂ ਬਣੇ। ਉਹ ਫਿਰ ਸਾਡੇ ਬਜ਼ੁਰਗ ਉੱਥੇ ਔਖੇ ਹੁੰਦੇ ਨੇ, ਜਦੋਂ ਇੱਥੇ ਆਉਂਦੇ ਨੇ ਫਿਰ ਉਹ ਘਰੇ ਬਹਿ ਕੇ ਕੁਛ ਨਾ ਕੁਛ ਹੋਰ ਨਾ ਹੋਰ ਆਪਣੀ ਨੌਂਹ ਦੇ ਕੰਮਾਂ ਚ ਹੀ ਉਹਨਾਂ ਨੇ ਕੁਛ ਨਾ ਕੁਛ ਕੱਢੀ ਜਾਣਾ, ਵੀ ਆਹ ਨੀ ਕੀਤਾ ਉਹ ਨੀ ਕੀਤਾ, ਉਹ ਫਿਰ ਲੜਾਈ ਦਾ ਘਰ ਬਣਦਾ ਸਾਰਾ, ਤੁਹਾਨੂੰ ਇਸ ਚੀਜ਼ ਦਾ ਪਤਾ ਨਾ। ਤੇ ਮੇਰੀ ਉਹੀ ਬੇਨਤੀ ਹੈ ਜਿੰਨੇ ਵੀ ਆਪਾਂ ਸੁਣ ਰਹੇ ਹਾਂ ਵੀ ਬਜ਼ੁਰਗਾਂ ਦੀ ਫੀਲਿੰਗਸ ਹੁੰਦੀਆਂ ਨੇ, ਬਜ਼ੁਰਗ ਵੀ ਤੁਹਾਨੂੰ ਕੁਛ ਦੱਸਣਾ ਚਾਹੁੰਦੇ ਨੇ ਤੇ ਤੁਸੀਂ ਉਹਨਾਂ ਦੀ ਗੱਲ ਬਹਿ ਕੇ ਸੁਣੋ, ਇੰਸਟੈਡ ਆਫ ਆਪਣਾ ਡਿਸੀਜਨ ਉਹਨਾਂ ਦੇ ਥੋਪਣ ਤੇ, ਉਹਨਾਂ ਨੂੰ ਪੁੱਛੋ ਵੀ ਪਾਪਾ ਤੁਸੀਂ ਕੀ ਕਰਨਾ, ਵੀ ਜੇ ਕਿਤੇ ਜਾਣਾ ਤੁਸੀਂ ਦੱਸੋ, ਮੈਂ ਆਪਾਂ ਟਿਕਟ ਲੈਣੇ ਆ, ਤੁਸੀਂ ਜਾਓ ਘੁੰਮਾਓ, ਉਹਨਾਂ ਨੂੰ ਆਪਣੇ ਆਪ ਦੇ ਡਿਪੈਂਡੈਂਟ ਨਾ ਬਣਾਓ, ਜਿੱਦਾਂ ਅਸੀਂ ਬਚਪਨ ਚ ਉਹਨਾਂ ਦੇ ਡਿਪੈਂਡੈਂਟ ਸੀ ਨਾ, ਹੁਣ ਉਹ ਸਾਡੇ ਤੇ ਡਿਪੈਂਡੈਂਟ ਬਣ ਰਹੇ ਨੇ।
ਉਹਨਾਂ ਨੂੰ ਕਹੋ
ਤੁਸੀਂ ਆਪ ਦੇਖੋ, ਦੇਖੋ ਪਬਲਿਕ ਟਰਾਂਸਪੋਰਟ ਕਿੰਨੀ ਵਧੀਆ ਹੈ ਨਾ, ਤੁਸੀਂ ਸਿਡਨੀ ਦੇਖੋ ਕਿੰਨੀ ਵਧੀਆ ਪਬਲਿਕ ਟਰਾਂਸਪੋਰਟ ਹੈ, ਤੁਸੀਂ ਸਿਡਨੀ ਤੋਂ ਟ੍ਰੇਨ ਫੜ ਕੇ ਆਲ ਦਾ ਵੇ ਬਲੂ ਮਾਊਂਟੇਨ ਜਾ ਸਕਦੇ ਹੋ। ਸਾਰਿਆਂ ਕੋਲ ਅੱਜ ਕੱਲ ਫੋਨ ਹੈਗਾ, ਠੀਕ ਹੈ, ਤੁਸੀਂ ਵੁਲੰਗੋਂਗ ਜਾ ਸਕਦੇ ਹੋ ਇੱਥੋਂ ਟ੍ਰੇਨ ਫੜ ਕੇ ਸਿਡਨੀ ਤੋਂ, ਹਨਾ ਵੀ ਉਹ ਸਾਰਿਆਂ ਦਾ ਫੋਨ ਹੈਗਾ, ਦੋਨੇ ਵੀ ਮੋਮ ਡੈਡ ਤੁਹਾਡੇ ਵਾਇਆ ਟ੍ਰੇਨ ਸਾਰਾ ਕੁਛ ਉਹਨਾਂ ਨੂੰ ਤੁਸੀਂ ਸਮਝਾ ਦੋ। ਈਵਨ ਕਿ ਜਿਹੜੇ ਕਸਟਮਰ ਕੇਅਰ ਵਾਲੇ ਨੇ ਉਹ ਇੰਨੇ ਹੈਲਪਫੁਲ ਨੇ, ਜੇ ਇੰਗਲਿਸ਼ ਨਹੀਂ ਵੀ ਆਉਂਦੀ ਦੇ ਸਟਿਲ ਹੈਲਪ ਯੂ ਇਨ ਦੈਟ, ਹਨਾ ਦੈਟ ਸਿਚੁਏਸ਼ਨ। ਸੋ ਬਜ਼ੁਰਗਾਂ ਨੂੰ ਥੋੜਾ
ਜਿਹਾ ਲੈਂਗੁਏਜ ਬੈਰੀਅਰ ਦੀ ਮੈਂ ਤੁਹਾਨੂੰ
ਪੱਖੋਂ ਰੱਖਣਾ ਚਾਹੀਦਾ।
ਐਗਜ਼ੈਕਟਲੀ, ਲੈਂਗੁਏਜ ਬੈਰੀਅਰ ਦਾ ਮੈਂ ਤੁਹਾਨੂੰ ਦੱਸਦਾ, ਮੇਰੇ ਨਾ ਜਦੋਂ ਮਤਲਬ ਮੇਰੇ ਮੰਮਾ ਪਾਪਾ ਇੱਥੇ ਹੀ ਆ, ਹਨਾ ਉਹ ਜਦੋਂ ਚਲੋ ਹਨਾ ਕਿ ਪਹਿਲਾਂ ਸਟਾਰਟਿੰਗ ਤੇ ਨਾ ਮੈਂ ਉਹਨਾਂ ਨੂੰ ਡੈਡੀ ਨੂੰ ਕਿਹਾ, ਮੈਂ ਤੁਸੀਂ ਨਾ ਇੰਗਲਿਸ਼ ਬੋਲ ਹੀ ਲੈਂਦੇ ਹੋ, ਤੁਸੀਂ ਬੋਲਿਆ ਕਰੋ ਹਨਾ, ਤੇ ਮੈਂ ਉਹਨਾਂ ਨੂੰ ਕਹਿਤਾ ਜੀ ਕਿ ਚਲੋ ਤੁਸੀਂ ਮਾੜਾ ਮਾੜਾ ਟਰਾਈ ਤੇ ਬੋਲਿਆ ਕਰੋ ਹਨਾ, ਚਲੋ ਜਿੰਨਾ ਕੁ ਉਹਨਾਂ ਆਉਂਦਾ ਉਨਾ ਕੁ ਨਾ ਡੈਡੀ ਨੇ ਚਲੋ ਬੋਲਣਾ ਸ਼ੁਰੂ ਕੀਤਾ ਹਨਾ। ਉੱਥੇ ਕਿਤੇ ਪਾਰਕ ਚ ਨਾ, ਸਾਡੇ ਇੱਥੇ ਲਾਗੇ ਪਾਰਕ ਸੀ ਤੇ ਉਹਦੇ ਚ ਨਾ ਇੱਕ ਸ਼ਿਪ ਬਣੀ ਹੋਈ ਆ, ਤੇ ਸ਼ਿਪ ਨੂੰ ਸੰਗਲ ਜਿਹਾ ਪਾਇਆ ਹੋਇਆ ਵਾ ਹਨਾ, ਉਹ ਪਾਰਕ ਆ ਪੂਰੀ। ਤੇ ਡੈਡੀ ਕਹਿੰਦੇ ਕਿ ਆਹ ਕੀ ਆ, ਮੈਂ ਡੈਡੀ ਤੁਸੀਂ ਕਿਸੇ ਨੂੰ ਪੁੱਛ ਲੈਣਾ ਸੀ, ਆਂਦੇ ਮੈਂ ਪੁੱਛਿਆ ਸੀ, ਮੈਂ ਕਿਹਾ ਕਿਨੂੰ, ਆਂਦੇ ਗੋਰੇ ਨੂੰ, ਮੈਂ ਕੀ ਪੁੱਛਿਆ ਸੀ, ਆਂਦੇ ਮੈਂ ਉਹਨੂੰ ਪੁੱਛਿਆ ਕਿ ਵਟ ਇਜ਼ ਦਿਸ, ਤੇ ਮੈਂ ਕਿਹਾ ਠੀਕ ਆ ਡੈਡੀ। ਤੇ ਇਸ ਤੋਂ ਬਾਅਦ ਆਂਦੇ, ਇਸ ਤੋਂ ਬਾਅਦ ਪਤਾ ਨੀ ਉਹ ਕੀ ਬੋਲੀ ਗਿਆ, ਮੈਨੂੰ ਨੀ ਸਮਝ ਆਇਆ, ਫਿਰ ਮੈਂ ਲਾਗੂ ਉੱਠ ਕੇ ਆ ਗਿਆ ਉਹਦੇ। ਸੋ ਇਹ ਗੱਲ ਆ ਕਿ ਲੈਂਗੁਏਜ ਬੈਰੀਅਰ
ਐਗਜ਼ੈਕਟਲੀ ਹੈ ਪ੍ਰੋਬਲਮ ਦੀ। ਪਰ ਤੁਸੀਂ 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 ਇਹ ਦੇਖੋ ਇੱਥੇ
ਹੈਲੋ
ਗਿਆ ਤੇ ਉਹ ਹਾਂਜੀ
ਤੁਹਾਡੀ ਆਵਾਜ਼ ਕੱਟੀ ਗਈ, ਹਾਂਜੀ ਦੁਬਾਰਾ ਬੋਲਿਓ ਕੀ ਕਿਹਾ ਤੁਸੀਂ। ਹਾਂਜੀ ਹੁਣ ਆ ਰਹੀ ਆ, ਹਾਂਜੀ ਬੋਲਿਓ।
ਮੈਂ ਕਿਹਾ ਏਸ਼ੀਅਨ ਕਮਿਊਨਿਟੀ ਨੂੰ ਮੈਂ ਗੱਲ ਕਰਦਾ ਵੀ ਉਹ ਕਾਫੀ ਕੰਸਟਰਕਸ਼ਨ ਦੇ ਵਿੱਚ ਕੰਮ ਕਰ ਰਹੇ ਨੇ, ਸਪੈਸ਼ਲੀ ਟਾਈਲਿੰਗ ਦੇ ਵਿੱਚ ਨਾ, ਤੇ ਮੈਂ ਇੱਕ ਸਾਈਡ ਤੇ ਗਿਆ ਤੇ ਉਸ ਤੋਂ ਟਾਈਲਿੰਗ ਕਰ ਰਹੀ ਸੀ, ਇੱਕ ਬੀਬੀ ਕਰ ਰਹੀ ਸੀ, ਤੇ ਉਹਨੂੰ ਮੈਂ ਪੁੱਛਿਆ ਕੁਛ, ਤੇ ਉਹਨੇ ਉਸੇ ਵੇਲੇ ਐਪ ਕੱਢੀ ਆਪਣੇ ਫੋਨ ਦੇ ਵਿੱਚੋਂ, ਤੇ ਮੈਨੂੰ ਕਹਿੰਦੀ ਵੀ ਏਦਾਂ ਮੇਰੇ ਫੋਨ ਮੂੰਹ ਦੇ ਅੱਗੇ ਕਰਤਾ, ਤੇ ਮੈਂ ਇੰਗਲਿਸ਼ ਚ ਬੋਲਤਾ ਉਸ ਐਪ ਚ। ਤੁਸੀਂ ਦੇਖੋ ਵੀ ਟੈਕਨੋਲੋਜੀ ਵਰਤਣ ਦੇ ਵੀ ਤਰੀਕੇ ਹੁੰਦੇ ਨੇ ਨਾ, ਤੇ ਉਹਨਾਂ ਨੇ ਉਹਨੇ ਉਸੇ ਵੇਲੇ
ਹਾਂਜੀ
ਉਹ ਜਦੋਂ ਉਹਨੂੰ ਟਰਾਂਸਲੇਟ ਕਰਤਾ ਆਈ ਥਿੰਕ ਮੈਂਡਰੀਨ ਦੇ ਵਿੱਚ ਤੇ ਬਾਅਦ ਵਿੱਚ ਫਿਰ ਉਹਨੇ ਆਪ ਬੋਲਿਆ ਤੇ ਬਾਅਦ ਚੋਂ ਐਪ ਨੇ ਮੈਨੂੰ ਟਰਾਂਸਲੇਟ ਕਰਕੇ ਦੱਸਤਾ
ਨਹੀਂ ਨਹੀਂ ਹਾਂਜੀ ਮੈਂ ਖੁਦ ਦੇਖਿਆ ਜਿਹੜੇ ਮੈਂ ਭਾਜੀ ਇਹ ਦੇਖੋ ਮੈਂ ਤੁਹਾਨੂੰ ਇਹ ਗੱਲ ਦੱਸਾਂ ਕਿ ਇਹ ਐਪ ਨੀ ਆ ਇੱਥੇ ਗੁਰਪ੍ਰੀਤ ਜੀ ਇੱਥੇ ਐਪ ਦਾ ਜਿੱਥੇ ਐਪ ਸਿਰਫ ਇੱਕ ਮਾਧਿਅਮ ਆ ਉਹਨਾਂ ਚ ਕੋਨਫੀਡੈਂਸ ਬਹੁਤ ਆ ਚਾਈਨੀਜ਼ ਪੀਪਲ ਦੀ ਇਹ ਚੀਜ਼ ਦੀ ਆਪਾਂ ਨੂੰ ਦਾਦ ਦੇਣੀ ਪਊਗੀ ਉਹਨਾਂ ਨੂੰ ਅੰਗਰੇਜ਼ੀ ਨਹੀਂ ਵੀ ਆਉਂਦੀ ਦੇ ਸਟਿਲ ਐਕਸਪਲੋਰ ਤੁਸੀਂ ਦੇਖੋ ਸਾਡੇ ਆਪਣੇ ਮਾਂ ਪਿਓ ਆਪਣੀ ਕਮਿਊਨਿਟੀ ਦੇ ਮਾਂ ਪਿਓ ਕਿੰਨੇ ਕੁ ਦੁਕਾਨਾਂ ਚ ਜਾ ਕੇ ਤੇ ਇੰਗਲਿਸ਼ ਨਹੀਂ ਵੀ ਆਉਂਦੀ ਫਿਰ ਵੀ ਉਂਗਲਾਂ ਨਾਲ ਚੀਜ਼ ਲੈ ਲੈਂਦੇ ਆ ਨਹੀਂ ਕਰ ਪਾਉਂਦੇ ਚਾਈਨੀਜ਼ ਕਮਿਊਨਿਟੀ ਦੀ ਇਹ ਚੀਜ਼ ਦੀ ਦਾਦ ਦੇਣੀ ਪਊਗੀ ਸ਼ਲਾਘਾ ਯੋਗ ਆ ਚੀਜ਼ ਕਿ ਉਹਨਾਂ ਨੂੰ ਅੰਗਰੇਜ਼ੀ ਨਹੀਂ ਵੀ ਆਉਂਦੀ ਤੇ ਸਟਿਲ ਗੋ ਦੇ ਸਟਿਲ ਟਰਾਈ ਜਿੰਨਾ ਕੁ ਸਮਝ ਆਉਂਦਾ ਵਾ ਓਨੀ ਕੁ ਚੀਜ਼ ਕਰ ਲੈਂਦੇ ਆ ਉਹ ਉਹਨਾਂ ਚ ਕੋਨਫੀਡੈਂਸ ਆ ਇਹ ਕਿਤੇ ਨਾ ਕਿਤੇ ਸਾਨੂੰ ਵੀ ਬਿਲਟ ਕਰਨਾ ਪੈਣਾ ਆਪਣੇ ਜਿਵੇਂ ਨਿੱਕੇ ਹੁੰਦੇ ਜਿਵੇਂ ਕੀ ਨਾ ਮੰਮੀ ਡੈਡੀ ਸਾਡੇ ਚ ਕਰਦੇ ਸੀ ਹੁਣ ਸਾਨੂੰ ਆਪਣੇ ਮੰਮੀ ਡੈਡੀ ਚ ਕਰਨਾ ਪੈਣਾ ਤੇ ਇੰਨਾ ਕੁ ਕੋਨਫੀਡੈਂਸ ਬਣਾਓ ਚੱਲ ਜਾਓ ਬਸ ਵੱਧ ਕੀ ਹੋ ਜਾਊਗਾ ਹਨਾ ਅਗਲੇ ਨੂੰ ਸਮਝ ਨਹੀਂ ਲੱਗੂਗੀ
ਡਿਸੀਜ਼ਨ ਮੇਕਿੰਗ ਦੀ ਗੱਲ ਹੈ ਨਾ ਡਿਸੀਜ਼ਨ ਮੇਕਿੰਗ ਉਹਨਾਂ ਨੇ ਸਾਨੂੰ ਨੀ ਸਿਖਾਈ ਪਹਿਲਾਂ ਇੰਡੀਪੈਂਡੈਂਟ ਡਿਸੀਜ਼ਨ ਮੇਕਿੰਗ ਹੁਣ ਜਦੋਂ ਮੇਰਾ ਬੇਟਾ 9 ਸਾਲ ਦਾ ਹੈ ਉਹਨੂੰ ਮੈਂ 2-3 ਵਾਰੀ ਟਰਾਈ ਕੀਤਾ ਵੀ ਤੂੰ ਬੱਸ ਫੜ ਕੇ ਮਾਲ ਚਲ ਜਾ ਮੈਂ ਤੈਨੂੰ ਉੱਥੇ ਮਿਲਦਾ ਇਨਸਟੈਡ ਆਫ ਮੈਂ ਤੈਨੂੰ ਘਰੋਂ ਆ ਕੇ ਪਿਕ ਕਰਾਂ ਫੇਰ ਆਪਾਂ ਮਾਲ ਜਾਵਾਂਗੇ ਉਹ ਪਹਿਲਾਂ ਥੋੜਾ ਕਨਫਿਊਜ਼ ਸੀ ਫਿਰ ਮੈਂ ਸਾਰਾ ਦੱਸਿਆ ਵੀ ਆਹ ਟਾਈਮ ਟੇਬਲ ਹੁੰਦਾ ਆਹ ਐਪ ਹੁੰਦੀ ਇੱਥੋਂ ਤੂੰ ਦੇਖ ਲਾ ਤੁਸੀਂ ਬਿਲੀਵ ਨੀ ਕਰਨਾ ਉਹਨੇ ਘਰੋਂ ਸਕੂਟਰ ਚੱਕਿਆ ਆਪਣਾ ਜਿਹੜਾ ਉਹ ਪੈਰ ਮਾਰ ਕੇ ਜਿਹੜਾ ਚਲਾਉਂਦੇ ਹੁੰਦੇ ਆ ਮੈਂ ਕਹਿੰਦਾ ਮੇਰੇ ਕੋਲ ਕਾਰਡ ਹੈ ਨੀਗਾ ਤੇ ਮੈਂ ਕਿਹਾ ਤੂੰ ਡਰਾਈਵਰ ਨੂੰ ਕਹਿ ਦੀ ਮੇਰੇ ਕੋਲ ਕਾਰਡ ਹੈ ਨੀ ਵੀ ਬੱਚਿਆਂ ਨੂੰ ਡਰਾਈਵਰ ਪਿੱਛੇ ਛੱਡ ਕੇ ਨੀ ਜਾ ਸਕਦੇ ਤੇ ਭਾਵੇਂ ਕਾਰਡ ਹੋਵੇ ਨਾ ਹੋਵੇ ਤੇ ਉਹ ਜੀ 15 ਮਿੰਟ ਪਹਿਲਾਂ ਮਾਲ ਪਹੁੰਚਿਆ ਹੋਇਆ ਮੈਨੂੰ ਫੋਨ ਕੀਤਾ ਜਾ ਕੇ ਕਹਿੰਦਾ ਪਾਪਾ ਮੈਂ ਆ ਗਿਆ ਤੇ ਤੁਸੀਂ ਤੁਸੀਂ ਥੋੜਾ ਜਿਹਾ ਵੀ ਕੀ ਕਹਿੰਦੇ ਐਕਸਪਲੋਰ ਕਰਨ ਦੀ ਉਹਨਾਂ ਨੂੰ ਦਓ ਤਾਂ ਸਹੀ ਪਹਿਲਾਂ ਹੀ ਉਹ ਵੀ ਬੇਚਾਰੇ ਡਰੇ ਹੋਏ ਨੇ ਵੀ ਜੇ ਗਲਤੀ ਹੋ ਗਈ ਤੇ ਇਹਨੇ ਝਿੜਕਣਾ ਸਾਨੂੰ ਕਿਉਂਕਿ ਅਸੀਂ ਇਹਦੇ ਘਰੇ ਆਏ ਹੋਏ ਹਾਂ ਕਿਉਂਕਿ ਹੁਣ ਟੇਬਲ ਟਰਨ ਹੋ ਗਏ ਨਾ ਹੁਣ ਪਹਿਲਾਂ ਅਸੀਂ ਹੁੰਦੇ ਸੀ ਹੁਣ ਉਹ ਇੱਥੇ ਆਏ ਨੇ ਤੇ ਉਹ ਟੇਬਲ ਟਰਨ ਹੋ ਗਏ ਪਰ ਇਹ ਆ ਵੀ ਉਹ ਆਪਣੀ ਜਿਹੜੀ ਗੱਲ ਆ ਵੀ ਐਕਸਪਲੋਰੇਸ਼ਨ ਕਰਨੀ ਕੋਈ ਇੰਨੀ ਕੀ ਕਹਿੰਦੇ ਹੁੰਦੇ ਸਾਡੀ ਮੈਂਟੈਲਿਟੀ ਇਹ ਬਣ ਜਾਂਦੀ ਆ ਵੀ ਜਦੋਂ ਅਸੀਂ ਪਹਿਲੀ ਵਾਰੀ ਟਰਾਈ ਕਰਦੇ ਹਾਂ ਉਹ ਪਹਿਲੀ ਵਾਰੀ ਹੀ ਠੀਕ ਹੋਣਾ ਚਾਹੀਦਾ ਏਦਾਂ ਨਹੀਂ ਹੁੰਦਾ ਪਹਿਲੀ ਵਾਰੀ ਕੁਛ ਠੀਕ ਨਹੀਂ ਹੁੰਦਾ ਇਹ ਹਰੇਕ ਵਾਰੀ ਟਾਈਮ ਲੱਗਦਾ ਹੁੰਦਾ ਈਵਨ ਕਿ ਜੋ ਤੁਸੀਂ ਨਵੇਂ ਨਵੇਂ ਆਸਟ੍ਰੇਲੀਆ ਵੀ ਆਏ ਜਾਂ ਕੈਨੇਡਾ ਵੀ ਗਏ ਬਹੁਤ ਗਲਤੀਆਂ ਹੁੰਦੀਆਂ ਨੇ ਤੇ ਆਪਾਂ ਕਿਹੜਾ ਟੈਚੀ ਇੰਡੀਆ ਚਲ ਗਏ ਅਸੀਂ ਫੇਰ ਰਹੇ ਉੱਥੇ ਰਹਿ ਕੇ ਅਸੀਂ ਆਪਣਾ ਕੰਮ ਅੱਗੇ ਤੋਰੀ ਗਏ ਇਹੀ ਚੀਜ਼ ਹੁੰਦੀ ਵੀ ਜਦੋਂ ਤੁਸੀਂ ਨਵੀਂ ਚੀਜ਼ ਐਕਸਪਲੋਰ ਕਰਦੇ ਹੋ ਨਾ ਉਹਦੇ ਵਿੱਚ ਆਪਣੀ ਐਕਸਪੈਕਟੇਸ਼ਨ ਇੰਨੀ ਕੁ ਥੱਲੇ ਕਰ ਲਓ ਵੀ ਮੇਰੇ ਤੋਂ ਗਲਤੀ ਹੋਣੀ ਹੈ ਤੇ ਮੈਂ ਦੁਬਾਰਾ ਫੇਰ ਲਰਨ ਕਰਨਾ ਜੋ ਤੁਸੀਂ ਐਕਸਪੈਕਟੇਸ਼ਨ ਚੇਂਜ ਕਰ ਲਈ ਵੀ ਨੈਗੇਟਿਵ ਆਉਣਾ ਮੈਨੂੰ ਇਹਦੀ ਜਗ੍ਹਾ ਤੇ ਉਹ ਜੇ ਪੋਜ਼ਿਟਿਵ ਆ ਗਿਆ ਫਿਰ ਤੁਸੀਂ ਬਾਹਲਾ ਖੁਸ਼ ਹੋ ਜਾਓਗੇ ਜੇ ਨੈਗੇਟਿਵ ਆ ਗਿਆ ਤੁਸੀਂ ਕਹੋਗੇ ਯਾਰ ਮੈਂ ਪਹਿਲੇ ਸੋਚਿਆ ਸੀ ਇੱਦਾਂ ਆ ਜਾਣਾ ਸੋ ਲੈਟਸ ਡੂ ਇਟ ਅਗੇਨ ਪਰਸਪੈਕਟਿਵ ਹੈ ਜੀ ਆਪਣਾ ਪਰਸਪੈਕਟਿਵ ਆਪਾਂ ਚੇਂਜ ਕਰ ਲਾਂਗੇ ਤੇ ਗੱਲਾਂ ਆਪਾਂ ਨੂੰ ਜਿੱਦਾਂ ਤੁਸੀਂ ਸ਼ੁਰੂ ਚ ਨੀ ਕਿਹਾ ਸੀ ਵੀ ਅਸੀਂ ਆਲਾ ਦੁਆਲਾ ਜੇ ਆਪਣਾ ਦੇਖਣ ਦੀ ਨਜ਼ਰ ਚੇਂਜ ਕਰ ਲਈਏ ਤੇ ਸਾਨੂੰ ਉਹ ਵੀ ਚੀਜ਼ਾਂ ਦਿਖ ਜਾਂਦੀਆਂ ਨੇ ਜਿਹੜੀਆਂ ਸਾਡੇ ਸਾਹਮਣੇ ਹੁੰਦੀਆਂ ਨੇ ਪਰ ਸਾਨੂੰ ਕਦੀ ਦਿਖੀਆਂ ਨੀ ਹੁੰਦੀਆਂ ਜਿਹੜੇ ਤੁਸੀਂ ਆਪਣੇ ਫਰੈਂਡ ਦੀ ਫੋਟੋਗ੍ਰਾਫਰ ਵਾਲੀ ਸਟੋਰੀ
ਸੀ ਵੱਡੀ ਹਾਂਜੀ ਹਾਂਜੀ ਨਹੀਂ ਭਾਜੀ ਉਹਦੀ ਉਹ ਚੀਜ਼ ਸੀਰੀਅਸਲੀ ਨੀਡ ਟੂ ਬੀ ਐਪਰੀਸ਼ੀਏਟਿਡ ਮੈਂ ਉਹ ਕਈ ਵਾਰੀ ਉਹਦੀ ਮੈਂ ਸ਼ੇਅਰ ਕਰਦਾ ਹੁੰਦਾ ਕਿ ਉਹ ਜਿਸ ਤਰ੍ਹਾਂ ਉਹ ਦੁਨੀਆਂ ਨੂੰ ਦੇਖਦਾ ਆ ਹਰ ਇਨਸਾਨ ਜਿਹੜਾ ਬਿਜ਼ੀ ਇਨਸਾਨ ਆ ਉਹ ਸ਼ਾਇਦ ਉਦਾਂ ਨਹੀਂ ਦੇਖ ਪਾਉਂਦਾ ਉਹ ਬੜੇ ਠਰੰਮੇ ਵਾਲੀ ਗੱਲ ਆ ਕਿ ਯੂ ਰੀਅਲੀ ਨੀਡ ਟੂ ਬੀ ਲਾਈਕ ਉਹ ਬੜਾ ਕਾਮ ਆ ਜਦੋਂ ਮਤਲਬ ਕਿ ਫੋਟੋਗ੍ਰਾਫੀ ਕਰਦਾ ਆ ਹਨਾ ਤੇ ਕਰਦਾ ਸਿਰਫ ਆਪਣੇ ਸ਼ੌਂਕ ਲਈ ਆ ਪਰ ਉਹ ਜਿਸ ਨਜ਼ਰੀਏ ਨਾਲ ਉਹ ਕਰਦਾ ਵਾ ਉਹ ਰੀਅਲੀ ਐਪਰੀਸ਼ੀਏਟਿਡ ਤੇ ਧੰਨਵਾਦ ਜੀ ਗੁਰਪ੍ਰੀਤ ਗਿੱਲ ਸਾਹਿਬ ਗੁਰਪ੍ਰੀਤ ਗਿੱਲ ਕੈਨਬਰਾ 2 ਨਾਓ ਧੰਨਵਾਦ ਭਾਜੀ ਤੁਸੀਂ ਅੱਜ ਸ਼ੋਅ ਹੀ ਲੁੱਟ ਕੇ ਲੈ ਗਏ ਹੋ ਤੁਸੀਂ ਪੂਰਾ ਹਾਂਜੀ ਤੁਸੀਂ ਜੁੜਿਆ ਕਰੋ ਲਾਇਆ ਕਰੋ ਰੌਣਕਾਂ ਜੀ
ਹੈਪੀ ਟੂ ਨਾ ਜੀ ਹੈਪੀ ਟੂ ਹੈਲਪ ਮੈਨੂੰ ਭਾਜੀ ਨੇ ਦੱਸਿਆ ਸੀ ਮੈਂ ਸਰੋਤਿਆਂ ਨੂੰ ਦੱਸਦਾ ਜੀ ਆਪਾਂ ਫਾਊਂਡਿੰਗ ਮੈਂਬਰ ਦੇ ਵਿੱਚੋਂ ਹੈਗੇ ਆ ਹਰਮਨ ਰੇਡੀਓ ਦੇ ਬਹੁਤ ਚਿਰ ਦੇ ਜੁੜੇ ਹੋਏ ਤੇ ਹਰਮਨ ਰੇਡੀਓ ਨੂੰ ਮੈਂ ਇਸੇ ਲਈ ਪਸੰਦ ਕਰਦੇ ਹਾਂ ਵੀ ਅਸੀਂ ਹਰਮਨ ਰੇਡੀਓ ਤੇ ਨਾ ਸਹਿਜ ਨਾਲ ਚੱਲਦੇ ਹਾਂ ਅਸੀਂ ਉੱਚੀ ਉੱਚੀ ਬੋਲਦੇ ਨੀ ਹੈਗੇ ਬਾਕੀ ਜਿਹੜੇ ਰੇਡੀਓ ਤੁਸੀਂ ਸੁਣਦੇ ਵੀ ਹੋਵੋਗੇ ਹਲਾ ਹਲਾ ਨੀ ਕਰਦੇ ਅਸੀਂ ਆਰਾਮ ਨਾਲ ਜਿੱਦਾਂ ਤੁਸੀਂ ਆਪਣੇ ਮਿੱਤਰ ਦੋਸਤ ਨਾਲ ਗੱਲ ਕਰਦੇ ਅਸੀਂ ਓਦਾਂ ਹੀ ਮਾਈਕ ਦੇ ਪਿੱਛੇ ਜਿੱਦਾਂ ਹੁਣ ਪੁਰੇਵਾਲ ਸਾਹਿਬ ਵੀ ਗੱਲ ਕਰ ਰਹੇ ਨੇ ਓਦਾਂ ਹੀ ਗੱਲ ਕਰਦੇ ਹਾਂ ਤੁਸੀਂ ਅਮਰੀਕਾ ਦੇ ਕੈਨੇਡਾ ਦੇ ਰੇਡੀਓ ਦੇਖ ਲਿਓ ਉਹ ਜਿਹੜੇ ਹੋਸਟ ਨੇ ਉਹ ਮੈਨੂੰ ਲੱਗਦਾ ਜਿਹਨਾਂ ਨੂੰ ਟਰੱਕ ਨਹੀਂ ਮਿਲਿਆ ਚਲਾਉਣ ਲਈ ਸੋਰੀ ਟੂ ਸੇ ਉਹ ਰੇਡੀਓ ਹੋਸਟ ਬਣ ਗਏ ਨੇ ਤੇ ਜਦੋਂ ਉਹ ਗੱਲਾਂ ਕਰਦੇ ਨੇ ਬੰਦਾ ਕਹਿੰਦਾ ਵੀ ਯਾਰ
ਕਿਹੜੇ ਲੈਵਲ ਦੀਆਂ ਗੱਲਾਂ ਕਰ ਰਹੇ ਜੀ? ਇਹਦੇ ਵਿੱਚੋਂ ਕੱਟਣ ਫੋਰਨ ਕੁਛ ਨੀ ਹੈਗਾ। ਹੁਣ ਦੇਖੋ ਆਪਾਂ ਜਿੰਨੀ ਕੁ ਗੱਲ ਕੀਤੀ ਹੈ, ਤੁਸੀਂ ਪੁੱਛਿਆ ਵੀ ਆਪਣਾ ਟਾਈਮ ਕਿੰਨਾ ਕੁ ਆਪਾਂ ਸਪੈਂਡ ਕਿੱਦਾਂ ਸਪੈਂਡ ਕਰਦੇ ਹਾਂ। ਜਿਹੜੇ ਲੋਕ ਨਹੀਂ ਵੀ ਸਪੈਂਡ ਆਪਣਾ ਟਾਈਮ ਕਰਦੇ, ਉਹਨਾਂ ਨੂੰ ਇੱਕ ਆਈਡੀਆ ਮਿਲ ਗਿਆ ਵੀ ਯਾਰ ਮੈਂ ਇੱਦਾਂ ਟਾਈਮ ਸਪੈਂਡ ਕਰ ਸਕਦਾ। ਗੱਲ ਕਰਨ ਨੂੰ ਤਾਂ ਅਸੀਂ ਭਗਵੰਤ ਮਾਨ ਦੀ ਕਰ ਲੈਂਦੇ, ਸਿਮਰਜੀਤ ਸਿੰਘ ਮਾਨ ਦੀ ਕਰ ਲੈਂਦੇ, ਉਹ ਤਾਂ ਸਾਰਾ ਮੀਡੀਆ ਲੱਗਾ ਹੋਇਆ,
ਉਹ ਤਾਂ ਸਾਰਾ ਮੀਡੀਆ ਲੱਗਾ ਹੋਇਆ। ਪਰ ਪਰਸਨਲ ਡਿਵੈਲਪਮੈਂਟ ਲਈ ਜੇ ਆਪਾਂ ਗੱਲ ਕਰ ਰਹੇ ਹਾਂ, ਹਰਮਨ ਰੇਡੀਓ ਇਜ਼ ਦਾ ਬੈਸਟ ਪਲੇਟਫਾਰਮ ਹੈ। ਬਹੁਤ ਵਾਰੀ ਇਹ ਦੇਖੋ ਕੰਗ ਸਾਹਿਬ ਵੀ ਆਉਂਦੇ ਰਹੇ ਨੇ, ਮਿੰਟੂ ਬਰਾੜ, ਫਿਰ ਅਮਰਦੀਪ ਭੈਣ ਜੀ, ਹੁਣ ਤੁਸੀਂ ਆਏ, ਮੈਂ ਸਾਰਿਆਂ ਨਾਲ ਜੁੜਦਾ ਰਿਹਾ ਤੇ ਸਾਰਿਆਂ ਦਾ ਸਾਡਾ ਇਹੀ ਹੁੰਦਾ ਸੀ ਵੀ ਕੋਈ ਚੱਜ ਦੀ ਗੱਲ ਸਿੱਖ ਕੇ ਜਾਈਏ ਜਾਂ ਸਿਖਾ ਕੇ ਜਾਈਏ।
ਬਿਲਕੁਲ,
ਮੈਨੂੰ ਬਹੁਤ ਵਧੀਆ ਲੱਗਿਆ ਤੁਸੀਂ ਵੀ ਉੱਥੇ ਕੜੀ ਦਾ ਹਿੱਸਾ ਹੋ।
ਮੇਨ ਗੱਲ ਉਹ ਹੀ ਆ।
ਹਾਂਜੀ ਹਾਂਜੀ,
ਨਹੀਂ ਭਾਜੀ ਬਹੁਤ ਨਹੀਂ, ਸਹੀ ਗੱਲ ਆ ਭਾਜੀ ਕਿ ਜਿਹੜੀ ਚੀਜ਼ ਚੋਂ ਕਿਸੇ ਨੂੰ ਕੁਛ ਸਿੱਖ ਪਾਉਂਦੇ ਹੋ ਜਾਂ ਆਪ ਹੀ ਕੁਛ ਸਿੱਖ ਪਾਉਂਦੇ ਹੋ, ਚੀਜ਼ ਉਹ ਕਰੀਏ ਤਾਂ ਕਿ, ਨਹੀਂ ਤੇ ਬੋਲਣ ਨੂੰ ਤੇ ਬੋਲ ਹੀ ਦਿੰਦਾ ਬੰਦਾ। ਬਹੁਤ ਵਧੀਆ ਗੁਰਪ੍ਰੀਤ ਗਿਲਟੂ ਸਾਹਿਬ, ਤੇ ਆਪਾਂ ਜੁੜਦੇ ਹਾਂ ਜੀ ਅਗਲੇ ਹਫ਼ਤੇ, ਫਿਰ ਜੁੜੇ ਰਹੋ ਇੱਦਾਂ ਹੀ ਮਨ ਨੂੰ ਮੋਜਾ, ਹਨਾ ਹੋਪਫੁਲੀ, ਹਨਾ ਤੁਹਾਡਾ ਦਿਨ ਜਿਹੜਾ ਵਾ ਯਾਰੇ ਲਓ ਬਾਕੀ ਦਿਨ ਚ। ਧੰਨਵਾਦ ਜੀ ਭਾਜੀ,
ਓਕੇ।
ਇਹ ਸੀ ਜੀ ਸਾਡੇ ਨਾਲ ਗੁਰਪ੍ਰੀਤ ਗਿਲਟੂ ਜੀ, ਨਹੀਂ ਨਹੀਂ ਟੂ ਨੀ, ਇਹ ਇੱਕੋ ਹੀ ਭਾਜੀ ਆ ਸਾਡੇ, ਤੇ ਇਹਨਾਂ ਦੀ ਇਹਨਾਂ ਸਾਂਝ ਪਾਈ ਆ ਤੇ ਬਹੁਤ ਵਧੀਆ ਵਾ ਜੀ, ਤੇ ਗੁੱਡ ਗੱਲ ਆ। ਆਪਾਂ ਪ੍ਰੋਗਰਾਮ ਚ ਅੱਗੇ ਵਧੀਆ, ਆਪਾਂ ਕਿੱਧਰ ਨੂੰ ਚੱਲ ਪਏ ਇੱਧਰ। ਸੋਰੀ ਨਰਿੰਦਰ ਰਥੋੜ ਜੀ ਦਾ ਮੇਰੇ ਕੋ ਮੈਸੇਜ ਮਿਸ ਹੋ ਗਿਆ। ਨਰਿੰਦਰ ਰਥੋੜ ਜੀ ਪਹਿਲੀ ਤੇ ਗੱਲ ਕਹਿ ਰਹੇ ਸੀ ਕਿ ਭਾਜੀ ਡਿਊਰਿੰਗ ਦਾ ਕਾਲ ਨਾ ਥੋੜਾ ਬੈਕਗਰਾਉਂਡ ਮਿਊਜ਼ਿਕ ਸਲੋ ਕਰ ਦਿਓ। ਭਾਜੀ ਜ਼ਰੂਰ ਕਰਦੇ ਆ ਵਰਕਆਊਟ ਇਹਦੇ ਤੇ, ਠੀਕ ਆ ਜੀ। ਮੈਂ ਟਰਾਈ ਕੀਤਾ ਪਰ ਮੇਰੇ ਤੋਂ ਹੋਇਆ ਨੀ, ਸੱਚ ਗੱਲ ਇਹ ਆ। ਬਟ ਆਪਾਂ ਟਰਾਈ ਕਰਦੇ ਆ ਕਿ ਨੈਕਸਟ ਟਾਈਮ ਡਿਊਰਿੰਗ ਦਾ ਕਾਲ ਜਿਹੜਾ ਮਿਊਜ਼ਿਕ ਥੋੜਾ ਸਲੋ ਹੋ ਜੇ। ਤੇ ਦੂਜੀ ਨਰਿੰਦਰ ਜੀ ਪੁੱਛਦੇ ਪਏ ਸੀ ਕਿ ਤੁਸੀਂ ਕਿਹੜਾ ਵਿਸ਼ਾ ਪੜ੍ਹਾਉਂਦੇ ਹੋ। ਭਾਜੀ ਮੈਂ ਸਰਟੀਫਿਕੇਟ 4 ਇਨ ਬਿਜ਼ਨਸ, ਉਸ ਤੋਂ ਬਾਅਦ ਡਿਪਲੋਮਾ ਇਨ ਲੀਡਰਸ਼ਿਪ ਐਂਡ ਬੈਚਲਰ ਆਫ ਅਕਾਊਂਟਿੰਗ, ਮੈਂ 3 ਸਬਜੈਕਟ ਪੜ੍ਹਾਉਂਦਾ। ਹਾਂਜੀ, ਸੋ ਇਹ 3 ਸਬਜੈਕਟ ਪੜ੍ਹਨਾ, ਮਤਲਬ ਸਾਰੇ, ਇੱਕ ਬਿਜ਼ਨਸ ਦਾ, ਲੀਡਰਸ਼ਿਪ ਦਾ ਤੇ ਅਕਾਊਂਟਿੰਗ ਦਾ, ਠੀਕ ਹੈ ਜੀ। ਕਿਉਂਕਿ ਮੇਰੀ ਲਾਈਨ ਹੀ ਇਹ ਰਹੀ ਸੀ, ਮੈਂ ਇੱਥੇ ਆ ਕੇ ਅਕਾਊਂਟਿੰਗ ਹੀ ਕੀਤੀ ਸੀ, ਗ੍ਰੈਜੂਏਟ ਅਕਾਊਂਟਿੰਗ ਸੀ, ਠੀਕ ਹੈ ਜੀ। ਤੇ ਸੋਰੀ ਭਾਜੀ ਮਿਸ ਹੋ ਗਿਆ ਮੈਸੇਜ ਉਦੋਂ ਕਾਲ 'ਚ। ਤੇ ਇੱਧਰ ਆਪਾਂ ਨੂੰ ਹਰਜਿੰਦਰ ਜੀ ਦਾ ਮੈਸੇਜ ਆਇਆ ਹੋਇਆ ਵਾ, ਮੈਸੇਜ ਫਰੋਮ ਹਰਜਿੰਦਰ ਜੀ, ਮੈਨੂੰ ਮਾਫ਼ ਕਰਿਓ, ਮੈਨੂੰ ਇੱਥੇ ਸ਼ੋਅ ਹੋ ਰਿਹਾ ਮੈਸੇਜ ਫਰੋਮ ਐਂਡਰੋਇਡ ਐਪ, ਤੁਸੀਂ ਕੋਈ ਮੈਸੇਜ ਕੀਤਾ ਹੋਊਗਾ ਪਰ ਮੈਨੂੰ ਮੈਸੇਜ ਦਿਖ ਨਹੀਂ ਪਾ ਰਿਹਾ, ਆਈ ਥਿੰਕ ਕੋਈ ਟੈਕਨੀਕਲ ਇਸ਼ੂ ਆ। ਮੈਨੂੰ ਸਿਰਫ ਜੋ ਸ਼ੋ ਹੋ ਰਿਹਾ ਇੱਥੇ ਆ ਰਿਹਾ ਮੈਸੇਜ ਫਰੋਮ ਐਂਡਰੋਇਡ ਐਪ, ਸੋ ਤੁਹਾਡਾ ਮੈਸੇਜ ਪੱਕਾ ਤੁਸੀਂ ਕੁਛ ਕੀਤਾ ਹੋਊਗਾ ਮਿਸ ਹੋ ਗਿਆ, ਸ਼ੋ ਨਹੀਂ ਹੋਇਆ ਚੰਗੀ ਤਰ੍ਹਾਂ। ਦੂਸਰਾ ਤੁਹਾਡਾ ਮੈਸੇਜ ਆ, ਵੀਰ ਜੀ ਸਤਿ ਸ੍ਰੀ ਅਕਾਲ, ਹਾਂਜੀ ਭਾਜੀ ਪਲੀਜ਼ ਦੁਬਾਰਾ ਕਰ ਦਿਓ ਮੈਸੇਜ ਕਿਉਂਕਿ ਸ਼ੋ ਨਹੀਂ ਹੋਇਆ ਚੰਗੀ ਤਰ੍ਹਾਂ। ਐਂਡ ਸ਼ੋ ਦੀ ਆਖਰੀ ਕੜੀ ਆ ਜੀ, ਤੇ 7 ਮਿੰਟ ਆ, ਜੇ ਕਿਸੇ ਨੇ ਸਾਂਝ ਪਾਉਣੀ ਹੋਏ ਮੋਸਟ ਵੈਲਕਮ, ਨਹੀਂ ਤੇ ਤੁਹਾਡੇ ਸੁੱਖ ਸੁਨੇਹੇ ਲੈਂਦਿਆਂ ਲੈਂਦਿਆਂ ਆਪਾਂ ਫਿਰ ਅਲਵਿਦਾ ਕਹੀਏ ਅੱਜ ਲਈ, ਹੈਨਾ। ਤੇ ਤੁਸੀਂ ਇੰਜੋਏ ਕੀਤਾ ਹੋਊਗਾ ਸ਼ੋ, ਹੈਨਾ। ਕੋਈ ਨੀ, ਹਜੇ 7 ਮਿੰਟ ਹੈਗੇ ਆ, ਜੇ ਹੋ ਸਕਦਾ ਕਿ ਸੱਜਣ ਦੀ ਕਿਸੇ ਦੀ ਸਾਂਝ ਕਿਸੇ ਨੇ ਪਾਉਣੀ ਹੋਏ ਤੇ ਤੁਸੀਂ ਪਾ ਸਕਦੇ ਹੋ, ਆਪਾਂ ਏਦਾਂ ਹੀ ਜੁੜੇ ਰਹਾਂਗੇ। ਤੇ ਜਿਹੜੀ ਆਪਾਂ ਗੱਲ ਭਾਜੀ ਕਰਦੇ ਪਏ ਸੀ ਨਾ ਗੁਰਪ੍ਰੀਤ ਜੀ, ਜਿਹੜੀ ਗੱਲ ਕਰਕੇ ਗਏ ਆ ਕਿ ਇਨਸਾਨ ਨੂੰ ਆਪਣਾ ਜਿਹੜਾ ਵਾ ਪੁਰਾਣਾ ਪਿੰਡ ਸਭ ਕੁਛ ਚੇਤੇ ਰਹਿੰਦਾ ਆ, ਜਾਂ ਜਿੱਥੇ ਉਹ ਜੰਮਿਆ ਪਲਿਆ ਵਾ ਉਹਦੇ ਚ ਉਹਦੇ DNA ਹੁੰਦੇ ਆ, ਜਿਹੜੀ ਗੁਰਪ੍ਰੀਤ ਗਿੱਲ ਸਾਹਿਬ ਨੇ ਗੱਲ ਕੀਤੀ ਆ ਉਹ ਬਿਲਕੁਲ ਸਹੀ ਗੱਲ ਆ, ਠੀਕ ਆ। ਉਹਦੇ ਉੱਤੇ ਇੱਕ ਮੂਵੀ ਵੀ ਹੈਗੀ ਆ, ਪਲੀਜ਼ ਜਿਹੜੇ ਘਰੇ ਬੈਠੇ ਹੋਏ ਆ ਹਨਾ ਤੇ ਕੰਮ ਤੇ ਅੱਜ ਨਹੀਂ ਗਏ, ਜੇ ਮੂਵੀਜ਼ ਦਾ ਸ਼ੌਂਕ ਆ, ਇੱਕ ਮੂਵੀ ਆ ਲੋਇਨ ਸ਼ੇਰ LOIN, ਇਹ ਇੰਡੀਆ ਬੇਸਡ ਮੂਵੀ ਆ ਪਰ ਆਸਟ੍ਰੇਲੀਅਨ ਮੂਵੀ ਆ, ਇਹ ਤੁਹਾਨੂੰ ਡੱਬ ਮਿਲ ਜੂਗੀ ਹਨਾ, ਸਰਚ ਕਰੋਗੇ ਮੈਨੂੰ ਜੇ ਤੁਸੀਂ ਉਹਨੂੰ ਪੰਜਾਬੀ ਵਰਜ਼ਨ ਚ ਦੇਖਣਾ ਆ ਹਨਾ। ਸੋ ਮਤਲਬ ਕਿ ਪਲੀਜ਼ ਹਨਾ ਆਪਾਂ ਟਾਈਮ ਪਾਸ ਦੀ ਜਿਵੇਂ ਗੱਲ ਕਰਦੇ ਪਏ ਸੀ ਕਿ ਪਲੀਜ਼ ਦੇਖਣੀ ਚਾਹੀਦੀ ਆ, ਦੇਖਿਓ ਜਰੂਰ ਜੇ ਤੁਹਾਨੂੰ ਟਾਈਮ ਲੱਗੇ ਤੇ। ਇਸ ਤੋਂ ਬਾਅਦ ਸੋਰੀ ਕੋਈ ਟੈਕਨੀਕਲ ਇਸ਼ੂ ਦੇ ਕਰਕੇ ਸਮਥਿੰਗ ਗੋਇੰਗ ਔਨ। ਸੋ ਹਾਂਜੀ ਸੋਰੀ ਕੋਈ ਟੈਕਨੀਕਲ ਇਸ਼ੂ ਦੇ ਕਰਕੇ ਆਈ ਡੋਂਟ ਨੋ ਕਿ ਐਵਰੀਥਿੰਗ ਇੱਕਦਮ ਸ਼ਟ ਡਾਊਨ ਹੋ ਗਈ ਤੇ ਕੋਈ ਨੀ ਜੀ ਵਾਪਸ ਹੀ ਆ। ਇੱਧਰ ਨਰਿੰਦਰ ਜੀ ਦਾ ਮੈਸੇਜ ਆਇਆ ਵਾ ਕਿ ਪ੍ਰੋਗਰਾਮ ਬਹੁਤ ਗੁੱਡ ਨਾਓ ਭਾਜੀ, ਪਲੀਜ਼ ਜੁਆਇਨ ਐਵਰੀ ਮੰਡੇ, ਕੀਪ ਅਸ ਇਨ ਦਾ ਲਾਈਨ ਐਸ ਯੂ ਸੈਡ ਕਮਿਊਨਿਟੀ ਗੈਟ ਡਿਸਟਰੈਕਟਡ ਵੈਰੀ ਈਜ਼ਲੀ ਸੋ ਵੀ ਨੀਡ ਅ ਬੂਸਟਰ। ਕੰਡੋਲਾ ਭਾਜੀ ਹਰਮਨ ਰੇਡੀਓ ਦੇ ਸਪੌਂਸਰ ਵੀ ਨੇ, ਆਈ ਥਿੰਕ ਇਟ ਵਾਸ ਅ ਗੁੱਡ ਪ੍ਰੋਗਰਾਮ ਤੇ ਅੱਜ ਲਈ ਕਾਫੀ ਥੈਂਕਸ ਗਰੇਵਾਲ ਜੀ, ਵੈਰੀ ਨਾਈਸ ਸ਼ੋ। ਹਾਂਜੀ ਧੰਨਵਾਦ ਜੀ ਨਰਿੰਦਰ ਜੀ, ਤੁਸੀਂ ਬਹੁਤ ਵਧੀਆ ਗੱਲ ਕਹਿ ਰਹੇ ਹੋ ਜੀ। ਅਸੀਂ ਹਰ ਮੰਡੇ ਹੀ ਜੁੜਦੇ ਹਾਂ ਤੇ ਆਈ ਟਰਾਈ ਮਾਈ ਬੈਸਟ ਕਿ ਹਰ ਮੰਡੇ ਤੁਹਾਡੇ ਨਾਲ ਇੱਦਾਂ ਹੀ ਜੁੜਦੇ ਰਹੀਏ। ਟਰਾਈ ਕੀ ਬੈਸਟ ਪ੍ਰੋਮਿਸ ਕਿ ਅਸੀਂ ਜੁੜਾਂਗੇ ਤੁਹਾਡੇ ਨਾਲ, ਇੱਦਾਂ ਹੀ ਜੁੜਦੇ ਰਵਾਂਗੇ, ਸਾਂਝ ਪਾਉਂਦੇ ਰਵਾਂਗੇ। ਤੇ ਲਾਸਟ 3 ਮਿੰਟ ਆ ਤੇ ਇੱਕ ਸਾਡੇ ਨਾਲ ਕਾਲਰ ਵੀ ਜੁੜੇ ਹੋਏ ਨੇ, ਆਪਾਂ ਉਹਨਾਂ ਨੂੰ ਔਨ ਏਅਰ ਕਰਦੇ ਹਾਂ ਤੇ ਅੱਜ ਦੇ ਇਹ ਸਾਡੇ ਲਾਸਟ ਕਾਲਰ ਹੋਣਗੇ। ਇਸ ਤੋਂ ਬਾਅਦ ਸ਼ੋਅ ਦੀ ਆਪਾਂ ਕਰਾਂਗੇ ਸਮਾਪਤੀ ਸਿਰਫ ਅੱਜ ਦੇ ਲਈ ਤੇ ਇਹਦੇ ਨਾਲ ਹੀ ਆਪਾਂ ਲੈਂਦੇ ਹਾਂ ਕਾਲਰ ਨੂੰ। ਤੇ ਕਈ ਵਾਰੀ ਜੀ ਟੈਕਨੀਕਲ ਇਸ਼ੂ ਕਰਕੇ ਨਾ ਚੀਜ਼ਾਂ ਉਦਾਂ ਵਰਕ ਨਹੀਂ ਕਰਦੀਆਂ, ਬਟ ਦੈਟਸ ਦਾ ਲਾਈਫ ਹੈ ਨਾ। ਚੀਜ਼ਾਂ ਦੇ ਨਾਲ ਅੱਜ ਦੇ ਸਾਡੇ ਲਾਸਟ ਕਾਲਰ ਨੇ 814 ਹਾਂਜੀ, ਆਪਾਂ 814 ਨੂੰ ਔਨ ਏਅਰ ਕਰਦੇ ਹਾਂ। ਔਨ ਏਅਰ ਹੀ ਨਹੀਂ ਹੋ ਰਹੇ, ਹੈਲੋ ਹਾਂਜੀ ਭਾਜੀ ਔਨ ਸਾਡੇ ਨਾਲ ਇਸ ਵਕਤ ਜੁੜ ਚੁੱਕੇ ਨੇ 814। ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਆ ਜੀ?
ਸਤਿ ਸ੍ਰੀ ਅਕਾਲ ਵੀਰ ਜੀ, ਕੀ ਹਾਲ ਆ ਜੀ? ਔਰ ਸਾਹਿਬ?
ਹਾਂਜੀ ਭਾਜੀ, ਕੀ ਹਾਂਜੀ ਵਧੀਆ ਭਾਜੀ। ਤੇ ਕੌਣ ਬੋਲ ਰਹੇ ਭਾਜੀ?
ਭਾਜੀ ਸ਼ਸ਼ੀ ਸ਼ਰਮਾ ਬੋਲ ਰਿਹਾ ਜੀ, ਸਿਡਨੀ ਤੋਂ ਜੀ।
ਓਕੇ ਸ਼ਸ਼ੀ ਸ਼ਰਮਾ ਸਿਡਨੀ ਤੋਂ, ਕੀ ਹਾਲ ਆ ਭਾਜੀ?
ਬਸ ਬਿਲਕੁਲ ਠੀਕ ਠਾਕ ਜੀ, ਤੁਸੀਂ ਸੁਣਾਓ ਕਿ ਦੱਸੇ ਤਾਂ ਸਭ ਠੀਕ ਠਾਕ
ਭਾਜੀ? ਅੱਜ ਦੇ
ਪ੍ਰੋਗਰਾਮ ਜਾ ਰਿਹਾ
ਅੱਜ ਦੇ ਤੁਸੀਂ ਹਾਂਜੀ ਭਾਜੀ, ਜਿਵੇਂ ਹੁੰਦਾ ਨਾ ਇੱਕ ਲੱਕੀ ਵਾਊਚਰ ਹੁੰਦਾ ਵਾ, ਤੁਸੀਂ ਅੱਜ ਦੇ ਲੱਕੀ ਲਾਸਟ ਕਾਲਰ ਹੋ ਹੈ। ਸੋ ਇਹ ਤੁਹਾਨੂੰ ਆਲਰੇਡੀ ਬੈਚ ਮਿਲ ਚੁੱਕਾ ਆ ਕਿ ਲੱਕੀ ਲਾਸਟ ਕਾਲਰ ਹੈ ਨਾ। ਸੋ ਕਿੱਦਾਂ ਦਾ ਮਹਿਸੂਸ ਕਰਦੇ ਪਏ ਹੋ ਭਾਜੀ, ਆਉਂਦੇ ਹੀ ਤੁਹਾਨੂੰ ਖਿਤਾਬ ਮਿਲ ਗਿਆ ਹੈ?
ਬਹੁਤ ਵਧੀਆ ਮਹਿਸੂਸ ਕਰ ਰਿਹਾ ਜੀ, ਉਹੀ ਜਿਹੜਾ ਟੌਪਿਕ ਚੱਲਦਾ ਪਿਆ ਆ। ਮੈਂ ਕਾਲ ਤਾਂ ਪਹਿਲਾਂ ਕਰਨੀ ਸੀਗੀ ਮਗਰ ਟਾਈਮ ਹੀ ਨਹੀਂ ਲੱਗਾ ਜਿਹਨੂੰ ਕਹਿੰਦੇ ਟੌਪਿਕ
ਭਾਜੀ। ਇਹੋ ਤੇ ਅੱਜ ਸਾਰਾ ਦਿਨ ਗੱਲ ਕਰਦੇ ਪਏ ਕਿ ਟਾਈਮ ਸਾਡੇ ਸਾਰਿਆਂ ਕੋਲ ਆ ਪਰ ਦਿੱਤਾ ਕੋਈ ਨਹੀਂ ਹੈ।
ਨਹੀਂ
ਗੱਲ ਚਵੀ ਕੇ ਪਾਸ ਹੈ,
ਜਿਹੜੇ ਕਹਿੰਦੇ ਕਿ ਜਿਹੜੇ ਕਹਿ ਰਹੇ ਨੇ ਕਿ ਸਾਡੇ ਕੋਲ ਟਾਈਮ ਨਹੀਂ ਹੈ, ਉਹਨਾਂ ਨਾਲ ਵੀ ਅਸੀਂ ਐਗਰੀ ਹਾਂ
ਹਾਂਜੀ,
ਕਿਉਂਕਿ ਅੱਜ ਕੱਲ ਜਿੱਦਾਂ
ਹਾਂਜੀ
ਬੰਦੇ ਦੇ ਕੋਲ ਇੱਕ ਤਾਂ ਬਿਜ਼ੀ ਹੈ, ਇੱਕ ਤਾਂ ਸਿੰਗਲ ਜੋਬ ਨਾਲ ਬੰਦੇ ਤੋਂ ਕੋਈ ਸਬਦਾ ਨਹੀਂ ਹੈ, ਠੀਕ ਹੈ ਜੀ, ਜੋ ਮੈਂ ਐਕਸਪਲੇਨ ਹੋ ਰਿਹਾ। ਸੈਕਿੰਡ ਇਹ ਹੈ ਕਿ ਸੋਸ਼ਲ ਮੀਡੀਆ ਦੀਆਂ ਸਾਈਟਾਂ ਆ ਗਈਆਂ ਕਾਫੀ, ਜਿੱਦਾਂ ਫੇਸਬੁੱਕ ਹੈ ਜਾਂ ਕੁਛ ਟਿਕਟੋਕ ਹੈ, ਬੰਦਾ ਉੱਤੇ ਲੱਗ ਜਾਂਦਾ, ਪਤਾ ਨੀ ਕਦੋਂ ਟਾਈਮ ਨਿਕਲ ਜਾਂਦਾ ਆ, ਜਿਹੜਾ ਕੋਈ ਬੰਦਾ ਲਾਗੇ ਬੈਠਾ ਹੁੰਦਾ ਉਹਦੇ ਲਈ ਟਾਈਮ ਹੀ ਨੀ ਬਚਦਾ ਉਹਦੇ ਕੋਲ, ਇਹ ਵੀ ਹੈ।
ਐਗਜੈਕਟਲੀ ਭਾਜੀ, ਸ਼ਸ਼ੀ ਭਾਜੀ ਇਹੀ ਚੀਜ਼ ਆ। ਮੈਂ ਅੱਜ ਤੋਂ ਮਹੀਨਾ ਪਹਿਲਾਂ ਮੈਂ ਆਪਣੇ ਫੋਨ ਚੋਂ ਇੰਸਟਾ ਡਿਲੀਟ ਕਰਤੀ, ਟਿਕਟੋਕ ਡਿਲੀਟ ਕਰਤੀ, ਸਿਰਫ ਐਟ ਦੀ ਮੂਮੈਂਟ ਮੇਰੇ ਕੋਲ ਫੇਸਬੁੱਕ ਆ, ਉਹ ਵੀ ਇਸ ਕਰਕੇ ਕਿ ਰੇਡੀਓ ਦੀ ਪੋਸਟ ਪਾਉਣੀ ਹੁੰਦੀ ਜਾਂ ਸਾਡੇ ਥੋੜੇ ਬਹੁਤ ਚਲੋ ਕੰਮ ਕਾਰ ਫੇਸਬੁੱਕ ਨਾਲ ਰਿਲੇਟਡ ਆ, ਤੇ ਨਹੀਂ ਤੇ ਜਿੰਨਾ ਆਪਾਂ ਇਸ ਚੀਜ਼ ਤੋਂ ਅਵੋਇਡ ਕਰੀਏ ਆਪਾਂ ਕੋਲ ਬਹੁਤ ਟਾਈਮ ਆ. ਮੇਨ ਗੱਲ ਆ ਵੀ ਆਪਾਂ ਆਪਣੇ ਆਪ ਨੂੰ ਡਿਸਟਰੈਕਟ ਕਰਕੇ ਰੱਖਦੇ ਆ ਇਹਨਾਂ ਚੀਜ਼ਾਂ ਕਰਕੇ. ਤੇ ਹੁਣ ਆਉਂਦੇ ਆ ਵਿਸ਼ੇ ਤੇ. ਸ਼ਸ਼ੀ ਜੀ ਤੁਸੀਂ ਇਹ ਦੱਸੋ ਕਿ ਤੁਸੀਂ ਆਪਣਾ ਜਿਹੜਾ ਫ੍ਰੀ ਟਾਈਮ ਆ ਕਿੱਦਾਂ ਸਪੈਂਡ ਕਰਦੇ ਹੋ, ਤੇ ਜਿਹੜੇ ਇੱਧਰ ਆਪਣੇ ਮੰਮੀ ਡੈਡੀ ਆ ਉਹਨਾਂ ਦੇ ਲਈ ਤੁਸੀਂ ਕੋਈ ਦੱਸੋ ਵੇ ਕਿ ਜਿਹਦੇ ਨਾਲ ਉਹ ਟਾਈਮ ਵਧੀਆ ਤਰੀਕੇ ਨਾਲ ਸਪੈਂਡ ਕਰ ਸਕਦੇ ਹੋਣ. ਸੋ ਦੋ ਕੁਐਸਚਨ ਆ ਤੁਹਾਡੇ ਕੋਲ ਤੇ ਇਹਨਾਂ ਦੇ ਤੁਸੀਂ ਦਿਓ ਆਪਣੇ ਤਰੀਕੇ ਦੇ ਨਾਲ ਜਵਾਬ. ਹੁਣ
ਹਾਂਜੀ, ਜਿਹੜਾ ਤੁਹਾਡਾ ਪਹਿਲਾ ਕੁਐਸਚਨ ਹੈ ਕਿ ਅਸੀਂ ਕਿੱਦਾਂ ਆਪਣਾ ਟਾਈਮ ਸਪੈਂਡ ਕਰਦੇ ਜਿਹੜਾ ਫ੍ਰੀ ਆ, ਪਹਿਲਾਂ ਤਾਂ ਇੱਕ ਐਗਰੀ ਆ ਕਿ ਬਹੁਤ ਸ਼ਾਰਟ ਟਾਈਮ ਹੁੰਦਾ ਬੰਦੇ ਤੋਂ ਆਪਣੇ ਦੇ ਲਈ, ਮਗਰ ਕੱਢਣਾ ਬਹੁਤ ਜ਼ਰੂਰੀ ਹੈ.
ਹਾਂਜੀ
ਠੀਕ ਹੈ ਜੀ. ਚਾਹੇ ਤੁਸੀਂ ਉਹਦੇ ਚ ਆਪਣੀ ਫਿਜ਼ੀਕਲ ਐਕਸਰਸਾਈਜ਼ ਕਰੋ, ਚਾਹੇ ਵਾਕ ਤੇ ਨਿਕਲ ਜਾਓ, ਚਾਹੇ ਜਿਸ ਤਰ੍ਹਾਂ ਦਾ ਵੀ ਮਾਇੰਡ ਰਿਲੈਕਸ ਕਰਨਾ, ਬਹੁਤ ਜ਼ਰੂਰੀ ਹੈ. ਮਗਰ ਨਿਕਲਦਾ ਨਹੀਂ ਹੈ ਟਾਈਮ, ਮਗਰ ਕੱਢਣਾ ਪੈਂਦਾ. ਤੁਹਾਨੂੰ ਮੈਨੇਜਮੈਂਟ ਤੁਹਾਡੀ ਪਰਫੈਕਟ ਹੋਣੀ ਚਾਹੀਦੀ ਆ ਕਿ ਐਟਲੀਸਟ ਤੁਸੀਂ ਹਾਫ ਐਨ ਆਵਰ, 45 ਮਿੰਟ, 1 ਆਵਰ ਤੁਸੀਂ ਆਪਣੇ ਦਿਨ ਦਾ ਕੱਢੋ. ਤੇ ਤੁਸੀਂ ਫਿਜ਼ੀਕਲ ਐਕਟੀਵਿਟੀਜ਼ ਨਾਲ ਟੱਚ ਰਹੋ, ਜਾਂ ਆਪਣੇ ਘਰਦਿਆਂ ਨਾਲ ਬੈਠੋ, ਉਹਨਾਂ ਨਾਲ ਗੱਲਾਂ ਕਰੋ, ਠੀਕ ਆ, ਉਹਨਾਂ ਦਾ ਹਾਲ ਚਾਲ ਪੁੱਛੋ, ਉਹਨਾਂ ਦਾ ਕਿੱਦਾਂ ਦਾ ਦਿਨ ਜਾ ਰਿਹਾ ਉਹ ਪੁੱਛੋ. ਇੱਕ ਤਾਂ ਬਜ਼ੁਰਗਾਂ ਨੂੰ ਵੀ ਉਹ ਮਿਲਦਾ ਕਿ ਹਾਂ ਬਈ ਸਾਡੇ ਨਾਲ ਟਾਈਮ ਸਪੈਂਡ ਹੈ, ਕਿਉਂਕਿ ਇੱਥੇ ਬਜ਼ੁਰਗਾਂ ਦਾ ਟਾਈਮ ਕੱਢਣਾ ਥੋੜਾ ਬਹੁਤ ਮੁਸ਼ਕਲ ਹੈ. ਹਲੇ ਆਪਣੀ ਜਿੱਦਾਂ ਕਮਿਊਨਿਟੀ ਹੈ ਗਰੋ ਕਰ ਰਹੀ ਹੈ, ਕਾਫੀ ਆ ਗਏ ਆ, ਲੋਕੀ ਸੈਰ ਕਰਦੇ ਆ, ਟਾਈਮ ਪਾਸ ਕਰਦੇ, ਮਗਰ ਏਦਾਂ ਹੈ ਕਿ ਹਲੇ ਇੰਨਾ ਨੀ ਹੈਗਾ ਕਿ ਉਹਨਾਂ ਨੇ ਕੁਛ ਹੋਰ ਚੀਜ਼ਾਂ, ਜਿੱਥੇ ਇੱਥੇ ਆਪਣੇ ਫੋਰਨਰਸ ਹੈ ਉਹ ਆਪਣੇ ਕਲੱਬਸ ਜੁਆਇਨ ਕਰ ਲੈਂਦੇ, ਉੱਥੇ ਜਾ ਕੇ ਬਹਿੰਦੇ ਆ, ਜਾਂ ਆਪਣੇ ਰਿਸ਼ਤੇਦਾਰ ਉਹਨਾਂ ਦੇ ਆ ਕੇ ਟੱਚ ਹੋ ਜਾਂਦੇ ਆ. ਇਹ ਹੈ ਕਿ ਚਲੋ ਸਾਨੂੰ ਹੀ ਦੇਣਾ ਪੈਣਾ ਕਿ ਅਸੀਂ ਆਪਣੇ ਬਜ਼ੁਰਗਾਂ ਨਾਲ ਬੈਠੀਏ, ਉਹਨਾਂ ਨਾਲ ਗੱਲ ਕਰੀਏ, ਇਹੀ ਟਾਈਮ ਹੈ ਸਾਡੇ ਕੋਲ. ਨਹੀਂ ਤਾਂ ਕਹਿੰਦੇ ਆ ਕਿ ਜੇ ਨਿਕਲ ਗਿਆ ਟਾਈਮ ਤਾਂ ਕਿਸੇ ਦੇ ਹੱਥ ਨਹੀਂ ਆਉਣਾ ਹੈਗਾ. ਇਹ ਹੈ ਤੇ ਮੇਰਾ ਬੈਸਟ ਤਰੀਕਾ ਇਹ ਹੈ ਕਿ ਤੁਸੀਂ ਦਿਨ ਦੇ ਵਿੱਚ 1 ਘੰਟਾ ਆਪਣੇ ਲਈ ਕੱਢੋ ਐਕਸਰਸਾਈਜ਼ ਲਈ, ਤੇ
ਹਾਂਜੀ
ਐਟਲੀਸਟ ਹਾਫ ਐਨ ਆਵਰ 45 ਮਿੰਟ ਤੁਸੀਂ ਰੋਟੀ ਖਾਣ ਤੋਂ ਬਾਅਦ, ਡਿਨਰ ਤੋਂ ਬਾਅਦ ਬੈਠੋ ਆਪਣੇ ਘਰਦਿਆਂ ਨਾਲ ਤੇ ਆਪਸ ਵਿੱਚ ਗੱਲਾਂ ਕਰੋ.
ਹਾਂਜੀ
ਬੈਸਟ ਤਰੀਕਾ ਇਹ ਹੈਗਾ. ਹਾਂਜੀ
ਬਹੁਤ ਵਧੀਆ ਸ਼ਸ਼ੀ ਜੀ. ਤੁਸੀਂ ਜਿਵੇਂ ਕਹਿੰਦੇ ਨਾ ਕਿ ਜਾਂਦੀ ਵਾਰੀ ਕੋਈ ਇੱਕ ਮਿੱਠਾ ਪੋਚਾ ਮਾਰੀਦਾ, ਪਰ ਤੁਸੀਂ ਤਾਂ ਸੱਚੀ ਪੋਚਾ ਹੀ ਮਾਰ ਗਏ. ਉਹ ਸਹੀ ਗੱਲ ਕਹੀ ਤੁਸੀਂ, ਹੈ ਨਾ, ਕਿ ਘੰਟਾ ਐਕਸਰਸਾਈਜ਼ ਕਰ ਲਓ ਤੇ ਅੱਧਾ ਘੰਟਾ ਆਪਣੇ ਘਰਦਿਆਂ ਲਾਗੇ ਸਪੈਂਡ ਕਰੋ. ਹਾਂਜੀ ਨਹੀਂ ਨਹੀਂ ਭਾਜੀ, ਮੈਂ 100% ਐਗਰੀ ਹਾਂ ਕਿ ਉਹਨਾਂ ਨੂੰ ਟਾਈਮ ਦਿਓ ਜੇ ਜਿੰਨਾ ਮੈਕਸੀਮਮ ਦੇ ਸਕਦੇ ਹੋ. ਐਂਡ ਸਭ ਤੋਂ ਵੱਡੀ ਉਹੀ ਗੱਲ ਆ, ਮੈਂ ਵੀ ਇਹ ਚੀਜ਼ ਵੈਸੇ ਮੈਂ 100% ਇਸ ਚੀਜ਼ ਤੇ ਐਗਰੀ ਹਾਂ ਕਿ ਜੇ ਤੁਸੀਂ ਆਪਣੇ ਆਪ ਨੂੰ, ਆਪਣੀ ਬੋਡੀ ਨੂੰ ਟਾਈਮ ਨਹੀਂ ਦਿੰਦੇ ਤੇ ਤੁਸੀਂ ਬਾਕੀ ਜਿਹੜੀਆਂ ਚੀਜ਼ਾਂ ਨੂੰ ਟਾਈਮ ਦਿੰਦੇ ਹੋ ਉਹ ਵਰਥਲੈਸ ਆ, ਹਨਾ. ਜੇ ਤੁਸੀਂ ਆਪ ਹੀ ਨਹੀਂ ਠੀਕ, ਤੁਹਾਡੀ ਬੋਡੀ ਨਹੀਂ ਠੀਕ, ਤੇ ਉਹਦਾ ਕੋਈ ਪੁਆਇੰਟ ਨਹੀਂ ਆ, ਹਨਾ. ਸਾਰਾ ਦਿਨ ਅਸੀਂ ਕੰਮ ਕਰਦੇ ਹਾਂ, ਸਾਰਾ ਦਿਨ ਜਾਂਦੇ ਹਾਂ, ਐਟਲੀਸਟ ਆਪਣੀ ਬੋਡੀ ਨੂੰ ਐਕਸਰਸਾਈਜ਼ ਕਰਨ ਲਈ, ਕੁਛ ਕਰਨ ਲਈ ਥੋੜਾ ਟਾਈਮ ਤੇ ਜ਼ਰੂਰ ਦਿਓ. ਬਾਹਰ ਨਹੀਂ ਜਾ ਸਕਦੇ, ਜਿਮ ਨਹੀਂ ਜਾ ਸਕਦੇ, ਐਟਲੀਸਟ ਘਰੇ ਹੀ ਕੁਛ ਕਰ ਲਓ, ਥੋੜਾ ਹਿੱਲੋ ਡੁੱਲੋ, ਹਨਾ.
ਜਿਵੇਂ ਉਹ
ਭਾਜੀ ਅੱਗੇ ਕਹਿ ਕੇ ਗਏ ਸੀ,
ਕੰਪਰੋਮਾਈਜ਼ ਕਰਨਾ ਪੈਣਾ.
ਐਗਜ਼ੈਕਟਲੀ, ਉਹ ਮੈਂ ਐਕਸਪੈਕਟ ਨਹੀਂ ਕਰਨ ਡਿਆ. ਅੱਗੇ ਸਾਡੇ ਨਾਲ ਕਾਲਰ ਗੁਰਸ਼ਰਨ ਜੀ ਜੁੜੇ ਹੋਏ ਸੀ, ਉਹਨਾਂ ਮੈਂ ਕਿਹਾ ਭਾਜੀ ਤੁਸੀਂ ਕੀ ਕਹਿੰਦੇ ਹੋ, ਕੀ ਕਰਨਾ ਚਾਹੀਦਾ? ਕਹਿੰਦੇ ਸਭ ਤੋਂ ਪਹਿਲੀ ਤੇ ਇਹ ਗੱਲ ਆ, ਜੋ ਵੀ ਤੁਸੀਂ ਕਰਨ ਡਿਓ 5 ਮਿੰਟ ਉੱਠ ਕੇ ਹਿੱਲੋ ਜਲੋ ਜ਼ਰੂਰ, ਬਾਕੀ ਜੋ ਕਰਨਾ ਉਹ ਬਾਅਦ ਦੀ ਗੱਲ ਆ. ਆਪਣੇ ਆਪ ਨਾਲ ਜ਼ਰੂਰ, ਹਨਾ, 5 ਮਿੰਟ ਸਪੈਂਡ ਕਰੋ, ਉੱਠੋ, ਹਨਾ, ਹੱਥ ਪੈਰ ਹਿਲਾਓ. ਦੈਟਸ ਰੀਅਲੀ ਇੰਪੋਰਟੈਂਟ, ਹਨਾ, ਕਿ ਆਪਾਂ ਬੈਠੇ ਬੈਠੇ ਸਾਰਾ ਦਿਨ ਬੈਠੇ ਸਾਰੇ 8 ਘੰਟੇ ਇੱਦਾਂ.
ਹਾਂਜੀ, ਉਹ ਕਹਿੰਦੇ ਕਿ ਕੰਮ ਕਰਨੀ ਮੁੱਕਣੇ ਬੰਦਾ ਮੁੱਕ ਜਾਂਦਾ, ਠੀਕ ਹੈ.
ਹਾਂਜੀ ਹਾਂਜੀ,
ਬੰਦੇ ਨੇ ਤਾਂ ਬਿਜ਼ੀ ਰਹਿਣਾ ਹੀ ਰਹਿਣਾ ਹੈ, ਮਗਰ ਤੁਸੀਂ ਦੇਖਣਾ ਕਿ ਆਪਣਾ ਤੁਹਾਡਾ ਮੈਨੇਜਮੈਂਟ ਦੇ ਨਾਲ ਤੁਹਾਡੇ ਕੋਲ ਆਪਣੇ ਲਈ ਕਿੰਨਾ ਟਾਈਮ ਹੈ, ਤੁਹਾਡੇ ਬੱਚਿਆਂ ਲਈ ਕਿੰਨਾ ਟਾਈਮ ਹੈ, ਠੀਕ ਹੈ, ਤੁਹਾਡੇ
ਤੁਹਾਡੀ
ਫੈਮਿਲੀ ਲਈ ਕਿੰਨਾ ਟਾਈਮ ਹੈ, ਤੁਹਾਡੇ ਪੇਰੈਂਟਸ ਲਈ ਕਿੰਨਾ ਟਾਈਮ ਹੈ, ਉਹ ਤੁਹਾਨੂੰ ਕੱਢਣਾ ਪੈਣਾ. ਚਾਹੇ 10-10 ਮਿੰਟ ਹੀ ਦਿਓ, ਦੈਟਸ ਇਨਫ ਫੋਰ ਦੈਮ, ਮਗਰ ਦਿਓ ਜ਼ਰੂਰ.
ਨਹੀਂ ਭਾਜੀ, ਬਹੁਤ ਵਧੀਆ ਜੀ, ਭਾਜੀ ਬਹੁਤ ਸੋਹਣੀ, ਤੁਸੀਂ ਭਾਵੇਂ ਆਖਿਰ ਤੇ ਪਾਏ ਹੋ, ਇਸੇ ਕਰਕੇ ਤੁਹਾਨੂੰ ਅੱਜ ਬੈਚ ਜਿਹੜਾ ਮਿਲਿਆ ਬਿਲਕੁਲ ਸਹੀ ਮਿਲਿਆ, ਲੱਕੀ ਲਾਸਟ ਕਾਲਰ ਦਾ. ਤੇ ਸ਼ਸ਼ੀ ਜੀ ਬਸ ਕਰਦੇ ਰਹੋ ਇੰਜੋਏ, ਤੇ ਜਿੱਦਾਂ ਸਮਾਂ ਸਾਨੂੰ ਇਜਾਜ਼ਤ ਨਹੀਂ ਜ਼ਿਆਦਾ ਦੇ ਰਿਹਾ, ਤੇ ਆਪਾਂ ਅਗਲੀ ਵਾਰੀ ਅਗਲੇ ਹਫ਼ਤੇ ਖੁੱਲੀਆਂ ਸਾਂਝਾਂ ਪਾਵਾਂਗੇ ਤੁਹਾਡੇ ਨਾਲ, ਤੁਸੀਂ ਪਹਿਲਾਂ ਕਾਲ ਕਰ ਲਿਓ,
ਤੇ ਇਸੇ
ਦੇ ਨਾਲ ਹੀ ਹੱਸਦੇ ਰਹੋ, ਵੱਸਦੇ ਰਹੋ,
ਥੈਂਕ ਯੂ ਵੈਰੀ ਮਚ,
ਸੁਣਦੇ ਰਹੋ ਹਰਮਨ ਰੇਡੀਓ ਜੀ. ਧੰਨਵਾਦ ਜੀ,
ਧੰਨਵਾਦ.
ਹਾਂਜੀ ਜੀ, ਮੇਰੇ ਵੱਲੋਂ ਯਾਨੀ ਬਾਲਪੁਰੇਵਾਲ ਵੱਲੋਂ ਇੱਥੇ ਆਪਾਂ ਕਰਦੇ ਹਾਂ ਸ਼ੋਅ ਦੀ ਸਮਾਪਤੀ. ਜਿਨ੍ਹਾਂ ਜਿਨ੍ਹਾਂ ਨੇ ਵੀ ਅੱਜ ਸਾਡੇ ਨਾਲ ਸਾਂਝ ਪਾਈ ਆ, ਨਰਿੰਦਰ ਜੀ, ਹਰਿੰਦਰ ਜੀ, ਗੁਰਪ੍ਰੀਤ ਜੀ, ਗੁਰਸ਼ਰਨ ਜੀ, ਸ਼ਸ਼ੀ ਜੀ, ਸਤਬੀਰ ਜੀ, ਸੁਖਵਿੰਦਰ ਜੀ, ਰਜਿੰਦਰ ਜੀ, ਜਿਨ੍ਹਾਂ ਜਿਨ੍ਹਾਂ ਵੀ ਸਾਜ ਪਾਈ ਆ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਮੈਂ ਬਾਲਪੁਰੇਵਾਲ ਸਿਡਨੀ ਤੋਂ ਇੱਥੇ ਹੀ ਇਸ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਤੇ ਇਹਦੇ ਨਾਲ ਹੀ ਤੁਹਾਨੂੰ ਇੱਕ ਇਹ ਵੀ ਆਸ ਦਵਾਉਂਦੇ ਹਾਂ ਕਿ ਅਗਲੇ ਹਫ਼ਤੇ ਜ਼ਰੂਰ ਤੁਹਾਡੇ ਨਾਲ ਸਾਂਝ ਪਾਵਾਂਗੇ ਇਸੇ ਤਰ੍ਹਾਂ ਦਾ ਹੀ ਕੋਈ ਟੌਪਿਕ ਲੈ ਕੇ ਜਿੱਥੋਂ ਆਪ ਕੁਛ ਸਿੱਖ ਸਕੀਏ, ਤੁਹਾਨੂੰ ਕੁਛ ਸਿਖਾ ਸਕੀਏ। ਤੇ ਹੁਣ ਸਾਨੂੰ ਦੋ ਇਜਾਜ਼ਤ, ਹੱਸਦੇ ਰਹੋ, ਵੱਸਦੇ ਰਹੋ ਤੇ ਬਸ ਇੱਦਾਂ ਹੀ ਸਾਡੇ ਨਾਲ ਸਾਂਝਾ ਪਾਉਂਦੇ ਰਹੋ। ਧੰਨਵਾਦ ਜੀ। ਮੈਂ ਬਲਪੁਰੇਵਾਲ ਦੀ ਬ੍ਰੇਕਫਾਸਟ ਸ਼ੋਅ ਲੈ ਰਹਾ। ਧੰਨਵਾਦ।